ਧੰਨ ਵਾਹਿਗੁਰੂ ਸਹਿਜੀ ਵਾਹਿਗੁਰੂ ਸਾਹਿਬ ਜੀ ਫਰੀਦਾ ਖਲਕ ਖਲਕ ਮਹਿ ਖਲਕ ਵਸੈ ਰੱਬ ਮਾਹਿ ਮੰਦਾ ਕਿਸੋ ਆਖੀਏ ਜਾਂ ਤਿਸ ਬਿਨ ਕੋਈ ਨਾਹੀ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਔਰ ਰਲ ਕੇ ਸਾਰੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ ਕੋਈ ਰਸਨਾ ਵਾਂਝੀ ਨਾ ਰਵੇ ਜਿਨ੍ਹਾਂ ਬੀਬੀਆਂ ਕੋਲ ਬੱਚੇ ਛੋਟੇ ਹਨ ਖਿਆਲ ਰੱਖਿਓ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਸੰਸਾਰ ਵਿੱਚ ਹੀ ਕੱਲ ਨੂੰ ਮਨਾਇਆ ਜਾ ਰਿਹਾ ਅੱਜ ਤਕਰੀਬਨ ਜਿੱਥੇ ਜਿੱਥੇ ਵੀ ਗੁਰ ਅਸਥਾਨ ਬਣੇ ਹਨ ਉਹਨਾਂ ਗੁਰਦੁਆਰਿਆਂ ਵਿੱਚ ਅਖੰਡ ਪਾਠ ਸਾਹਿਬ ਚੱਲ ਰਹੇ ਲੰਗਰ ਚੱਲ ਰਹੇ ਨਗਰ ਕੀਰਤਨ ਹੋ ਰਹੇ ਹੈ ਪ੍ਰਭਾਤ ਫੇਰੀਆਂ ਹੋ ਰਹੀਆਂ ਉਤਸ਼ਾਹ ਨਾਲ ਸਾਰੇ ਮਨਾ ਰਹੇ ਹਨ ਪਰ ਮਨਾਉਣ ਦਾ ਤਾਂ ਫਾਇਦਾ ਹੈ ਜੇ ਉਹਨਾਂ ਦੀ ਕੋਈ ਗੱਲ ਅਸੀਂ ਮੰਨੀਏ ਉਹਨਾਂ ਦੇ ਬਚਨ ਮੰਨੀਏ ਫਿਰ ਪ੍ਰਕਾਸ਼ ਪੁਰਬ ਮਨਾਏ ਸਫਲ ਜੇ ਮਨਾਈਆਂ ਕਰਨੀਆਂ ਜੇ ਮਨ ਮਰਜ਼ੀ ਕਰਨੀ ਅੱਖ ਹੀ ਨਹੀਂ ਲੱਗਣਾ ਤੇ ਫਿਰ ਪ੍ਰਕਾਸ਼ ਪੁਰਬ ਮਨਾਉਣ ਦਾ ਕੀ ਫਾਇਦਾ ਆਪਾਂ ਸਾਰੇ ਜਦੋਂ ਰਿਸ਼ਤੇ ਕਰਦੇ ਹਾਂ ਇੱਕ ਦੂਜੇ ਨੂੰ ਮਿਲਦੇ ਹਾਂ ਆਪਾਂ ਪੁੱਛਦੇ ਹਾਂ ਤੁਸੀਂ ਕੌਣ ਹੋ ਜੀ ਕੌਣ ਹੁੰਦੇ ਕੌਣ ਹੁੰਦੇ ਹੋ ਅਗਲਾ ਕਹਿੰਦਾ ਮੈਂ ਜੱਟ ਹੁੰਦਾ ਕੋਈ ਕਹਿੰਦਾ ਮੈਂ ਕਮੋਹ ਹੁੰਦਾ ਕੋਈ ਕਹਿੰਦਾ ਮੈਂ ਸੈਣੀ ਹੁੰਦਾ ਕੋਈ ਕਹਿੰਦਾ ਮੈਂ ਰਮਦਾਸੀਆ ਸਿੱਖ ਹੁੰਦਾ ਕੋਈ ਕਹਿੰਦਾ ਮੈਂ ਝੀਬਰ ਹੁੰਦਾ ਕੋਈ ਕਹਿੰਦਾ ਮੈਂ ਛੀਂਬਾ ਹੁੰਦਾ ਆਪੋ ਆਪਣੀਆਂ ਬਰਾਦਰੀਆਂ ਸਾਡੀਆਂ ਪਰ ਜਿਨ੍ਹਾਂ ਦਾ ਹਿੰਮਤ ਹੈ ਸਾਡੇ ਚ ਦਲੇਰੀ ਹੈ ਇਹ ਗੱਲ ਮੰਨਣ ਦੀ ਜੋ ਗੁਰੂ ਨਾਨਕ ਕਹਿੰਦੇ ਜਿਸ ਗੁਰੂ ਦੀ ਫੋਟੋ ਘਰ ਘਰ ਲਾਈ ਫਿਰਨੇ ਆ ਜਿਸ ਗੁਰੂ ਦੀ ਤਸਵੀਰ ਲੈ ਕੇ ਪ੍ਰਭਾਤ ਫੇਰੀਆਂ ਕਰਨੇ ਆ ਜਿਸ ਗੁਰੂ ਸਾਹਿਬ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਕਰ ਰਹੇ ਹਾਂ ਜਿਸ ਗੁਰੂ ਸਾਹਿਬ ਦੀ ਯਾਦ ਵਿੱਚ ਲੰਗਰ ਲਾ ਰਹੇ ਹਾਂ ਜਿਸ ਗੁਰੂ ਦੇ ਗੁਰਪੁਰਬ ਹਰ ਗੁਰਦੁਆਰੇ ਚ ਮਨਾਏ ਜਾ ਰਹੇ ਹੈ ਉਹਨਾਂ ਦਾ ਬਚਨ ਮੰਨਣ ਦੀ ਹਿੰਮਤ ਹੈ ਲੱਤਾਂ ਭਾਰ ਝੱਲਣਗੀਆਂ ਵੀ ਅੱਜ ਤੋਂ ਬਾਅਦ ਅਸੀਂ ਇਹ ਮੰਨ ਲਈਏ ਨਹੀਂ ਮੰਨੀ ਜਾਣੀ ਤੇ ਜੇ ਮੰਨੀ ਜਾਏ ਤੇ ਸਾਡੇ ਸਮਾਜ ਦੇ 90% ਰੌਲੇ ਅੱਜ ਹੀ ਖਤਮ ਹੋ ਜਾਣ ਜੇ ਜਾਤਾਂ ਨਿਕਲ ਜਾਣ ਸਾਡੇ ਵਿੱਚ ਵਰਨ ਵੰਡ ਨਿਕਲ ਜਾਏ ਸਾਡੇ ਚ ਊਚ ਨੀਚ ਨਿਕਲ ਜਾਏ ਇੱਥੇ ਗੋਡੇ ਨਾਲ ਗੋਡਾ ਜੋੜ ਕੇ ਤੇ ਬਹਿ ਜਾਂਦੇ ਹਾਂ ਪਰ ਜਾਤਾਂ ਪਰਖਣੀਆਂ ਅਸੀਂ ਛੱਡਦੇ ਨਹੀਂ ਸਰੀਰ ਕਰਕੇ ਇਕੱਠੇ ਹੋ ਜਾਂਦੇ ਹਾਂ, ਸਰੀਰ ਕਰਕੇ ਇਕੱਠੇ ਬਹਿ ਜਾਂਦੇ ਹਾਂ, ਪਰ ਮਨ ਸਾਡੇ ਇੱਕ ਨਹੀਂ ਹੁੰਦੇ, ਇਹ ਸੱਚ ਹੈ। ਆਓ ਗੁਰੂ ਨਾਨਕ ਦਾ ਇੱਕ ਬਚਨ ਹੈ, ਲੋ ਸੁਣੋ। ਵੇਖਣਾ ਲੱਤਾਂ ਭਾਰ ਝੱਲਣਗੀਆਂ ਵੀ ਅਸੀਂ ਮੰਨ ਲਈਏ, ਸੁਣ ਲੈਣਾ, ਸੁਣਾ ਲੈਣਾ, ਪੜ੍ਹ ਲੈਣਾ, ਪੜ੍ਹਾ ਲੈਣਾ, ਪਰ ਮੰਨਣਾ ਤੇ ਕਿਸੇ ਵਿਰਲੇ ਨਹੀਂ। ਪ੍ਰੈਕਟੀਕਲ ਤੇ ਕੋਈ ਕੋਈ ਕਰਦਾ। ਜਾਣੋ ਹੋ ਜੋਤ, ਗੁਰੂ ਨਾਨਕ ਸਾਹਿਬ ਦਾ ਸ਼ਬਦ, ਨਾ ਪੁੱਛੋ ਹੋ ਜਾਤੀ। ਕਹਿੰਦੇ ਜਾਤ ਪੁੱਛਣੀ, ਅਸੀਂ ਕਹਿਣਾ ਸਾਡਾ ਗੁਜ਼ਾਰਾ ਹੀ ਨਹੀਂ ਹੋਣਾ ਪੁੱਛੇ ਬਿਨਾਂ। ਹਰ ਤਸਵੀਰ ਲਾਉਣ ਵਾਲੇ ਸਿੱਖ ਨੂੰ ਪੁੱਛ ਕੇ ਵੇਖੋ, ਪ੍ਰਭਾਤ ਫੇਰੀ ਚ ਜਾਣ ਵਾਲੇ ਦੀ ਬਾਂਹ ਤੋਂ ਫੜ ਕੇ ਪੁੱਛ ਕੇ ਵੇਖੋ, ਹਰੇਕ ਗੁਰਪੁਰਬ ਮਨਾਉਣ ਵਾਲੇ ਨੂੰ ਪੁੱਛ ਕੇ ਵੇਖੋ, ਜੋ ਗੁਰੂ ਸਾਹਿਬ ਕਹਿੰਦੇ ਮੰਨ ਲਾਂਗੇ, ਮੈਨੂੰ ਜਵਾਬ ਦਿਓ, ਗੁਰੂ ਨਾਨਕ ਨੇ ਮਰਦਾਨੇ ਦੀ ਜਾਤ ਪੁੱਛੀ ਹੋਣੀ ਹੈ ਕਦੇ? ਬੋਲੋ, ਜੇ ਪੁੱਛੀ ਹੁੰਦੀ ਭਾਈ ਕਿਉਂ ਕਹਿੰਦੇ ਭਾਈ ਮਰਦਾਨਾ ਗਿਆ? ਮੇਰਾ ਭਾਈ ਹੈ ਭਾਈ। ਜਦੋਂ ਲੋਕ ਪੁੱਛਦੇ ਹੋਣਗੇ ਵੀ ਕੌਣ ਹੈ, ਤੇ ਐਂ ਕਹਿੰਦੇ ਹੋਣਗੇ ਵੀ ਮਰਾਸ਼ੀ, ਕੀ ਕਹਿੰਦੇ ਹੋਣਗੇ? ਮੇਰਾ ਭਾਈ। ਹੈ ਨਾ ਕਮਾਲ ਪਿਆਰੇ, ਅਸੀਂ ਵੀ ਤੇ ਫਿਰ ਕਹਾਣੇ ਹੀ ਆ, ਨਾਮ ਧਰੀਕ ਸਿੱਖ ਹੀ ਆ ਗੁਰੂ ਦੇ, ਆਖੇ ਲੱਗਿਆ ਤੇ ਕੋਈ ਕੋਈ ਨਹੀਂ। ਦਿਲ ਦਿਮਾਗ ਖੋਲੋ, ਓਪਨ ਮਾਈਂਡ ਰੱਖੋ, ਗੁਰਬਾਣੀ ਨੂੰ ਸੁਣਨ ਲਈ, ਸਮਝਣ ਲਈ ਤੇ ਪ੍ਰੈਕਟੀਕਲ ਕਰਨ ਲਈ। ਦਲੇਰ ਬੰਦਾ ਕਮਾ ਸਕਦਾ, ਦਲੇਰ ਬੰਦਾ ਚਾਹੀਦਾ ਜਿਹੜਾ ਇਹ ਗੱਲ ਦਿਲੋਂ ਛੱਡ ਦੇਵੇ ਵੀ ਜਾਤਾਂ ਨਹੀਂ ਹੁੰਦੀਆਂ, ਬੰਦਾ ਬੰਦਾ ਹੀ ਹੁੰਦਾ, ਬਸ ਇਨਸਾਨ ਇਨਸਾਨ ਹੈ। ਦਲੇਰ ਬੰਦਾ ਚਾਹੀਦਾ ਗੁਰਬਾਣੀ ਕਮਾਉਣ ਲਈ, ਮੰਨਣ ਲਈ ਹਿੰਮਤ ਚਾਹੀਦੀ ਹੈ, ਦਲੇਰੀ ਚਾਹੀਦੀ ਹੈ। ਲਓ ਪੜ੍ਹ। ਜਾਣੋ ਹੋ ਜੋਤ, ਨਾ ਪੁੱਛੋ ਹੋ ਜਾਤੀ। ਜਾਣੋ ਹੋ ਜੋਤ, ਨਾ ਪੁੱਛੋ ਹੋ ਜਾਤੀ। ਜਾਣੋ ਹੋ ਜੋਤ,
ਪੁੱਛੋ ਹੋ ਜਾਤੀ।
ਗੱਜ ਕੇ
ਜਾਣੋ ਹੋ ਜੋਤ,
ਨਾ
ਪੁੱਛੋ ਹੋ ਜਾਤੀ।
ਸਾਰਿਆਂ ਚ ਜੋਤ ਜਾਣੋ ਕੁਦਰਤ ਦੀ, ਰੱਬ ਦੀ ਜੋਤ ਵੇਖ, ਜਾਤ ਨਾ ਵੇਖ, ਜੋਤ ਕੁਦਰਤੀ ਹੈ, ਰੱਬ ਹੈ, ਤੇ ਜਾਤ ਬੰਦੇ ਨੇ ਬਣਾਈ ਹੈ। ਕਿਸੇ ਸ਼ਰਾਰਤੀ ਬੰਦੇ ਦੇ ਦਿਮਾਗ ਦੀ ਕਾਢ ਹੈ, ਜਿਹਨੇ ਵਰਨਵੰਡ ਬਣਾਇਆ ਸ਼ਰਾਰਤੀ ਹੈ ਕੋਈ, ਉਸ ਸ਼ਰਾਰਤੀ ਦੀ ਮੰਨਣੀ ਛੱਡ ਕੇ ਬਾਬੇ ਨਾਨਕ ਦੀ ਸੋਚ ਤੇ ਪਹਿਰਾ ਦੇ। ਜਾਣੋ ਹੋ ਜੋਤ, ਨਾ ਪੁੱਛੋ ਹੋ ਜਾਤੀ। ਜਾਣੋ ਹੋ ਜੋਤ, ਨਾ ਪੁੱਛੋ ਹੋ ਜਾਤੀ।
ਜਾਣੋ ਹੋ ਜੋਤ, ਨਾ ਪੁੱਛੋ ਹੋ ਜਾਤੀ। ਜਾਣੋ ਹੋ ਜੋਤ, ਨਾ ਪੁੱਛੋ ਹੋ ਜਾਤੀ।
ਅੱਗ ਜਾਤ ਨਹੀਂ, ਅੱਗ ਜਾਤ ਨਹੀਂ, ਅੱਗ ਜਾਤ ਨਹੀਂ, ਅੱਗ
ਜਾਤ ਨਹੀਂ, ਅੱਗ ਜਾਤ ਨਹੀਂ, ਅੱਗ ਜਾਤ ਨਹੀਂ,
ਅੱਗ ਜਾਤ ਨਹੀਂ, ਜਾਤ ਨਹੀਂ, ਆਗੇ ਜਾਤ। जानो हो जो ना पूछो हो जा जानो हो जो ना पूछो हो जाती
जानो हो जो ना पूछो हो जाती जानो हो जो ना पूछो हो जाती
जानो हो जो बोलो ना बोलो ना पूछो हो जा फिर जानो हो जो ना पूछो हो जा लज के ना पूछो हो जा
तन मांगत पूत करे जे तन मांगत पूत करे जे तन मांगत पूत करे जे तन मांगत पूत करे
महली खसन सुने महली खसन सुने महली खसन सुने पावे तके पावे तीरक पावे तके पावे तीरक पावे तके
पावे तीरक पावे तके
एक बड़ाई दे एक बड़ाई दे
एक बड़ाई दे एक बड़ाई दे एक बड़ाई दे
एक बड़ाई दे एक बड़ाई दे एक बड़ाई दे
एक बड़ाई दे एक बड़ाई दे एक बड़ाई
जानो हो जो ना पूछो हो जा जानो हो जो ना पूछो हो जाती पढ़ो 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 ना पूछो जानो हो जो ना पूछो हो बोलो जी जानो ना पूछो हो जा जानो हो जो ना पूछो हो जा रूआ रूआ
ਆਪੂ ਕਰਾਏ ਆਪੂ ਕਰੇ ਆਪੂ ਕਰਨ ਹਾਰ ਕਰਤਾ ਕਿਆ ਮੋਹਤਾਜੀ ਕਿਆ ਸੰਸਾਰ ਆਪੂ ਉਪਾਏ ਆਪੇ ਆਪੇ ਦੁਰ ਮਨ ਹੈ ਕਰੇ ਗੁਰ ਪ੍ਰਸਾਦ ਵਸੈ ਮਨ ਆਏ ਦੁਖਾਂ ਹੀਰਾ ਵਿੱਚੋਂ ਜਾਏ ਸਾਚ ਪਿਆਰਾ ਆਪ ਕਰੇ ਅਬਰੀ
ਆਪੇ ਜਾਤ ਨਾ ਹੈ ਆਪੇ ਜਾਤ ਨਾ ਹੈ।
ਜ਼ਿੰਦਗੀ ਜੀ ਕੰਮ ਆਉਣਗੇ, 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 ਅੱਗੇ ਜਾ ਕੇ ਜੀ ਪਿਆਰੇ ਕੰਮ ਅੱਗੇ ਜਾ ਕੇ ਹਾਂ ਕੰਮ ਆਉਣਗੇ, ਅੱਗੇ ਜਾ ਕੇ ਜੀ ਪਿਆਰੇ ਕੰਮ ਆਉਣਗੇ, ਅੱਗੇ ਜਾ ਕੇ ਹਾਂ ਕੰਮ ਆਉਣਗੇ, ਅੱਗੇ ਜਾ ਕੇ ਜੀ ਕੰਮ ਆਉਣਗੇ, ਅੱਗੇ ਅਮਲ ਕਮਾਲ ਮਨਾ ਕਮਾਲ ਬਣਾ ਮੇਰੇ ਅੱਗੇ ਜਾ ਕੇ ਕੰਮ, ਅਮਲ ਕਮਾਲ ਬਣਾ ਮੇਰੇ ਜ਼ਿੰਦਗੀ ਚ ਕੰਮ, ਚੰਗੇ ਅਮਲ ਕਮਾਲ ਬਣਾ ਮੇਰੇ ਅੱਗੇ ਜਾ ਕੇ ਕੰਮ ਆਉਣਗੇ, ਚੰਗੇ ਅਮਲ ਕਮਾਲ ਬਣਾ ਮੇਰੇ ਜ਼ਿੰਦਗੀ ਚ ਕੰਮ ਆਉਣਗੇ, ਅਮਲ ਕਮਾਲ ਬਣਾ ਮੇਰੇ ਚੰਗੇ ਅਮਲ ਕਮਾਲ ਬਣਾ ਮੇਰੇ ਅੱਗੇ ਜਾ ਕੇ ਕੰਮ, ਅਮਲ ਕਮਾਲ ਬਣਾ ਮੇਰੇ ਜ਼ਿੰਦਗੀ ਚ ਕੰਮ, ਚੰਗੇ ਅਮਲ ਮਨਾ ਮੇਰੇ ਜ਼ਿੰਦਗੀ ਚ। ਸਤਸੰਗ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਸਮਾਗਮ ਦਾ ਤੀਸਰਾ ਔਰ ਲਾਸਟ ਦੀਵਾਨ ਹੈ, ਦੂਰੋਂ ਨੇੜਿਓਂ ਚੱਲ ਕੇ ਪਿਆਰ ਵਾਲੇ ਸ਼ਰਧਾ ਵਾਲੇ ਹਾਜ਼ਰੀਆਂ ਭਰ ਰਹੇ ਹਾਂ। ਜਦੋਂ ਗੁਰਬਾਣੀ ਚ ਵੀ ਕਿਤੇ ਆਉਂਦਾ ਨਾ, ਆਗੈ ਸੁੱਖ ਮੇਰੇ ਮੀਤਾ ਪਾਛੈ ਆਨੰਦ ਪ੍ਰਭ ਕੀਤਾ, ਤੇ ਸਾਡਾ ਮਾਇੰਡ ਕਰ ਦਿੱਤਾ ਗਿਆ ਵੀ ਅੱਗੇ ਮਤਲਬ ਮਰਨ ਤੋਂ ਬਾਅਦ ਕੁਛ ਅੱਗੇ। ਜਦੋਂ ਕਿਤੇ ਆ ਇੱਦਾਂ ਧਾਰਨਾ ਵੀ ਵਧੀ ਜਾ ਰਹੀ ਹੈ ਵੀ ਅੱਗੇ ਜਾ ਕੇ ਕੰਮ ਆਉਣਗੇ, ਇੱਦਾਂ ਲੱਗਦਾ ਵੀ ਕਿਤੇ ਮਰਨ ਤੋਂ ਬਾਅਦ ਕੰਮ ਆਏਗਾ ਕੁਛ, ਇੱਦਾਂ ਲੱਗਦਾ ਕਿਉਂਕਿ ਮਨੌਤ ਇੱਦਾਂ ਦੀ ਸਮਾਜ ਦੀ ਬਣਾ ਦਿੱਤੀ ਗਈ ਹੈ, ਘੜ ਦਿੱਤੀ ਗਈ ਹੈ। ਜਿਸ ਤਰ੍ਹਾਂ ਬੰਦਾ ਮੰਨਦਾ ਹੋਵੇ ਉਸੇ ਤਰ੍ਹਾਂ ਹੀ ਉਹ ਸੋਚਦਾ ਆਪਣੀ ਮਨੌਤ ਮੁਤਾਬਕ। ਇਹ ਸਾਡਾ ਮਾਇੰਡ ਸੈੱਟ ਕਰ ਦਿੱਤਾ ਗਿਆ, ਇੱਦਾਂ ਮਾਇੰਡ ਬਣਾ ਦਿੱਤਾ ਗਿਆ ਸਾਡਾ, ਉਹ ਚੀਜ਼ ਘੜ ਦਿੱਤੀ ਗਈ ਹੈ। ਤਾਂ ਕਰਕੇ ਜਦੋਂ ਵੀ ਇੱਦਾਂ ਦੀ ਗੱਲ ਆਉਂਦੀ ਅੱਗੇ ਜਾ ਕੇ ਮਤਲਬ ਮਰਨ ਤੋਂ ਬਾਅਦ, ਜਿਵੇਂ ਆਉਣੀ ਜਾਣੀ ਜਦੋਂ ਆ ਨਾ, ਆਉਣੀ ਜਾਣੀ ਖਤਮ ਹੋ ਗਈ, ਅਵ ਹੈ ਨਾ ਜਾਹੇ ਨਾ ਕਬ ਹੂੰ ਮਰਤੇ, ਤੇ ਆਉਣੀ ਜਾਣੀ ਦਾ ਮਤਲਬ ਅਸੀਂ ਕੀ ਕਰਦੇ ਹਾਂ ਵੀ ਬੰਦਾ ਜੰਮਣ ਮਰਨ ਪਿਆ ਰਹਿੰਦਾ। ਆਉਣੀ ਜਾਣੀ ਦਾ ਅਰਥ ਹੁੰਦਾ ਭਟਕਣਾ, ਕੋਈ ਬੰਦਾ ਹੁਣ ਇੱਥੋਂ ਆਈ ਜਾਏ ਫਿਰ ਵਾਪਸ ਜਾਏ ਫਿਰ ਆਏ ਫਿਰ ਜਾਏ, ਆਪਾਂ ਕਹਿੰਦੇ ਕਿਉਂ ਭਟਕਦਾ ਫਿਰਦਾ। ਆਉਣਾ ਜਾਣ ਦਾ ਮਤਲਬ ਹੈ ਭਟਕਣਾ, ਆਉਣਾ ਜਾਣਾ, ਭਾਵ ਕਿ ਕਈ ਬੰਦੇ ਭਟਕਦੇ ਹੀ ਰਹਿੰਦੇ, ਕਦੇ ਬੰਦਿਆਂ ਵਾਲਾ ਕੰਮ ਕਰਦੇ ਫਿਰ ਕੁੱਤਿਆਂ ਗਧਿਆਂ ਵਾਲੇ ਲੱਗ ਜਾਂਦੇ ਕਰਨ, ਫਿਰ ਇਨਸਾਨਾਂ ਵਾਲੇ ਕੰਮ ਕਰਦੇ ਫਿਰ ਜਾਨਵਰਾਂ ਵਾਲੇ ਕਰਨ ਲੱਗ ਜਾਂਦੇ, ਆਈ ਜਾਈ ਜਾਂਦਾ ਸਰੀਰ ਨਹੀਂ ਬਿਰਤੀ ਅੰਦਰ, ਕਦੇ ਕਦੇ ਇਨਸਾਨ ਜਾਗਦਾ ਨਹੀਂ ਤੇ ਫਿਰ ਉਹੀ ਹਾਲ ਹੋ ਜਾਂਦਾ। ਸੋ ਜਦੋਂ ਵੀਰੋ ਭਾਈਓ ਗੱਲ ਹੁੰਦੀ ਅੱਗੇ, ਅੱਗੇ ਮਤਲਬ ਅੱਜ ਤੋਂ ਬਾਅਦ, 80 ਸਾਲ ਦਾ ਜੇ ਸੁਣ ਰਿਹਾ ਇਹਦੂ ਬਾਅਦ ਵੀ ਤੇ ਕੋਈ ਜ਼ਿੰਦਗੀ ਹੈ, ਕੋਈ 40 ਸਾਲ ਦਾ ਸੁਣ ਰਿਹਾ ਇਦੂ ਅੱਗੇ 20 ਸਾਲ ਦਾ ਸੁਣ ਰਿਹਾ ਇਦੂ ਅੱਗੇ ਜੋ ਜ਼ਿੰਦਗੀ ਆਉਣੀ ਜਿਹੜਾ 10 ਸਾਲ ਦਾ ਸੁਣ ਰਿਹਾ ਇਦੂ ਅੱਗੇ ਮਤਲਬ ਅੱਜ ਤੋਂ ਬਾਅਦ ਰਾਤ ਵੀ ਤੇ ਅੱਗੇ ਹੀ ਹੈ ਅਗਲੇ ਸਮੇਂ 'ਚ ਹੀ ਆਉਣੀ ਹੈ ਰਾਤ ਤੂੰ ਸੌਣਾ ਘਰ ਜਾ ਕੇ ਕੱਲ੍ਹ ਵੀ ਜਿਨ੍ਹਾਂ ਦੇ ਚੜ੍ਹਨਾ ਹੈ ਦਿਨ ਚੜ੍ਹਨਾ ਕੱਲ੍ਹ ਵੀ ਸਾਡੇ ਲਈ ਤੇ ਅੱਗੇ ਹੀ ਹੈ ਅੱਜ ਤੋਂ ਬਾਅਦ ਜਿੰਨੀ ਜ਼ਿੰਦਗੀ ਭੋਗਾਂਗੇ ਉਹ ਅੱਗੇ ਹੀ ਹੈ ਤੇ ਅਸੀਂ ਜ਼ਿਆਦਾ ਹੀ ਅੱਗੇ ਲੰਘ ਜਾਂਦੇ ਹਾਂ ਜਦੋਂ ਗੱਲ ਆਉਂਦੀ ਅੱਗੇ ਮਤਲਬ ਸਾਰਾ ਅਸੀਂ ਜ਼ਿੰਦਗੀ ਵਾਲਾ ਸਮਾਂ ਕੱਟ ਕੇ ਉਦੋਂ ਗਾਂ ਲੰਘ ਜਾਂਦੇ ਹਾਂ ਅੱਗੇ ਫਿਰ ਮਾਇੰਡ ਸੈੱਟ ਹੋਇਆ ਹੀ ਪਿਆ ਵੀ ਇੱਦਾਂ ਕਰਕੇ ਇੱਕ ਗਾਂ ਕਿਤੇ ਕਚਹਿਰੀ ਲੱਗੀ ਹੋਈ ਹੈ ਇੱਦਾਂ ਰਾਜਿਆਂ ਵਾਂਗੂ ਮੁਕਟ ਲਾ ਕੇ ਧਰਮ ਰਾਜਾ ਬੈਠਾ ਫਿਰ ਸਿੰਘਾਂ ਵਾਲੇ ਜਾਮ ਆਉਣਗੇ ਇੱਦਾਂ ਦਿਮਾਗ ਸੈੱਟ ਹੋਇਆ ਹੋਇਆ ਸਾਡਾ ਤਾਂ ਕਰਕੇ ਭਾਈ ਆਪਾਂ ਗੱਲ ਕਰੀਏ ਜਿਉਣ ਦੀ ਮਰਨ ਤੋਂ ਬਾਅਦ ਦੀ ਗੱਲ ਬਣਿਆ ਕੀਤੀ ਜੰਮਣ ਤੋਂ ਪਹਿਲਾਂ ਦੀ ਗੱਲ ਬਣਿਆ ਕੀਤੀ ਮਰਨ ਤੋਂ ਬਾਅਦ ਦੀ ਗੱਲ ਬਹੁਤ ਨੇ ਕੀਤੀ ਪਰ ਜ਼ਿੰਦਗੀ ਦੀ ਗੱਲ ਕੀਤੀ ਤੇ ਕੀਤੀ ਗੁਰੂ ਨਾਨਕ ਨੇ ਜੇ ਜ਼ਿੰਦਗੀ ਦੀ ਗੱਲ ਕੀਤੀ ਕੀਤੀ ਭਗਤ ਕਬੀਰ ਨੇ ਕੀਤੀ ਭਗਤ ਰਵਿਦਾਸ ਨੇ ਕੀਤੀ ਬਾਬੇ ਫਰੀਦ ਨੇ ਇਹ ਕੀਤੀ ਗੱਲ ਧੰਨੇ ਵਰਗਿਆਂ ਜਿਹਨਾਂ ਜ਼ਿੰਦਗੀ ਦੀ ਗੱਲ ਕੀਤੀ ਬਾਤ ਪਾਈ ਜ਼ਿੰਦਗੀ ਦੀ ਔਖੇ ਆਜਾਂ ਯਾਰ ਪਹਿਲਾਂ ਦੀਆਂ ਗੱਲਾਂ ਕਰੀ ਜਾਂਦਾ ਮਰਨ ਤੋਂ ਪਹਿਲਾਂ ਕੀ ਸੀ ਅਸੀਂ ਕੀ ਲੈਣਾ ਜੰਮਣ ਤੋਂ ਪਹਿਲਾਂ ਅਸੀਂ ਕੀ ਸੀ ਛੱਡ ਤੇ ਮਰਨ ਤੋਂ ਬਾਅਦ ਕੀ ਬਣਾਂਗੇ ਛੱਡ ਅੱਜ ਦੀ ਗੱਲ ਕਰ ਪ੍ਰੈਜੈਂਟ ਦੀ ਗੱਲ ਕਰ ਦੁਖੀ ਅਸੀਂ ਅੱਜ ਹਾਂ ਜ਼ਿੰਦਗੀ ਸਾਡੀ ਅੱਜ ਔਖੀ ਹੈ ਤੇ ਸਾਨੂੰ ਲਾਰੇ ਲਾਈ ਜਾਂਦੇ ਹੋ ਮਰਨ ਤੋਂ ਬਾਅਦ ਸੌਖੇ ਹੋਵਾਂਗੇ ਮਰਨ ਤੋਂ ਬਾਅਦ ਆਹ ਮਿਲੂ ਮਰਨ ਤੋਂ ਬਾਅਦ ਆਹ ਮਿਲੂ ਔਖੇ ਤੇ ਅੱਜ ਹੈ ਜ਼ਿੰਦਗੀ ਤੇ ਅੱਜ ਔਖੀ ਹੈ ਅੱਜ ਦੀ ਗੱਲ ਕਰੋ ਅੱਜ ਕਿੱਦਾਂ ਆਪਣੀ ਜ਼ਿੰਦਗੀ ਵਿੱਚ ਅੱਗੇ ਆ ਜਾਵੇ ਕਿਵੇਂ ਸੋਚੀਏ ਕਿਸ ਤਰ੍ਹਾਂ ਦੀ ਜ਼ਿੰਦਗੀ ਬਸਰ ਕਰੀਏ ਤੇ ਗੁਰੂ ਨਾਨਕ ਸਾਹਿਬ ਜੀ ਇਸ ਕਰਕੇ ਇਨਕਲਾਬੀ ਨੇ ਇਸ ਕਰਕੇ ਨਵੀਂ ਸੋਚ ਹੈ ਉਹਨਾਂ ਨੇ ਅੱਜ ਦੀ ਗੱਲ ਕੀਤੀ ਉਹਨਾਂ ਲਾਰੇ ਨਹੀਂ ਲਾਏ ਉਹਨਾਂ ਝੂਠੇ ਸੁਪਨੇ ਨਹੀਂ ਵਿਖਾਏ ਉਹਨਾਂ ਗੱਲ ਕੀਤੀ ਅੱਜ ਦੀ ਜੇ ਭਾਈ ਅੱਜ ਔਖੀ ਹੈ ਆਪਣੇ ਆਪ ਹੀ ਸਾਰਾ ਕੁਝ ਠੀਕ ਹੋਵੇ ਅੱਜ ਦੀ ਗੱਲ ਕਰਕੇ ਉਹਨਾਂ ਨੇ ਪ੍ਰੈਜੈਂਟ ਦੀ ਗੱਲ ਕਰਕੇ ਇਹਨੂੰ ਸੋਹਣਾ ਬਣਾਉਣ ਦੀ ਗੱਲ ਕੀਤੀ ਹੈ ਤੇ ਜਿਨ੍ਹਾਂ ਦਾ ਪ੍ਰੈਜੈਂਟ ਸੋਹਣਾ ਬਣ ਗਿਆ ਫਿਊਚਰ ਤੇ ਆਪੇ ਠੀਕ ਹੈ ਫਿਰ ਜੋ ਤੇਰੇ ਕੋਲ ਹੈ ਉਹਨੂੰ ਮੰਨਣਾ ਸਿੱਖ ਜੋ ਸਾਡੇ ਕੋਲ ਅੱਜ ਹੈ ਉਹਨੂੰ ਮਾਨੀਏ ਸਮਝ ਵਾਲਾ ਬੰਦਾ ਮਾਣਦਾ ਕੁਦਰਤ ਦੇ ਰੰਗ ਤੇ ਬੜੇ ਅਜੀਬ ਹੈ ਕੋਈ ਬੰਦਾ ਕਹਿੰਦਾ ਮੈਂ ਕੈਨੇਡਾ ਜਾ ਕੇ ਗਰਾ ਫਾਲ ਵੇਖ ਕੇ ਆਇਆ ਕਿਆ ਕੁਦਰਤ ਹੈ ਕਈ ਕਹਿੰਦੇ ਕਿਆ ਕੁਦਰਤ ਇਦੂ ਅੱਗੇ ਪਹਾੜਾਂ ਨੂੰ ਚੜ੍ਹ ਜਾਂਦੇ ਤੁਹਾਡੇ ਹੁਣ ਐਂਡੀ ਹੈ ਛੇਤੂਗਾਂ ਪਹਾੜੀ ਸ਼ੁਰੂ ਹੋ ਜਾਂਦੀ ਮੈਂ ਬਾਹਰ ਵੇਖਦਾ ਸੀ ਉੱਚੀਆਂ ਪਹਾੜੀਆਂ ਦਿਸਦੀਆਂ ਵੱਡੇ ਵੱਡੀਆਂ ਲਾਈਟਾਂ ਜਗਦੀਆਂ ਪਹਾੜੀਆਂ ਤੇ ਕਿੰਨਾ ਰਮਣੀਕ ਜਿਹਾ ਲੱਗਦਾ ਕਿੰਨਾ ਸੋਹਣਾ ਜਿਹਾ ਲੱਗਦਾ ਵੱਡੀਆਂ ਵੱਡੀਆਂ ਪਹਾੜੀਆਂ ਪੰਜਾਬ ਨਾਲੋਂ ਇੱਧਰ ਠੰਡ ਵੀ ਥੋੜ੍ਹੀ ਜ਼ਿਆਦਾ ਤੇ ਪਹਾੜੀਆਂ 'ਚ ਜਾ ਕੇ ਬੰਦਾ ਕਹਿੰਦਾ ਕਿਆ ਕੁਦਰਤ ਬਈ ਜਦੋਂ ਕਦੇ ਸਮੁੰਦਰਾਂ 'ਚ ਜਾਂਦਾ ਕਹਿੰਦਾ ਕਿਆ ਕੁਦਰਤ ਤੂੰ ਛੱਡ ਪਰਾਂ ਤੂੰ ਆਪਣੇ ਵੱਲ ਹੀ ਵੇਖ ਲੈ ਵੀ ਕਿਵੇਂ ਬਲੱਡ ਚੱਲੀ ਜਾਂਦਾ ਅੱਖਾਂ ਵੇਖੀ ਕਿਵੇਂ ਜਾਂਦੀਆਂ ਮਾਇੰਡ ਨੂੰ ਮੈਸੇਜ ਕਿਵੇਂ ਪਹੁੰਚਦਾ ਇੱਕਦਮ ਕਿਤੇ ਖਾਜ ਹੁੰਦੀ ਹੱਥ ਕਿਵੇਂ ਉੱਠਦਾ ਆਪਣੇ ਆਪ ਹੀ ਕਿਵੇਂ ਤੁਰਦਾ ਬੰਦਾ ਕਿਵੇਂ ਹੈ ਇਹ ਵੀ ਕੁਦਰਤੀ ਹੈ ਤੂੰ ਆਪਣੇ ਆਪ ਨੂੰ ਵੇਖ ਲੈ ਦੂਰ ਜਾ ਕੇ ਕਿਆ ਵੇਖੇਗਾ ਜਿਹਨੇ ਨਹੀਂ ਵੇਖਣਾ ਸਮੁੰਦਰਾਂ ਤੇ ਜਾ ਕੇ ਵੀ ਨਹੀਂ ਵੇਖਣਾ ਜੇ ਸਮੁੰਦਰ ਵੇਖਣ ਵਾਲਾ ਮੈਂ ਕਿੱਦਾਂ ਬਣਿਆ ਮੇਰੇ ਅੰਦਰ ਚੱਲ ਕਿਵੇਂ ਰਿਹਾ ਥੋਟਸ ਪ੍ਰੋਸੈਸ ਜਿਹੜਾ ਸਾਡਾ ਚੱਲਦਾ ਕਿਵੇਂ ਚੱਲਦਾ ਕਿਵੇਂ ਸਾਰਾ ਕੁਝ ਚੱਲੀ ਜਾਂਦਾ ਵੇਖ ਕੁਦਰਤ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਬੈਠ ਜਾਓ ਲਾਈਨ ਬਣਾ ਲਓ ਪਿੱਛੇ ਜਿਹੜੀ ਪਿੱਛੇ ਉੱਥੇ ਹੀ ਲਾਈਨ ਬਣਾ ਲਓ ਸਿੰਘ ਜਿੱਥੇ ਖੜੇ ਨਾ ਅੱਜ ਇੱਥੇ ਵੀਰ ਖੜੇ ਹੈ ਅੱਧ ਜੇ ਚ ਉੱਥੇ ਇੱਕ ਲਾਈਨ ਬਣਾ ਲਓ ਸਾਰੇ ਇੱਧਰਲੇ ਪਾਸੇ ਵੀ ਬਹਿ ਜਾਓ ਤਿੰਨ ਇੱਕ ਦੋ ਜਣੇ ਦੂਜੀ ਲਾਈਨ ਵਿੱਚ ਵੀ ਬੈਠੋ ਆਉਣ ਵਾਲੀ ਸੰਗਤ ਨੂੰ ਉੱਥੇ ਹੀ ਬਿਠਾਈ ਜਾਇਓ ਬਹੁਤ ਸੰਗਤ ਹੈ ਅੱਜ ਕਿਉਂਕਿ ਗੁਰਪੁਰਬ ਹਰੇਕ ਪਿੰਡ 'ਚ ਹੀ ਮਨਾ ਰਹੇ ਬੜੇ ਬੰਦੇ ਪੱਕੇ ਦੀਵਾਨਾਂ 'ਚ ਆਉਂਦੇ ਆ ਬਿਨਾਂ ਨਾਗਾ ਜਦੋਂ ਵੀ ਇਸ ਏਰੀਏ 'ਚ ਸਮਾਗਮ ਹੋਵੇ ਆਉਂਦੇ ਹੀ ਹੈ ਤੇ ਅੱਜ ਕਈ ਮੈਨੂੰ ਨਹੀਂ ਦਿਸਦੇ ਉਹਦਾ ਕਾਰਨ ਵੱਡਾ ਇਹੀ ਸਾਡੇ ਪਿੰਡ ਗੁਰਪੁਰਬ ਹੈ ਜੀ ਸਾਡੇ ਪਿੰਡ ਪਾਠ ਰੱਖਿਆ ਸਾਡੇ ਪਿੰਡ ਅੱਜ ਕੀਰਤਨ ਦਰਬਾਰ ਹੋਣਾ ਸਾਡੇ ਪਿੰਡ ਨਗਰ ਕੀਰਤਨ ਹੈ ਸਵੇਰੇ ਤਿਆਰੀਆਂ ਕਰਨੀਆਂ ਸਾਰੇ ਹੀ ਬਿਜੀ ਬਿਜੀ ਹੈ ਜੀ ਸਾਰੇ ਹੀ ਬਿਜੀ ਹੈ ਖੁਸ਼ੀਆਂ ਲਈਏ ਸਤਿਗੁਰ ਦੀਆਂ ਤੇ ਜੇ ਆਪਾਂ ਸਮਝਣ ਵਾਲੇ ਪਾਸੇ ਇਦਾਂ ਬਿਜੀ ਹੋਈਏ ਵੀ ਅੱਜ ਗੁਰੂ ਸਾਹਿਬ ਕਹਿੰਦੇ ਕੀ ਸੀ ਜੇ ਕਿਤੇ ਇਹੀ ਸ਼ੌਂਕ ਗੁਰੂ ਦੇ ਗਿਆਨ ਵੱਲ ਕੰਸਨਟ੍ਰੇਟ ਕਰ ਲਈਏ ਉਹ ਸੁਰਤ ਸਾਡੀ ਸੁਰਤ ਵਿੱਚ ਵੀ ਉਹ ਗਿਆਨ ਆਵੇ ਉਹ ਸੋਚ ਸਾਡੀ ਵੀ ਬਣੇ ਤੇ ਜੇ ਕੰਸਨਟ੍ਰੇਟ ਇਹਦੇ ਵੱਲ ਕਰੀਏ ਗੁਰੂ ਸਾਹਿਬ ਸਮਝਾਉਂਦੇ ਕੀ ਸੀ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਕੀ ਹੈ ਕੀ ਖੱਟਿਆ ਗੁਰਪੁਰਬ ਮਨਾਉਂਦਿਆਂ ਮੈਨੂੰ ਵੀ ਕਿੰਨੇ ਸਾਲ 25-30 ਸਾਲ ਤੇ ਵੇਖਦਿਆਂ ਨੂੰ ਹੋ ਗਏ ਜੇ ਮੈਂ ਜ਼ਿਆਦਾ ਨਹੀਂ ਤੇ 6 ਸਾਲ ਦਾ ਜੇ ਹੋਸ਼ ਸੰਭਾਲੀ ਹੋਏਗੀ ਤੇ 29-30 ਗੁਰਪੁਰਬ ਤੇ ਮੈਂ ਵੀ ਵੇਖਿਆ ਹੀ ਹੈ ਅਖੰਡ ਪਾਠ ਵੇਖੇ ਕੀਰਤਨ ਵੇਖੇ ਢਾਡੀ ਵਾਰਾਂ ਰਾਗੀ ਕਵੀਸ਼ਰੀ ਜਥੇ ਤੇ ਆਪ ਨੂੰ ਵੀ 20 ਸਾਲ ਹੋ ਗਏ ਕੀਰਤਨ ਕਰਦਿਆਂ ਗੁਰਪੁਰਬਾਂ ਦੇ ਬਥੇਰਾ ਕੀਰਤਨ ਕੀਤਾ ਦੋ ਦੋ ਤਿੰਨ ਤਿੰਨ ਦੀਵਾਨ ਪੰਜ ਪੰਜ ਦੀਵਾਨ ਵੀ ਲਾਏ ਪਰ ਹਾਲ ਸਾਡਾ ਨਸ਼ਿਆਂ ਵਾਲੇ ਪਾਸੇ ਹਾਲ ਸਾਡਾ ਬੁਰਾ ਹੀ ਹੈ ਕਸਰ ਕੋਈ ਛੱਡਦੇ ਨਹੀਂ ਇੱਕ ਤੋਂ ਇੱਕ ਵਧਿਆ ਸਾਰਾ ਕੁਝ ਗੁਰਪੁਰਬ ਅੱਗੇ ਨਾਲੋਂ ਜ਼ਿਆਦਾ ਚੜ੍ਹਦੀ ਕਲਾ ਨਾਲ ਵਧੀਆ ਮਨਾਉਂਦੇ ਮਨਾਉਂਦੇ ਇੱਦਾਂ ਅੱਗੇ ਤੋਂ ਅੱਗੇ ਕਿੰਨੀ ਪ੍ਰੋਗਰੈਸ ਹੋ ਰਹੀ ਹੈ ਗੁਰਪੁਰਬਾਂ ਉੱਤੇ ਜਿੱਥੇ 1000 ਰੁਪਈਏ 'ਚ ਗੁਰਪੁਰਬ ਮਨਾਇਆ ਜਾਂਦਾ ਸੀ ਹੁਣ ਗੁਰਪੁਰਬ ਇੱਕ ਪਿੰਡ ਦੇ ਵਿੱਚ 1 ਲੱਖ ਰੁਪਈਏ 'ਚ ਮਨਾਇਆ ਜਾ ਰਿਹਾ ਜਿੱਥੇ ਗੁਰਪੁਰਬ 1 ਲੱਖ 'ਚ ਮਨਾਇਆ ਜਾਂਦਾ ਸੀ ਹੁਣ 10 ਲੱਖ 'ਚ ਮਨਾਇਆ ਜਾ ਰਿਹਾ ਔਰ ਇਦਾਂ ਦੇ ਵੱਡੇ ਸ਼ਹਿਰ ਹੈ ਵੱਡੇ ਵੱਡੀਆਂ ਵੱਡੀਆਂ ਸਿਟੀਆਂ ਇਦਾਂ ਦੀਆਂ ਜਿੱਥੇ 10 ਲੱਖ 'ਚ ਗੁਰਪੁਰਬ ਮਨਾਇਆ ਜਾਂਦਾ ਸੀ ਪਰ ਅੱਜ ਉਹ 1 ਕਰੋੜ ਰੁਪਏ 'ਚ ਗੁਰਪੁਰਬ ਮਨਾ ਰਹੇ 1-1 ਕਰੋੜ ਰੁਪਇਆ ਖਰਚਾ ਕਰ ਦਿੰਦੇ 2-2 ਕਰੋੜ ਰੁਪਇਆ ਫੁੱਲਾਂ ਤੇ ਖਰਚਾ ਕਰ ਦਿੰਦੇ ਇਦਾਂ ਦੇ ਵੀ ਲੋਕ ਕਰੋੜਾਂ ਰੁਪਇਆ ਖਰਚਿਆ ਜਾ ਰਿਹਾ ਪਰ ਜੇ ਆਪਾਂ ਇਕੱਲੇ ਮੇਰੇ ਵੀਰੋ ਭਾਈਓ ਭੈਣੋ ਕਦੇ ਆਪਾਂ ਇਕੱਲੇ ਬਹਿ ਕੇ ਸੋਚੀਏ ਆਊਟਪੁੱਟ ਕੀ ਆ ਰਹੀ ਆਊਟਪੁੱਟ ਕਹਿੰਦੇ ਜੀ ਖੁਸ਼ੀਆਂ ਮਿਲ ਰਹੀਆਂ ਆਊਟਪੁੱਟ ਪੰਜਾਬ ਖੁਸ਼ ਹੋ ਗਿਆ ਹਰਿਆਣੇ ਦੇ ਸਿੱਖ ਬਹੁਤ ਖੁਸ਼ ਹੋ ਹਿਮਾਚਲੀਆਂ ਨੂੰ ਪੁੱਛ ਲੈਂਦੇ ਆ ਸਿੱਖਾਂ ਨੂੰ ਜਾ ਕੇ ਮਾਫ ਕਰਨਾ ਸਿੱਖੀ ਤੋਂ ਨਾਲੋਂ ਤੇ ਦੂਰ ਹੋ ਨਸ਼ਿਆਂ ਦਾ ਪਿਛਲੇ 30 ਸਾਲਾਂ 'ਚ ਵਾਧਾ ਹੋਇਆ ਕਿ ਘਾਟਾ ਹੋਇਆ ਬੋਲੋ ਵਾਧਾ ਹੋਇਆ ਵਗੜੈਲ ਹੋ ਗਏ ਅਸੀਂ ਲੜ ਰਹੇ ਹਾਂ ਕਿਉਂਕਿ ਉਹਨਾਂ ਪਰ ਜਿਹਦੇ ਕੋਲ ਸਮਝ ਹੈ ਉਹ ਸਾਹਮਣੇ ਪਿਆ ਵੀ ਹੋਵੇ ਵੀ ਆਹ ਪਈ ਹੈ ਬੋਤਲ ਪੀ ਲੈ ਕਹਿੰਦਾ ਨਹੀਂ ਪਰ ਜਿਹਦੇ ਕੋਲ ਨਹੀਂ ਸਮਝ ਉਹ ਕਿੱਥੋਂ ਕਿੱਥੋਂ ਲੱਭਦਾ ਫਿਰਦਾ ਸਭ ਨਾਲੋਂ ਵੱਡੀ ਚੀਜ਼ ਹੈ ਗਿਆਨ ਸਭ ਨਾਲੋਂ ਵੱਡੀ ਚੀਜ਼ ਕੀ ਹੈ ਜੀ ਗਿਆਨ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ ਸਭ ਤੋਂ ਉੱਪਰ ਕੀ ਹੈ ਗਿਆਨ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ ਸਾਨੂੰ ਜੇ ਕਿਤੇ ਇਹ ਸਮਝਾਇਆ ਜਾਂਦਾ ਵੀ ਗਿਆਨ ਵੱਡੀ ਚੀਜ਼ ਹੈ ਸਾਡੇ ਗੁਰੂ ਸਾਹਿਬਾਂ ਨੇ ਦੇਹ ਨਾਲ ਜੋੜਿਆ ਕਿ ਸ਼ਬਦ ਨਾਲ ਜੋੜਿਆ ਬੋਲੋ ਦੇਹ ਨੂੰ ਪੂਜਣ ਨੂੰ ਕਿਹਾ ਸੀ ਕਿ ਮੰਨਣ ਨੂੰ ਕਿਹਾ ਸੀ ਬੋਲੋ ਇਹ ਤੇ ਢਾਂਚਾ ਹੀ ਨਹੀਂ ਸੀ ਸਾਡੇ ਵਿੱਚ ਇਹਦੇ ਪੁਜਾਰੀ ਲੈ ਕੇ ਆਇਆ ਇਹ ਤੇ ਗੋਲਕਾਂ ਵਾਲਿਆਂ ਨੇ ਲਿਆਂਦਾ ਪ੍ਰਧਾਨਗੀਆਂ ਦੀ ਲੋੜ ਸੀ ਚੌਧਰਾਂ ਦੀ ਲੋੜ ਸੀ ਬੱਲੇ ਬੱਲੇ ਦੀ ਲੋੜ ਸੀ ਉਹਨਾਂ ਨੇ ਲਿਆਂਦਾ ਢਾਂਚਾ ਸਾਡੇ 'ਚ ਇਹ ਢਾਂਚਾ ਗੁਰੂ ਸਾਹਿਬ ਨਹੀਂ ਲੈ ਕੇ ਆਏ ਉਹਨਾਂ ਨੇ ਤੇ ਧਰਮਸ਼ਾਲਾ ਮਤਲਬ ਸਕੂਲ ਬਣਾਏ ਜਿੱਥੇ ਐਜੂਕੇਸ਼ਨ ਦਿੱਤੀ ਜਾਂਦੀ ਸੀ ਐਜੂਕੇਟ ਕੀਤਾ ਜਾਂਦਾ ਸੀ ਗੁਰਦੁਆਰੇ ਦਾ ਮਤਲਬ ਸੀ ਐਜੂਕੇਸ਼ਨ ਦੇਣ ਵਾਲੀ ਜਗ੍ਹਾ ਪੜ੍ਹਾਉਣ ਵਾਲੀ ਥਾਂ ਕੁਦਰਤ ਦੇ ਨਿਯਮਾਂ ਨਾਲ ਜੋੜਿਆ ਜਾਂਦਾ ਸੀ ਜਿੱਥੇ ਕੁਦਰਤੀ ਨਿਯਮ ਪ੍ਰਣਾਲੀ ਨੂੰ ਬੰਦੇ ਦੇ ਦਿਮਾਗ 'ਚ ਬਿਠਾਇਆ ਜਾਂਦਾ ਸੀ ਡਿਵੈਲਪ ਕੀਤਾ ਜਾਂਦਾ ਸੀ ਧਰਮਸ਼ਾਲਾ ਮਤਲਬ ਇਹ ਸੀ ਹੁਣ ਤੇ ਪੂਜਣ ਵਾਲੀ ਥਾਂ ਰਹਿ ਗਈ ਮੈਨੂੰ ਦੱਸੋ ਪਿਆਰਿਓ ਜੇ ਸਕੂਲ ਮੱਥਾ ਟੇਕਣ ਵਾਲੀ ਥਾਂ ਬਣਾ ਦੇਵਾਂਗੇ ਹੁਣ ਕੀ ਹੈ ਹੁਣ ਮੱਥਾ ਟੇਕਣ ਵਾਲੀ ਥਾਂ ਕਿ ਪੜ੍ਹਨ ਵਾਲੀ ਥਾਂ ਬੋਲੋ ਬੋਲੋ ਪਿਆਰਿਓ ਤਾਂ ਹੀ ਪੜ੍ਹ ਰਹੇ ਆ ਆ ਕਿੰਨੇ ਨਿਆਣੇ ਕੈਨੇਡਾ ਨੂੰ ਚੱਲੇ ਆ ਕਿੰਨੇ ਚਲੇ ਗਏ ਕਿੰਨੇ ਚੱਲੇ ਆ ਕਿੰਨੇ ਆਸਟ੍ਰੇਲੀਆ ਨਿਊਜ਼ੀਲੈਂਡ ਨਿਕਲ ਗਏ ਕਿੰਨੀਆਂ ਤਰੱਕੀਆਂ ਕਰ ਗਏ ਬੱਚੇ ਪੜ੍ਹਾਈ ਦੇ ਬੇਸ ਤੇ ਭਰਿਆ ਪਿਆ ਕੈਨੇਡਾ ਵੇਖਿਆ ਜਹਾਜ਼ ਭਰ ਭਰ ਜਾਂਦੇ ਰੋਜ਼ ਇਹ ਪਿਛਲੇ 25-30 ਸਾਲਾਂ ਦੀ ਪੜ੍ਹਾਈ ਦਾ ਨਤੀਜਾ ਹੈ ਤੇ ਸਕੂਲ 25-30 ਸਕੂਲ ਤੇ 25-30 ਸਾਲਾਂ ਚ ਇੰਗਲਿਸ਼ ਮੀਡੀਅਮ ਬਣੇ ਸਾਡੇ ਏਰੀਏ ਦੇ ਵਿੱਚ ਮੈਨੂੰ ਪਤਾ ਹੈ ਵੀ 30 ਸਾਲ ਹੋਏ ਇੰਗਲਿਸ਼ ਮੀਡੀਅਮ ਸਕੂਲ ਆਏ 25 ਸਾਲ ਸਾਡੇ ਇੱਧਰ ਦਾ ਤੇ ਤੁਹਾਡਾ ਤੇ ਚੰਡੀਗੜ੍ਹ ਦਾ ਏਰੀਆ ਇੱਧਰ ਤੇ ਫਿਰ ਵੀ ਪਹਿਲਾਂ ਦੇ 50 ਸਾਲ ਦੇ ਆਏ ਹੋਣਗੇ ਪਰ ਆਮ ਜਿਹੜੇ ਸਾਡੇ ਪਿੰਡਾਂ ਵਿੱਚ ਉਧਰ ਮਾਲਵੇ ਵਿੱਚ ਜਾਓ ਉਧਰ 25-30 ਸਾਲ ਅਜੇ ਹੋਏ ਐ ਇੰਗਲਿਸ਼ ਮੀਡੀਅਮ ਸਕੂਲ ਆਏ ਐ ਉਦੋਂ ਪਹਿਲਾਂ ਪੰਜਾਬੀ ਸੀ ਸਾਰੇ ਜਿਹੜੇ ਸਰਕਾਰੀ ਸਕੂਲ ਗਵਰਨਮੈਂਟ ਦੇ ਚੱਲਦੇ ਸਕੂਲ ਸਾਰੇ ਪਰ ਜੇ ਇਹ ਸਕੂਲ ਨਾ ਆਉਂਦੇ ਤੇ ਅੱਜ ਮੇਰਿਆਂ ਪਿੰਡਾਂ ਦੇ ਬੱਚੇ ਅੱਜ ਮੇਰੇ ਪਿੰਡ ਵਿੱਚੋਂ ਜੇ ਮੇਰੇ ਪਿੰਡ ਦੀ ਮੈਂ ਗੱਲ ਕਰਾਂ ਘੱਟ ਤੋਂ ਘੱਟ 15-20 ਬੱਚੇ ਕੈਨੇਡਾ ਚਲੇ ਗਏ ਹੋਣਗੇ ਵੱਧਦੀ ਚਲੇ ਗਏ ਹੋਣਗੇ ਐਨਆਰਆਈ ਬੰਦਾ ਅੱਜ ਤੋਂ 25 ਸਾਲ ਪਹਿਲਾਂ ਇੱਕ ਨਹੀਂ ਸੀ ਤੇ ਅੱਜ ਅੱਧਾ ਅੱਧਾ ਪਿੰਡ ਐਨਆਰਆਈ ਬਣਿਆ ਫਿਰਦਾ ਇਹ ਕਿਉਂ ਕਿਉਂਕਿ ਪੜ੍ਹਾਈ ਆਈ ਐਜੂਕੇਸ਼ਨ ਆਈ ਤੇ ਜੇ ਕਿਤੇ ਸਾਡੇ ਗੁਰਦੁਆਰਿਆਂ ਦਾ ਸਿਸਟਮ ਉਦਾਂ ਦਾ ਹੀ ਹੁੰਦਾ ਜਿੱਦਾਂ ਦਾ ਬਾਬਾ ਬਣਾ ਕੇ ਗਿਆ ਸੀ ਤੇ ਅੱਜ ਨੂੰ ਤੇ ਦੱਸੋ ਪਿਆਰਿਓ ਸਾਡੇ ਦਾਦੇ ਪੜਦਾਦੇ ਪੀਐਚਡੀਆਂ ਵਾਲੇ ਹੋਣੇ ਚਾਹੀਦੇ ਸੀ ਸਾਨੂੰ ਧਰਮ ਵਾਲੇ ਪਾਸਿਓਂ ਕੀ ਮਿਲਿਆ ਇਸ ਢਾਂਚੇ ਨੇ ਲਿਆ ਹੀ ਹੈ ਜੇਬਾਂ ਹੀ ਖਾਲੀ ਕਰਾਈਆਂ ਦਿੱਤਾ ਕੀ ਲਿਆ ਹੀ ਲਿਆ ਗੋਲਕਾਂ ਭਰ ਕੇ ਅਗਲੇ ਸਿਰ ਤੇ ਬੈਠੇ ਸਾਡੇ ਸਾਡਾ ਹੀ ਪੈਸਾ ਤੇ ਕੌਮ ਦੀ ਬਰਬਾਦੀ ਨਸ਼ੇ ਵਾਲੇ ਪਾਸੇ ਲੱਗੇ ਆ ਕੀ ਕੀ ਕਿੱਧਰ ਤਰੱਕੀ ਕੀਤੀ ਅਸੀਂ ਜੇ ਕਿਤੇ ਢਾਂਚਾ ਸਹੀ ਰਹਿੰਦਾ ਪੂਜਣਾ ਨਹੀਂ ਸਮਝਣਾ ਹੈ ਉੱਥੋਂ ਸਾਨੂੰ ਮਿਲਦਾ ਕੀ ਹੈ ਗਿਆਨ ਪੜ੍ਹਾਈ ਮਿਲਦੀ ਹੁਣ ਗਿਆਨ ਹੈ ਜਿਹੜਾ ਸਮਝ ਹੈ ਜਿਹੜੀ ਉਹ ਵੇਖਣ ਦਾ ਵਿਸ਼ਾ ਨਹੀਂ ਹੁੰਦਾ ਸਮਝਣ ਦਾ ਵਿਸ਼ਾ ਹੈ ਗਿਆਨ ਲਈਦਾ ਹੈ ਗਿਆਨ ਕਦੇ ਵਿਖਾਇਆ ਨਹੀਂ ਜਾ ਸਕਦਾ ਪਰ ਪ੍ਰੋਬਲਮ ਇਹ ਹੈ ਕਿ ਲੋਕ ਗਿਆਨ ਵਿਖਾਉਣ ਲੱਗ ਗਏ ਚਾਹੀਦਾ ਸਮਝਾਉਣਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਵੀ ਮਹਾਰਾਜ ਸਤਿਗੁਰੂ ਜਿਹੜਾ ਸੱਚਾ ਗਿਆਨ ਵੇਖਣ ਦਾ ਵਿਸ਼ਾ ਹੈ ਕਿ ਸਮਝਣ ਦਾ ਕਰਨਾ ਚਾਹੀਦਾ ਹੈ ਕਿ ਵੇਖਣਾ ਚਾਹੀਦਾ ਧਿਆਨ ਨਾਲ ਸੁਣਿਓ ਆ ਇੱਕ ਨੁਕਤਾ ਫੜਿਓ ਤੁਹਾਨੂੰ ਪੁਜਾਰੀ ਦੀ ਅਕਲ ਦਾ ਪਤਾ ਲੱਗੇ ਤੁਹਾਨੂੰ ਧੋਖੇ ਦਾ ਪਤਾ ਲੱਗੇ ਜਿਹੜਾ ਤੁਹਾਡੇ ਨਾਲ ਹੋਇਆ ਜਿਹੜਾ ਮੇਰੇ ਨਾਲ ਹੋਇਆ ਜਿਹੜਾ ਸਾਡੇ ਨਾਲ ਹੋਇਆ ਜਿਹੜਾ ਸਾਡੇ ਬੱਚਿਆਂ ਨਾਲ ਹੋ ਰਿਹਾ ਜਿਹੜਾ ਸਾਡੇ ਪੋਤਿਆਂ ਨਾਲ ਹੋਊ ਤੁਹਾਡੇ ਬੱਚਿਆਂ ਨਾਲ ਧੋਖਾ ਹੋਊ ਤੁਹਾਡੇ ਪੋਤਿਆਂ ਨਾਲ ਹੋਊ ਤੁਹਾਡੀ ਪੀੜ੍ਹੀ ਨਾਲ ਹੋਣਾ ਹੈ ਮੇਰੇ ਨਾਲ ਹੋਇਆ ਮੇਰੇ ਮਾਪਿਆਂ ਨਾਲ ਹੋਇਆ ਮੇਰੇ ਦਾਦੇ ਪੜਦਾਦਿਆਂ ਨਾਲ ਇਹ ਧੋਖਾ ਹੋਇਆ ਨੋਟ ਕਰਕੇ ਵੇਖੋ ਗੁਰੂ ਗ੍ਰੰਥ ਸਾਹਿਬ ਨੂੰ ਸਤਿਗੁਰੂ ਸੱਚਾ ਗਿਆਨ ਵੇਖਣ ਦਾ ਵਿਸ਼ਾ ਹੈ ਸਤਿਗੁਰੂ ਸੱਚਾ ਗਿਆਨ ਸਤਿਗੁਰੂ ਦਾ ਅਰਥ ਹੈ ਸਤ ਗੁਰ ਸੱਚਾ ਗਿਆਨ ਵੇਖਣ ਦਾ ਵਿਸ਼ਾ ਹੈ ਕਿ ਸਮਝਣ ਦਾ ਵਿਚਾਰਨ ਦਾ ਵਿਚਾਰਨਾ ਹੈ ਕਿ ਵੇਖਣਾ ਹੈ ਤੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਕੇ ਵੇਖੋ ਲਓ ਇਹ ਸਾਰਿਆਂ ਨੂੰ ਪੰਗਤੀ ਯਾਦ ਹੈ ਸਤਿਗੁਰ ਨੂੰ ਸਭ ਕੋ ਵੇਖਦਾ ਸੁਣੋ
ਸਤਿਗੁਰ ਨੂੰ ਸਭ ਕੋ ਵੇਖਦਾ ਜੀਤਾ ਜਗਤ ਸੰਸਾਰ
ਆ ਧੋਖਾ ਕਰਦਾ ਪੁਜਾਰੀ ਵੇਖ ਕੇ ਗੱਲ ਨਹੀਂ ਬਣਨੀ ਤਰੱਕੀ ਨਹੀਂ ਹੋਣੀ ਬੰਧਨਾਂ ਚੋਂ ਅਨਪੜ੍ਹਤਾ ਚੋਂ ਵਿਕਾਰਾਂ ਤੋਂ ਮੁਕਤੀ ਨਹੀਂ ਮਿਲਣੀ ਤੈਨੂੰ ਲਾ ਲੈ ਜ਼ੋਰ ਜਿੰਨਾ ਮਰਜ਼ੀ ਸੁਣੋ ਅਗਲੀ ਪੰਕਤੀ
ਡਿੱਠੇ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ
ਵਿਚਾਰਦਾ ਨਹੀਂ ਸੋਚਦਾ ਨਹੀਂ ਸਮਝਦਾ ਵਿਚਾਰਨ ਦਾ ਮਤਲਬ ਕੀ ਹੈ ਸਮਝ ਸਮਝ ਅਗਲਾ ਕਹਿੰਦਾ ਵਿਚਾਰਦਾ ਕਿਉਂ ਨਹੀਂ ਤੂੰ ਇਹ ਗੱਲ ਨੂੰ ਆਪਾਂ ਨਿਆਣੇ ਨੂੰ ਵੀ ਕਹਿੰਦੇ ਹਾਂ ਆਮ ਆਪਣੀ ਗੱਲ ਹੈ ਵੀ ਮਾੜਾ ਮੋਟਾ ਵਿਚਾਰ ਲੈ ਸਮਝ ਲੈ ਸੋਚ ਲੈ ਵੇਖਦਾ ਹੈ ਅੱਜ ਜਗਤ ਵੇਖ ਰਿਹਾ ਹੈ ਵਿਚਾਰਦਾ ਕੋਈ ਨਹੀਂ ਸਮਝਦਾ ਕੋਈ ਨਹੀਂ ਤਾਂ ਕਰਕੇ ਸਤਿਗੁਰੂ ਵੇਖਣ ਦਾ ਨਹੀਂ ਸਤਿਗੁਰੂ ਵਿਚਾਰਨ ਦਾ ਵਿਸ਼ਾ ਹੈ ਸਮਝਣ ਦਾ ਵਿਸ਼ਾ ਹੈ ਇੱਥੇ ਧੋਖਾ ਕਰ ਗਿਆ ਪੁਜਾਰੀ ਇਹਨੇ ਢਾਂਚਾ ਐਡਾ ਸਥਾਪਿਤ ਕੀਤਾ ਹੈ ਤੁਸੀਂ ਅੱਜ ਜਿੰਨਾ ਮਰਜ਼ੀ ਜ਼ੋਰ ਲਾ ਲਓ ਗੱਲ ਪੈ ਜਾਣਗੇ ਕਹਿਣਗੇ ਗੁਰੂ ਵੇਖਣ ਦਾ ਵਿਸ਼ਾ ਹੈ ਸਮਝਣ ਦਾ ਨਹੀਂ ਜ਼ੋਰ ਲਾ ਲਓ ਤੁਸੀਂ ਐਡਾ ਸਥਾਪਿਤ ਕੀਤਾ ਢਾਂਚਾ ਸੱਚਾ ਗਿਆਨ ਸਮਝਣਾ ਹੈ ਵਿਸ਼ਾ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਵਾਰੀ ਫਿਰ ਸੁਣ ਲਓ ਦਿਮਾਗ 'ਚ ਪੱਕੀ ਪਾ ਲਓ ਪੰਗਤੀ ਸਾਰੇ ਨਾਲ ਬੋਲ ਕੇ ਵੇਖੋ, ਸੌਖਾ ਸਿੱਧੇ ਸ਼ਬਦਾਂ ਚ ਗਾਓ।
ਸਤਿਗੁਰ ਨੂੰ ਸਭ ਕੋ ਖਦਾ ਜੀਤਾ ਜਗਤ ਸੰਸਾਰ।
ਫਿਰ ਬੋਲ ਪੜੋ।
ਸਤਿਗੁਰ ਨੂੰ ਸਭ ਕੋ ਵੇਖਦਾ ਜੀਤਾ ਜਗਤ ਸੰਸਾਰ, ਦਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਦਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ।
ਆ ਦੁੱਖ ਪੁਜਾਰੀ ਦਾ, ਪੁਜਾਰੀ ਦਾ ਮਤਲਬ ਕੋਈ ਬੋਧੀ ਵਾਲਾ ਨਹੀਂ, ਧੋਤੀ ਵਾਲਾ ਨਹੀਂ। ਪੁਜਾਰੀ ਸਾਡੇ ਵਰਗੇ ਵਾਲੇ ਪੱਗਾਂ ਵਾਲੇ ਦਮਾਲਿਆਂ ਵਾਲੇ ਵੀ ਹੋ ਸਕਦੇ ਆ, ਹੈ। ਅਗਲੇ ਵਿਖਾਣਾ ਚਾਹੁੰਦੇ ਆ, ਸਮਝਾਉਣਾ ਨਹੀਂ ਚਾਹੁੰਦੇ। ਕੋਈ ਸਕੂਲ ਏਦਾਂ ਦਾ ਨਹੀਂ, ਸਮਝਾਉਣ ਦੀ ਗੱਲ ਕਰਨੀ ਚਾਹੀਦੀ ਸੀ ਇੱਥੇ। ਤੇ ਜੇ ਸਮਝਾਉਣ ਦੀ ਗੱਲ ਕਰਦੇ, ਅੱਜ ਕੌਮ ਸਮਝੀ ਹੁੰਦੀ। ਵੇਖਿਆ ਸਭ ਨੇ ਐ, ਪਰ ਸਮਝਿਆ ਕੋਈ ਵੀ ਨਹੀਂ। ਆਖੋ
ਸਤਿਨਾਮ।
ਹਰ ਜਗ੍ਹਾ ਸਮਝਾਉਣ ਦੀ ਗੱਲ ਹੋਣੀ ਚਾਹੀਦੀ ਸੀ। ਗਿਆਨ 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 ਗਿਆਨ, ਸਮਝ 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 ਸਮਝ। ਜਦੋਂ ਗੱਲ ਹੀ ਸਮਝਣ ਦੀ ਹੋ ਰਹੀ ਹੈ ਤੇ ਮਾਇੰਡ ਡਿਵੈਲਪ ਹੋ ਜਾਣੇ ਸੀ ਆਪੇ। ਪਰ ਸਮਝਣ ਵਾਲਿਆਂ ਨੂੰ ਲੋਕਾਂ ਨੇ ਨਾ, ਆ ਜਿੰਨੇ 35 ਬੈਠੇ ਆ, ਕਿਹੜਾ ਦੁੱਖ ਆ ਦੁਨੀਆਂ ਨੇ ਜਿਹੜਾ ਇਹਨਾਂ ਨੂੰ ਦਿੱਤਾ। ਹਾਥੀਆਂ ਥੱਲੇ ਬੰਨ ਬੰਨ ਸੁੱਟਿਆ। ਆ ਜਿੱਦਣ ਆ ਗਿਆਨ ਤਿਆਰ ਕਰਕੇ ਦਿੱਤਾ ਨਾ ਸਾਨੂੰ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਐ ਸੰਗ੍ਰਹਿ ਕਰਕੇ ਇੱਕ ਗ੍ਰੰਥ ਦੇ ਵਿੱਚ ਰਚ ਲਿਖ ਕੇ ਜਦੋਂ ਉਹ ਗਿਆਨ ਦਿੱਤਾ ਵੀ ਆਹ ਲੋ ਤੁਹਾਨੂੰ ਦਿੱਤਾ, ਹਰਿਮੰਦਰ ਸਾਹਿਬ ਦੇ ਵਿੱਚ ਰੱਖਿਆ, ਪ੍ਰਕਾਸ਼ ਕੀਤਾ, ਤੇ ਉਸ ਗੁਰੂ ਅਰਜਨ ਸਾਹਿਬ ਨੂੰ ਕਿਹਾ ਸੀ ਜਾਂ ਬਾਦਸ਼ਾਹ ਨੇ, ਕਹਿੰਦਾ ਮੈਂ ਵੀ ਕੁਛ ਵਿੱਚ ਐਡ ਕਰਾਉਣਾ ਚਾਹੁੰਦਾ। ਮਹਾਰਾਜ ਕਹਿੰਦੇ ਇਹਦੇ 'ਚ ਐਡ ਨਹੀਂ ਹੋਣਾ, ਕਹਿੰਦੇ ਐਡ ਕਰਾਉਣਾ, ਕੁਛ ਸਿਲੇਬਸ ਚੇਂਜ ਕਰਨਾ ਸਿਲੇਬਸ। ਪਰ ਵੇਖੋ ਕੈਸਾ ਕੈਸਾ ਪ੍ਰਿੰਸੀਪਲ ਹੋਣਾ ਸਕੂਲ ਦਾ, ਜਿਹੜਾ ਕਹਿੰਦਾ ਮੇਰੇ ਬੱਚੇ ਗਲਤ ਨਹੀਂ ਪੜ੍ਹ ਸਕਦੇ, ਮੈਂ ਇਹਨਾਂ ਨੂੰ ਗਲਤ ਨਹੀਂ, ਮੇਰੇ ਕੋਲੋਂ ਪੜ੍ਹਨ ਆਉਂਦੇ ਆ, ਸਿਲੇਬਸ ਕਿਵੇਂ ਬਦਲਦਿਆਂ ਮੈਂ? ਕਹਿੰਦੇ ਇਦਾਂ ਦੇ ਬਣਾਉਣੇ ਆ, ਆਹ ਲਿਖ, ਸਿਲੇਬਸ ਚੇਂਜ ਕਰ ਦੇ। ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਸਿਲੇਬਸ ਚੇਂਜ ਨਹੀਂ ਕਰਨਾ। ਕਹਿੰਦੇ ਤਵੀ ਤੇ ਭਾ ਦਿਆਂਗੇ। ਕਹਿੰਦੇ ਭਾ ਦਿਓ, ਮਾਸ ਸੜਜੂ, ਚੀਥਰੇ ਚੀਥਰੇ ਹੋ ਜੂ। ਕਹਿੰਦੇ ਹੋ ਜਾਣ ਦੇ, ਤੈਨੂੰ ਦੇਗ ਚ ਕਾੜਾਂਗੇ। ਕਹਿੰਦੇ ਕਾੜ ਦਿਓ, ਰੇਤ ਚ ਸਾੜਾਂਗੇ। ਕਹਿੰਦੇ ਸਾੜ ਦਿਓ, ਤਵੀ ਤੇ ਬਿਠਾਵਾਂਗੇ, ਸਿਲੇਬਸ ਚੇਂਜ ਕਰ। ਕਹਿੰਦੇ ਨਹੀਂ ਕਰਨਾ, ਆਹ ਸਿਲੇਬਸ ਦੇਣ ਵਾਸਤੇ, ਆਹ ਪੜ੍ਹਾਈ ਦੇਣ ਵਾਸਤੇ, ਆਹ ਐਜੂਕੇਸ਼ਨ ਦੇਣ ਵਾਸਤੇ, ਖਰਾ ਗਿਆਨ ਖਰਾ, ਇਹਦੇ ਵਿੱਚ ਮਿਲਾਵਟ ਨਹੀਂ ਮੈਂ ਕਰ ਸਕਦਾ। ਕਹਿੰਦੇ ਫਿਰ ਭੋਗ ਸਜਾ, ਤਵੀਆਂ ਤੇ ਬਹਿ ਗਏ ਪਰ ਮਿਲਾਵਟ ਨਹੀਂ ਕੀਤੀ। ਸਾਡੇ ਵਾਲਿਆਂ ਨੂੰ ਗਿਫਟ ਦੇ ਦਿੱਤਾ, ਸਾਡੇ ਵਾਲਿਆਂ ਨੇ ਖੋਲ ਕੇ ਨਹੀਂ ਵੇਖਿਆ, ਪੈ ਕੀ ਰਹਿ ਗਿਆ। ਗੁਰੂ ਗ੍ਰੰਥ ਸਾਹਿਬ ਨੂੰ ਵੇਖਿਆ ਹੀ ਨਹੀਂ ਕਦੇ ਜ਼ਿੰਦਗੀ 'ਚ। ਇੰਨਾ ਕੁਝ ਪੜ੍ਹਿਆ ਸੀ, 1430 ਅੰਗ ਹੈ। ਜੇ ਬਰੀਕ ਅੱਖਰਾਂ ਵਿੱਚ ਲਿਖ ਦਈਏ, ਜੇ ਜਿੱਦਾਂ ਨੋਰਮਲ ਕਿਤਾਬ ਲਿਖੀ ਹੁੰਦੀ ਜੀ ਉਵੇਂ ਲਿਖੋਗੇ ਤੇ 500 ਬਣ ਜਾਣਾ। ਤੇ ਇੱਕ ਜ਼ਿੰਦਗੀ ਦੇ ਵਿੱਚ 500 ਅੰਗ ਨਹੀਂ ਪੜ੍ਹ ਸਕਿਆ, ਮੰਨ ਲਓ 1430 ਅੰਗ। ਜੇ ਰੋਜ਼ ਇੱਕ ਦਿਨ ਵੀ ਪੜ੍ਹਦਾ, ਇੱਕ ਰੋਜ਼ ਪੜ੍ਹੀ ਜਾਂਦਾ, 1430 ਦਿਨ ਮੰਨੇ ਸੀ ਆਪੇ। 4-5 ਸਾਲਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਇੱਕ ਅੰਗ ਰੋਜ਼ 4 ਸਾਲਾਂ ਵਿੱਚ ਪੂਰਾ ਹੋ ਗਿਆ, ਅਰਥਾਂ ਸਮੇਤ ਪੜ੍ਹ ਲੈਣਾ ਸੀ। ਹੁਣ ਪੜ੍ਹਿਆ ਹੀ ਨਹੀਂ, ਜਿਵੇਂ ਕੋਈ ਕਹੀ ਜਾਂਦਾ ਇੱਥੇ ਅੱਗੇ ਬਹਿ ਜਾਂਦਾ, ਆ ਕੇ ਦੀਵਾਨ ਕਦੇ ਮੇਰੇ ਵਰਗੇ ਦੇ ਅੱਗੇ ਬਹਿ ਗਿਆ, ਕਦੇ ਰਾਗੀ ਦੇ ਅੱਗੇ ਬਹਿ ਗਿਆ, ਕਦੇ ਢਾਡੀ ਦੇ ਅੱਗੇ ਬਹਿ ਗਿਆ। ਪਰ ਜੋ ਉਹਨੇ ਸੁਣਾ ਦਿੱਤਾ, ਹਾਂ ਬਸ ਸਿਰ ਜਿਹਾ ਮਾਰ ਕੇ ਰੱਖ ਕੇ 10 ਰੁਪਈਏ ਉੱਥੇ, 10 ਇੱਥੇ ਰੱਖ ਕੇ ਚਲੇ ਗਿਆ ਘਰ ਨੂੰ। ਕਹਿੰਦੇ ਹੋ ਗਿਆ ਧਰਮ ਕਰਮ, ਹੋ ਗਿਆ ਧਰਮ ਕਰਮ ਸਾਡਾ। ਸਮਝ ਕੀ ਆਈ? ਆ ਤੇ ਖੁੱਲਿਆ ਹੀ ਨਹੀਂ। ਗਿਆਨ ਨੂੰ ਗੁਰੂ ਕਹਿਣ ਵਾਲੀ ਕੌਮ, ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਗਿਆਨ ਮਿਲਦਾ, ਇਸ ਗਿਆਨ ਨੂੰ ਮੰਨਣ ਵਾਲੀ ਕੌਮ ਅਗਿਆਨੀ ਫਿਰਦੀ ਹੈ, ਕਿਉਂਕਿ ਅਗਲਿਆਂ ਨੇ ਵਿਖਾਣਾ ਸ਼ੁਰੂ ਕਰਤਾ, ਸਮਝਾਉਣਾ ਬੰਦ ਹੋ ਗਿਆ। ਸਮਝਾਉਣਾ ਬੜੇ ਸਾਲਾਂ ਤੋਂ ਬੰਦ ਹੈ, ਸੈਂਕੜੇ ਸਾਲਾਂ ਤੋਂ ਸਮਝਾਉਣਾ ਬੰਦ ਹੈ। ਤੇ ਸਮਝ ਗਿਆ, ਜਦੋਂ ਬੰਦਾ ਸਮਝ ਜਾਂਦਾ ਹੈ ਨਾ, ਫਿਰ ਅੱਜ ਵੱਡਿਆਂ ਵੱਡਿਆਂ ਅਹੁਦਿਆਂ ਤੇ ਸਿੱਖ ਸਿੱਖ ਦਿਸਣੇ ਸੀ, ਵੱਡਿਆਂ ਅਹੁਦਿਆਂ ਤੇ। ਐਡੀ ਛੇਤੀ ਭੜਕਣਾ ਥੋੜਾ ਸੀ ਫਿਰ, ਅੱਜ ਗੱਲ ਗੱਲ ਤੇ ਭੜਕ ਜਾਂਦੇ ਆ, ਮਾੜਾ ਜਿਹਾ ਇੱਥੇ ਸਾਨੂੰ ਛੇੜ ਕੇ ਵੇਖੇ ਕੋਈ ਮਰਨ ਮਾਰਨ ਤੱਕ ਚਲੇ ਜਾਂਦੇ ਆ। ਸਹਿਜ ਆਇਆ ਹੁੰਦਾ ਅੱਜ ਨੂੰ, ਟਕਾ ਆਇਆ ਹੁੰਦਾ, ਦੂਰ ਅੰਦੇਸ਼ੀ ਆਈ ਹੁੰਦੀ, ਕਾਮਨ ਸੈਂਸ ਡਿਵੈਲਪ ਹੋਈ ਹੁੰਦੀ, ਦਿਮਾਗੀ ਬਣੇ ਹੁੰਦੇ। ਬਹਾਦਰਾਂ ਦੀ ਕੌਮ ਕਹਿੰਦੇ ਆ ਲੋਕ ਸਾਨੂੰ, ਕਿ ਕਾਹਦੀ ਕੌਮ ਬੋਲੋ ਜਰਾ, ਬਹਾਦਰਾਂ ਦੀ। ਫਿਰ ਲੋਕਾਂ ਕਹਿਣਾ ਸੀ ਸਿਆਣੇ ਦਿਮਾਗੀਆਂ ਦੀ ਕੌਮ, ਦਿਮਾਗ ਤੋਂ ਕੰਮ ਲੈਣ ਵਾਲੇ ਆ ਇਹ। ਅੱਜ ਕੱਲ੍ਹ ਦਿਮਾਗ ਵਾਲਾ ਬੰਦਾ ਐਂ ਕਬਜ਼ੇ ਕਰਕੇ ਬੈਠੇ, ਅਗਲੇ ਢਾਂਚਾ ਸਥਾਪਿਤ ਕਰਕੇ ਬੈਠੇ ਹੈ, ਤਾਂ ਕਰਕੇ ਦਿਮਾਗ ਨੂੰ ਚਾਬੀ ਲੱਗਣੀ ਸੀ ਗਿਆਨ ਦੀ। ਆ ਜਿਹੜਾ ਆਹ ਨਾ ਤੁਹਾਡੇ ਸਿਰ ਦੇ ਉੱਤੇ ਆਹ ਪਿਆਰਿਓ ਜਿਹੜਾ ਆਹ ਵਾਲਾ, ਇਹਨੂੰ ਚਾਬੀ ਲੱਗਦੀ ਹੈ ਦਿਮਾਗ ਨੂੰ, ਐਜੂਕੇਸ਼ਨ ਦੇਣੀ ਪੈਂਦੀ ਬਾਹਰੋਂ। ਵੇਖੋ ਦੋ ਭਰਾ ਆ, ਇੱਕ ਭਰਾ ਅਨਪੜ੍ਹ ਰਹਿ ਗਿਆ, ਇੱਕ ਭਰਾ ਵਕੀਲ ਬਣ ਗਿਆ, ਇੱਕ ਨੇ ਚਾਬੀ ਲਾ ਲਈ ਤੇ ਇੱਕ ਨੇ ਚਾਬੀ ਨਹੀਂ ਲਾਈ। ਇੱਕ ਪੜ੍ਹੇ ਲਿਖੇ ਦੀਆਂ ਗੱਲਾਂ ਸੁਣ ਲਓ, ਇੱਕ ਅਨਪੜ੍ਹ, ਇੱਕ ਨੇ ਸਮਝ ਲਈ ਚਾਬੀ ਲਾਈ, ਇੱਕ ਨੇ ਨਹੀਂ ਲਾਈ, ਇੱਕ ਦਾ ਦਿਮਾਗ ਸੁੱਤਾ ਹੀ ਰਹਿ ਗਿਆ ਤੇ ਇੱਕ ਐਸੀਆਂ ਗੱਲਾਂ ਕਰਦਾ ਉਹਦੀਆਂ ਦਲੀਲਾਂ, ਉਹਦੇ ਲੌਜਿਕ ਜਿਹੜੇ ਆ ਉਹਦਾ ਜਵਾਬ ਨਹੀਂ ਦੇ ਹੁੰਦਾ। ਤਾਂ ਕਰਕੇ ਆਹ ਖਜ਼ਾਨਾ ਇਦਾਂ ਹੀ ਰਹਿ ਗਿਆ। ਤੇ ਮੈਂ ਤੇ ਕਹਿੰਦਾ ਹੁੰਦਾ, ਅਗਲਾ ਕਹਿੰਦਾ ਦੁਰਘਟਨਾ ਬੜੀ ਵੱਡੀ ਹੋਈ, ਦੁਰਘਟਨਾ, ਉਹ ਦੁਰਘਟਨਾ ਸਭ ਤੋਂ ਵੱਡੀ। ਇੱਥੇ ਕਹਿੰਦੇ ਆ ਬਲਾਤਕਾਰ ਹੋ ਗਿਆ, ਬੜੀ ਵੱਡੀ ਦੁਰਘਟਨਾ, ਬੜਾ ਵੱਡਾ ਐਕਸੀਡੈਂਟ ਹੋ ਗਿਆ, ਬੜੀ ਵੱਡੀ ਦੁਰਘਟਨਾ, ਵੱਡੇ ਵੱਡੇ ਹੈਪਨ ਸਮਾਜ ਵਿੱਚ ਹੁੰਦੇ ਆ, ਬੜੀ ਵੱਡੀ ਦੁਰਘਟਨਾ ਹੋਈ ਹੈ, ਪਰ ਸਭ ਤੋਂ ਵੱਡੀ ਦੁਰਘਟਨਾ ਇਹ ਹੈ ਆਹ ਜਿਹੜਾ ਹੈ ਇਹ ਬਿਨਾਂ ਖੁੱਲਿਆ ਹੀ ਸੜ ਚੱਲਿਆ, ਵਰਤਿਆ ਹੀ ਨਹੀਂ ਗਿਆ। ਆਖੋ ਸਤਨਾਮ, ਹਾਂ ਆਹ ਖੁੱਲਿਆ ਨਹੀਂ, ਜਿਹੜੇ ਬੰਦੇ ਦਾ ਆਹ ਨਹੀਂ ਖੁੱਲਿਆ, ਆਹ ਦਿਮਾਗ ਡੈਡ ਜਿਹਾ ਹੀ ਰਹਿ ਗਿਆ। ਬਸ ਬੱਚੇ ਪਾਲਣੇ ਇੰਨਾ ਕੁ ਕੰਮ, ਜਿੰਨਾ ਕੁ ਬਾਹਰੋਂ ਪਾਣੀ ਪਾਇਆ ਉਹਨਾਂ ਕੀ ਹੈ, ਅੰਦਰੋਂ ਤੇ ਫੁੱਟਿਆ ਹੀ ਨਹੀਂ ਚਸ਼ਮਾ, ਅੰਦਰੋਂ ਤੇ ਆਇਆ ਹੀ ਨਹੀਂ, ਖਾਲੀ ਰਹਿ ਗਿਆ। ਕਹਿੰਦੇ ਪਿਓ ਦਾਦੇ ਦਾ ਖਜ਼ਾਨਾ ਹੈ, ਖੋਲ ਕੇ ਵੇਖ ਜਰਾ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਜਾ ਕਾ ਕਸ਼ੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੇਂ ਖਰਚੇ ਰਲ ਮਿਲ ਭਾਈ ਤੋਟ ਨਾ ਆਵੇ। ਆਹ ਖਜ਼ਾਨਾ ਖੋਲ ਕੇ ਤੇ ਵੇਖ, ਤੇਰਾ ਦਿਮਾਗ ਕੋਈ ਛੋਟੀ ਮੋਟੀ ਗੱਲ ਹੈ, ਬੰਦਾ ਮਨੁੱਖ ਹੈ, ਮਾਈਂਡ ਹੈ ਤੇਰੇ ਕੋਲ। ਜਿਸ ਬੰਦੇ ਨੇ ਰਾਕਟ ਦੀ ਖੋਜ ਕੀਤੀ ਹੈ ਉਹਦੇ ਕੋਲ ਵੀ ਦਿਮਾਗ ਸੀ, ਜਿਹਨੇ ਜਹਾਜ਼ ਬਣਾਇਆ ਉਹਦੇ ਕੋਲ ਵੀ ਦਿਮਾਗ ਸੀ, ਜਿਹਨੇ ਇੰਟਰਨੈਟ ਬਣਾਇਆ ਉਹਦੇ ਕੋਲ ਵੀ ਦਿਮਾਗ ਸੀ, ਜਿਹਨੇ ਫੋਨ ਦੀ ਕਾਢ ਕੱਢੀ ਉਹਦੇ ਕੋਲ ਵੀ ਦਿਮਾਗ ਸੀ। ਇੱਥੇ ਬੈਠ ਕੇ ਬੋਲਦਾ, ਕਿੱਲਾ ਪਿੱਛੇ ਬਹਿ ਕੇ ਸੁਣਦੇ ਹੋ, 200 ਫੁੱਟ ਪਿੱਛੇ ਬਹਿ ਕੇ, 300 ਫੁੱਟ ਪਿੱਛੇ ਬਹਿ ਕੇ ਸੁਣਦਾ ਬੰਦਾ, ਇਹ ਸਾਊਂਡ ਸਿਸਟਮ ਬਣਾਇਆ, ਇਸ ਬੰਦੇ ਕੋਲ ਵੀ ਦਿਮਾਗ ਸੀ, ਸਮਝ ਸੀ। ਦਿਮਾਗ ਨੂੰ ਖੋਲਣਾ ਤੇ ਚਾਬੀ ਲੱਗਣੀ ਗਿਆਨ ਦੀ, ਤੇ ਜੇ ਸਾਨੂੰ ਸਮਝਣ ਵਾਲੇ ਪਾਸੇ ਨੂੰ ਤੋਰਦੇ ਅੱਜ ਨੂੰ ਚਾਬੀ ਲੱਗੀ ਹੁੰਦੀ, ਦਿਮਾਗ ਚੱਲੇ ਹੁੰਦੇ। ਤੇ ਤੁਸੀਂ ਖਜ਼ਾਨਾ ਖੋਲ ਕੇ ਵੇਖਿਓ, ਕਿਹੜੇ ਹੀਰਿਆਂ ਦੀ ਗੱਲ ਕਰਦਾ, ਕਿਹੜੇ ਪੈਸੇ ਦੀ ਗੱਲ ਕਰਦਾ, ਕਿਹੜੇ ਸੋਨੇ ਚਾਂਦੀ ਦੀ ਗੱਲ ਕਰਦਾ, ਇੱਕ ਇੱਕ ਵਿਚਾਰ ਇਦਾਂ ਦਾ ਆਊ ਬੇਸ਼ਕੀਮਤੀ। ਕਈ ਵਾਰੀ ਕਈ ਬੰਦੇ ਕਹਿੰਦੇ ਨੀ ਯਾਰ ਇਹਦੀ ਤੇ ਇੱਕ ਇੱਕ ਗੱਲ ਲੱਖ ਲੱਖ ਦੀ, ਕਹਿੰਦੇ ਨੀ ਕਈ, ਤੇਰਾ ਇੱਕ ਇੱਕ ਵਿਚਾਰ ਇਦਾਂ ਦਾ, ਇੱਕ ਇੱਕ ਸਲਾਹ ਇਦਾਂ ਦੀ, ਆਈਡੀਏ, ਨਵੇਂ ਤੋਂ ਨਵੇਂ ਵਿਚਾਰ ਮਤਲਬ ਨਵੇਂ ਤੋਂ ਨਵੇਂ ਆਈਡੀਏ, ਹੀਰੇ ਮਤਲਬ ਆਈਡੀਏ। ਲੋਕ ਸਲਾਹ ਲੈਂਦੇ ਆ ਯਾਰ ਜ਼ਿੰਦਗੀ ਦਾ ਦੱਸ, ਤਜਰਬਾ ਦੱਸ, ਕੋਈ ਆਈਡੀਆ ਦੇ, ਜ਼ਿੰਦਗੀ ਇਹੋ ਜਿਹੀ ਹੋਵੇ ਵੀ ਮੈਂ ਗਲਤ ਨਾ, ਆਈਡੀਏ ਇਦਾਂ ਦੇ। ਆ ਜਿਨ੍ਹਾਂ 35 ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਉਹਨਾਂ ਨੂੰ ਆ ਰਹੇ ਸੀ ਨਵੇਂ ਨਵੇਂ ਆਈਡੀਏ, ਨਵੇਂ ਤੋਂ ਨਵੇਂ ਥੋਟਸ ਆਉਂਦੇ ਸੀ। ਇਹ ਸਾਡੇ ਨਹੀਂ ਆਉਂਦੇ, ਭੇਡਾਂ ਵਰਗੇ ਆ ਬੰਦੇ ਅਸੀਂ, ਪਰ ਜਦੋਂ ਬੰਦੇ ਦਾ ਦਿਮਾਗ ਚੱਲਦਾ, ਮੇਰਿਓ ਵੀਰੋ ਭੈਣੋ, ਆਪਾਂ ਤੇ ਜਿਹੇ ਜੇ ਹੈ ਉਹੋ ਜਿਹੇ ਹੈ ਹੀ। ਨਿਆਣਿਆਂ ਦਾ ਸੋਚ ਲਓ, ਬੱਚਿਆਂ ਦਾ ਸੋਚ ਲਓ, ਬਜ਼ੁਰਗੋ ਪੋਤਿਆਂ ਦਾ ਸੋਚ ਲਓ, ਤੇ ਇਹ ਉਦੋਂ ਹੋਣਾ ਜਦੋਂ ਦਿਮਾਗ ਖੁੱਲਣ। ਅਸੀਂ ਤੇ ਜਿਹੋ ਜਿਹੇ ਹੈ ਹੀ, ਪਰ ਹੁਣ ਅੱਗੇ ਸ਼ੁਕਰ ਹੈ ਪੜ੍ਹਾਈ ਵਾਲਾ ਢਾਂਚਾ ਆ ਗਿਆ, ਪਰ ਆ ਧਰਮ ਵਾਲੇ ਪਾਸਿਓਂ ਖੁੱਲਣਾ ਚਾਹੀਦਾ ਸੀ, ਫਿਰ ਜ਼ਿਆਦਾ ਵਧੀਆ ਹੁੰਦਾ। ਬਾਹਰੋਂ ਤੇ ਪੜ੍ਹਾਈ ਵਾਲਾ ਤੇ ਹੈ ਹੀ ਹੈ, ਤੇ ਜਦੋਂ ਖਜ਼ਾਨਾ ਖੋਲ ਕੇ ਵੇਖਿਆ ਅੰਦਰ ਇੰਨਾ ਕੁਝ ਸੀ ਪਤਾ ਹੀ ਨਹੀਂ ਸੀ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਪਿਓ ਦਾਦੇ ਦਾ ਖਜ਼ਾਨਾ ਖੋਲ ਵੇਖਿਆ। ਖਜ਼ਾਨਾ ਕਿਹੜਾ ਖੋਲਿਆ? ਆ ਵਾਲਾ, ਜਿਹੜੇ ਗੋਰਿਆਂ ਕੋਲ ਵੀ ਆ, ਕਾਲਿਆਂ ਕੋਲ ਵੀ ਆ, ਸਾਰਿਆਂ ਕੋਲ ਆ। ਇੱਕ ਇੱਕ ਵਿਚਾਰ ਬੜਾ ਮਹਿੰਗਾ ਸੀ। ਮੈਂ ਤੇ ਜੇਬ ਵੇਖਦਾ ਸੀ, ਜੇਬ 'ਚ ਤੇ ਕੱਖ ਵੀ ਨਹੀਂ, ਪਰ ਇੱਥੇ ਵਿਚਾਰ ਬੜੇ ਵਧੀਆ। ਆਈਡੀਏ ਬਹੁਤ ਵਧੀਆ ਮੇਰੇ ਕੋਲ, ਜੇਬ 'ਚ ਦਵਾਨੀ ਨਹੀਂ ਪਰ ਆਈਡੀਏ ਬਹੁਤ ਵਧੀਆ। ਪਰ ਜਦੋਂ ਚੰਗੇ ਵਿਚਾਰਾਂ ਵਾਲਾ ਬੰਦਾ ਭੁੱਖਾ ਨਹੀਂ ਮਰਦਾ, ਫਿਰ ਜਦੋਂ ਦਿਮਾਗ ਆਈਡੀਏ ਦਿੰਦਾ ਨਾ ਤੇ ਉਹ ਕਾਇਮ ਇਹੋ ਜਿਹਾ ਕਰ ਦਿੰਦਾ, ਕਹਿੰਦਾ ਦਿਹਾੜੀ ਕਰ ਲੈ, 9,000 ਤੇ ਕਮਾਏਗਾ ਹੀ ਮਹੀਨੇ ਦਾ। 9,000 ਤੇ ਕਿਧਰੇ ਨਹੀਂ ਗਿਆ, ਆਪਣਾ ਖਰਚਾ 1,000 ਰੁਪਈਆ ਰੱਖ ਕੇ ਮਾਂ ਨੂੰ 8,000 ਰੁਪਈਆ ਬਣਾਵਾਂਗੇ, ਚੁੱਲ੍ਹੇ ਚੌਂਕੇ ਦਾ ਗੁਜ਼ਾਰਾ ਚੱਲ ਜੂ। ਆਈਡੀਏ ਦਿੰਦਾ ਦਿਮਾਗ, ਜਿਹਦੇ ਜਿਹਦਾ ਆਹ ਚੱਲਦਾ ਉਹ ਭੁੱਖਾ ਨਹੀਂ ਮਰਦਾ, ਉਹਦੀ ਜੇਬ ਵੀ ਠੀਕ ਹੈ, ਬਾਹਰੋਂ ਵੀ ਹਰਿਆ ਭਰਿਆ, ਅੰਦਰੋਂ ਵੀ ਹਰਿਆ ਭਰਿਆ। ਜਿਹਦਾ ਦਿਮਾਗ ਚੱਲਦਾ, ਸਿਹਤ ਦਾ ਵੀ ਖਿਆਲ ਰੱਖਦਾ, ਹਰ ਚੀਜ਼ ਦਾ ਧਿਆਨ ਰੱਖ ਸਕਦਾ।
ਪਿਓ ਦਾਦੇ ਦਾ ਖਜ਼ਾਨਾ ਖੋਲ ਵੇਖਿਆ, ਰਤਨਾਂ ਦੇ ਨਾਲ ਭਰਿਆ। ਪਿਓ ਦਾਦੇ ਦਾ ਖਜ਼ਾਨਾ ਖੋਲ ਵੇਖਿਆ, ਰਤਨਾਂ ਦੇ ਨਾਲ ਭਰੇ। ਪਿਓ ਦਾਦੇ ਦਾ ਖਜ਼ਾਨਾ ਖੋਲ ਵੇਖਿਆ, ਰਤਨਾਂ ਦੇ ਨਾਲ ਖੋਲ ਵੇਖਿਆ, ਰਤਨਾਂ ਦੇ ਨਾਲ ਭਰਿਆ। ਦੇ ਦਾਖ ਜਾਣਾ ਖੋਲ ਵੇਖਿਆ ਜੀ, ਰਤਨਾਂ ਦੇ ਨਾਲ ਭਰਿਆ। ਦੇ ਦਾਖ ਜਾਣਾ ਖੋਲ ਵੇਖਿਆ, ਖਜ਼ਾਨਾ ਵੇਖਿਆ ਰਤਨਾਂ ਦੇ ਨਾਲ ਭਰਿਆ। ਪਿਓ ਦਾਦੇ ਦਾ ਖਜ਼ਾਨਾ ਖੋਲ ਵੇਖਿਆ ਜੀ, ਰਤਨਾਂ ਦੇ ਨਾਲ ਭਰਿਆ। ਪਿਓ ਦਾਦੇ ਦਾ ਖਜ਼ਾਨਾ ਖੋਲ ਵੇਖਿਆ ਜੀ, ਰਤਨਾਂ ਦੇ ਨਾਲ ਭਰਿਆ। ਪਿਓ ਦਾਦੇ ਦਾ ਖਜ਼ਾਨਾ ਖੋਲ ਵੇਖਿਆ ਜੀ, ਰਤਨਾਂ ਦੇ ਨਾਲ ਭਰਿਆ। ਦਾਦੇ ਦਾ ਖਜ਼ਾਨਾ ਖੋਲ ਵੇਖਿਆ,
ਬੋਲੋ ਬੋਲੋ ਪਿਆਰਿਓ। ਪਿਓ ਦਾਦੇ ਦਾ ਰਤਨਾਂ ਦੇ ਨਾਲ ਭਰਿਆ, ਰਤਨਾਂ ਦੇ ਜੀ 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 ਨਾਲ ਭਰਿਆ। ਪਿਓ ਦਾਦੇ ਦਾ ਖਜ਼ਾਨਾ ਖੋਲ ਵੇਖਿਆ, ਖਜ਼ਾਨਾ ਖੋਲ ਰਤਨਾਂ ਦੇ ਨਾਲ। ਪਿਓ ਦਾਦੇ ਦਾ ਖਜ਼ਾਨਾ ਖੋਲ ਵੇਖਿਆ, ਖਜ਼ਾਨਾ ਖੋਲ। ਖਜ਼ਾਨਾ ਖੋਲ ਹਾਜੀ, ਰਤਨਾਂ ਦੇ ਨਾਲ ਭਰਿਆ।
ਐਸਾ ਖਜ਼ਾਨਾ ਜਿੰਨਾ ਮਰਜ਼ੀ ਖਾਇਓ, ਜਿੰਨਾ ਮਰਜ਼ੀ ਖਰਚਿਓ, ਮੁੱਕਦਾ ਹੀ ਨਹੀਂ। ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ। ਨਵੇਂ ਤੋਂ ਨਵੇਂ ਵਿਚਾਰ, ਨਵੇਂ ਤੋਂ ਨਵੇਂ।
ਕਹਿੰਦੇ ਜਿੰਨਾ ਮਰਜ਼ੀ ਖਰਚੋ, ਮੈਂ ਤਾਂ ਹੀ ਅਰਜ਼ ਕਰਦਾ ਹੁੰਦਾ ਨਾ ਬਈ, ਜਿੱਦਾਂ ਹੁਣ ਆ ਸਾਊਂਡ ਸਿਸਟਮ ਹੈ, ਕੀ ਅੱਜ ਤੋਂ 20 ਸਾਲ ਬਾਅਦ ਵੀ ਇਹੋ ਜਿਹਾ ਹੀ ਹੋਊ? ਬਦਲੂ ਕਿ ਨਹੀਂ ਬਦਲੂ? 50 ਸਾਲ ਬਾਅਦ ਹੋਰ ਨਵਾਂ ਆ ਜੂ, ਆ ਕੈਮਰੇ ਲੱਗੇ, ਕੀ 20 ਸਾਲ ਬਾਅਦ ਵੀ ਇਹੋ ਜਿਹੇ ਹੋਣਗੇ? ਨਹੀਂ, ਹੱਥਾਂ 'ਚ ਤੁਹਾਡੇ ਫੋਨ ਫੜੇ ਆ, 20 ਸਾਲ ਬਾਅਦ ਵੀ ਇਹੋ ਜਿਹੀ ਹੋਣਗੇ? ਨਹੀਂ, ਆ ਗੱਡੀਆਂ ਬਾਹਰ ਖੜੀਆਂ 50 ਸਾਲ ਬਾਅਦ ਇਹੋ ਜਿਹੀ ਹੋਣਗੀਆਂ? ਨਹੀਂ, ਇਹ ਸਾਰਾ ਕੁਝ ਕਿੱਥੋਂ ਨਿਕਲੂ ਫਿਰ? ਨਵੇਂ ਤੋਂ ਨਵਾਂ ਕਿੱਥੋਂ ਆਊ? ਬੋਲੋ, ਕਾਹਦੇ 'ਚੋਂ? ਦਿਮਾਗ ਸਾਰਿਆਂ ਕੋਲ, ਇੱਥੋਂ ਆਉਣਾ ਸਾਰਾ ਕੁਝ, ਤੇ ਚਾਬੀ ਗਿਆਨ ਦੀ ਲੱਗਦੀ ਹੈ। ਤੇ ਬਲਿਹਾਰੇ ਜਾਈਏ, ਸਾਡੇ ਗੁਰੂ ਸਾਹਿਬ ਸ਼ਬਦ ਨੂੰ ਹੀ ਗੁਰੂ ਕਹੀ ਜਾਂਦੇ, ਚਾਬੀ ਗਿਆਨ। ਸਾਰੇ ਹੀ ਗੱਲ ਬਾਣੀ ਦੀ ਕਰਦੇ ਸੀ, ਗਿਆਨ ਦੀ ਕਰਦੇ ਸੀ। ਬਾਣੀ ਗੁਰੂ, ਗੁਰੂ ਹੈ ਬਾਣੀ। ਕੰਸਨਟ੍ਰੇਟ ਕਰੋ ਬਾਣੀ ਵੱਲ, ਗਿਆਨ ਵੱਲ, ਨੌਲੇਜ ਵੱਲ, ਸਮਝ ਵੱਲ। ਪਰ ਸਾਡੇ ਦਿਮਾਗ ਦੇ ਵਿੱਚ ਹੋਰ ਹੀ ਕੁਝ ਫਿੱਟ ਕਰਦਾ, ਦੇਹਾਂ ਨਾਲੋਂ ਤੋੜਿਆ, ਦੇਹਾਂ ਨਾਲ ਹੀ ਫਿਰ ਜੋੜਦਾ ਸਾਰਾ ਕੁਝ ਹੀ। ਢਾਂਚਾ ਪੂਰੇ ਦਾ ਪੂਰਾ ਉਸੇ ਤਰ੍ਹਾਂ ਹੀ ਬਣਾ ਲਿਆ ਜਿੱਦਾਂ ਪਹਿਲਾਂ ਸੀ, ਕਾਪੀ ਕਰਤੀ ਪੂਰੀ ਦੀ ਪੂਰੀ, ਜਿੱਥੇ ਖੜਾਉਣਾ ਸੀ ਉੱਥੇ ਖਿਲਾ ਰਿਹਾ, ਜੋ ਪੜ੍ਹਾਉਣਾ ਸੀ ਅਗਲਿਆਂ ਨੇ ਪੜ੍ਹਾਇਆ, ਸਾਨੂੰ ਸਮਝ ਨਹੀਂ ਆਇਆ, ਖਾਲੀ ਰਹਿ ਗਏ। ਤਾਂ ਕਰਕੇ ਵਿਚਾਰਨਾ ਹੈ, ਜੋ ਪੜ੍ਹਨਾ ਹੈ ਉਹਨੂੰ ਵਿਚਾਰਨਾ ਹੈ, ਸਮਝਣਾ ਹੈ। ਜੇ ਸਮਝੇ ਨਾ ਤੇ ਪੜ੍ਹੇ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ। ਜੇ ਅਸੀਂ ਸਮਝੇ ਨਾ ਤੇ ਫਿਰ ਪੜ੍ਹੇ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ। ਕੋਈ ਪੜ੍ਹਦਾ ਸਹਿਸਾ ਕਿਰਤਾ, ਕੋਈ ਪੜ੍ਹਾ ਪੁਰਾਣਾ, ਕੋਈ ਸੰਸਕ੍ਰਿਤ ਦੇ ਗ੍ਰੰਥ ਪੜ੍ਹ ਰਿਹਾ, ਵੇਦ ਪੜ੍ਹ ਰਿਹਾ, ਕੋਈ ਪੁਰਾਣ ਪੜ੍ਹ ਰਿਹਾ। ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ, ਇੱਕ ਵਾਰ ਸੁਣਾ ਰਿਹਾ, ਵੇਖੋ ਮਨੌਤਾਂ ਬੜੀਆਂ ਕਮਾਲ ਦੀਆਂ ਮੇਰਿਓ ਵੀਰੋ, ਭੈਣੋ ਮੇਰੀਓ। ਸਭ ਤੋਂ ਵਧੀਆ ਗੱਲ ਵੀ ਮਨੌਤ ਕੀ ਹੈ ਬੰਦੇ ਦੀ? ਤੇਰੀ ਮਨੌਤ ਨੂੰ ਅਸੀਂ ਸਮਾਜ ਦੇ ਅੱਗੇ ਲਾ ਕੇ ਵੇਖਾਂਗੇ ਵੀ ਕਾਮਨ ਸੈਂਸ ਦੇ ਹਿਸਾਬ ਨਾਲ ਠੀਕ ਬੈਠਦੀ ਹੈ ਕਿ ਨਹੀਂ। ਸੁਣਿਓ, ਇੱਕ ਮਨੌਤ ਉਹ ਹੈ ਵੀ ਖੱਤਰੀ ਹੁੰਦੇ ਆ, ਬ੍ਰਾਹਮਣ ਹੁੰਦੇ ਆ, ਸ਼ੂਦਰ ਹੁੰਦੇ ਆ, ਵੈਸ ਹੁੰਦੇ ਆ, ਇੱਕ ਵਰਨ ਵੰਡ ਹੈ, ਬੰਦੇ ਨੂੰ ਵੰਡ ਲਿਆ, ਇੱਕ ਮਨੌਤ ਇਹ ਹੈ। ਬੰਦੇ ਨੂੰ ਕਹੋ ਵੀ ਛੱਡ ਦੇ ਤੂੰ ਬ੍ਰਾਹਮਣ, ਬ੍ਰਾਹਮਣ ਪੁਣਾ ਛੱਡ ਦੇ, ਖੱਤਰੀਆ ਤੂੰ ਖੱਤਰੀ ਪੁਣਾ ਛੱਡ ਦੇ, ਸ਼ੂਦਰਾ ਤੂੰ ਸ਼ੂਦਰ ਨਹੀਂ, ਤੂੰ ਆਪਣੇ ਆਪ ਨੂੰ ਕਾਇਮ ਹੋ, ਛੱਡ ਦਿਓ ਇਹ ਜਾਤਾਂ ਪਾਤਾਂ। ਅਗਲਾ ਕਵੇ ਨਹੀਂ ਜੀ, ਸਾਡੇ ਤੇ ਧਾਰਮਿਕ ਗ੍ਰੰਥਾਂ 'ਚ ਲਿਖੀਆਂ, ਅਸੀਂ ਕਿਵੇਂ ਛੱਡ ਦਈਏ? ਇਹ ਮਨੌਤ ਹੈ। ਤੇ ਉਸ ਮਨੌਤ ਨੂੰ ਜਦੋਂ ਸਮਾਜ ਦੇ ਅੱਗੇ ਰੱਖੋਗੇ ਵੀ ਇਹ ਮਨੌਤ ਠੀਕ ਹੈ, ਜਾਤਾਂ ਪਾਤਾਂ ਵਾਲੀ ਮਨੌਤ, ਜਿਹੜੇ ਬੰਦਿਆਂ ਨੇ ਸਾਡੀ ਮਨੌਤ ਵੀ ਉਹੋ ਜਿਹੀ ਬਣਾਤੀ, ਕੀ ਇਹ ਮਨੌਤ ਠੀਕ ਹੈ? ਉਹ ਮਨੌਤ ਕਿਹੋ ਜਿਹੀ ਹੈ ਬੰਦਾ ਸਮਝ ਲਓ। ਜਿੱਦਾਂ ਹੁਣ ਮੰਨ ਲਓ ਤੂੰ ਕਿੰਨਾ ਕੁ ਵਧੀਆ, ਇਹ ਤੇਰੀ ਮਨੌਤ ਤੋਂ ਪਤਾ ਲੱਗਦਾ ਵੀ ਮੰਨਦਾ ਕੀ ਹੈ, ਬੰਦਾ ਮੰਨਦਾ ਕਿੱਦਾਂ, ਤੂੰ ਕਿੱਦਾਂ ਕਿੰਨਾ ਕੁ ਵਧੀਆ, ਇਹ ਤੇਰੀ ਮਨੌਤ ਤੋਂ ਪਤਾ ਲੱਗਦਾ, ਤੇਰੀ ਆਪਣੀ ਮਨੌਤ ਕੀ ਹੈ। ਤੇ ਕਈ ਬੰਦਿਆਂ ਦੀਆਂ ਮਨੌਤਾਂ ਬਹੁਤ ਕੱਚੀਆਂ ਤੇ ਬਹੁਤ ਨਿਕੰਮੀਆਂ, ਬਹੁਤ ਭੈੜੀਆਂ ਹੈ। ਅੱਜ ਬਹੁਤ ਬੰਦੇ ਇਹੋ ਜਿਹੇ ਆ ਜਿਨ੍ਹਾਂ ਦੀਆਂ ਮਨੌਤਾਂ ਬਿਲਕੁਲ ਹੀ ਪਸ਼ੂਆਂ ਵਾਲੀਆਂ, ਪਰ ਕਈਆਂ ਦੀਆਂ ਮਨੌਤਾਂ ਇਹੋ ਜਿਹੀਆਂ ਜਿਹੜੀਆਂ ਬਹੁਤ ਵਧੀਆ, ਸਮਾਜ ਦੇ ਭਲੇ ਲਈ ਬਹੁਤ ਵਧੀਆ। ਹੁਣ ਵੇਖਿਓ, ਇੱਕ ਬੰਦਾ ਕਵੇ ਸਾਡੇ ਧਰਮ ਗ੍ਰੰਥ ਵਿੱਚ ਲਿਖਿਆ ਵੀ ਇੱਕ ਪੂ ਨਾਮ ਦੀ ਨਦੀ ਹੈ ਤੇ ਤਰਨਾ ਹੈ ਤਰ, ਤੇ ਉਹ ਤਾਂ ਤਰਿਆ ਜਾਂਦਾ ਜੇ ਪੁੱਤਰ ਹੋਵੇ, ਪੂ ਤਰ, ਜੇ ਪੁੱਤਰ ਹੋਏਗਾ ਤੇ ਉਹ ਨਦੀ ਪਾਰ ਕਰੀ ਜਾਊਗੀ, ਨਹੀਂ ਤੇ ਨਹੀਂ। ਕਿਉਂਕਿ ਜੇ ਪੁੱਤਰ ਹੋਵੇ ਫਿਰ ਪੁੱਤਰ ਚਿਖਾ ਨੂੰ ਅਗਨੀ ਦੇਵੇ, ਫਿਰ ਉਹ ਪਿਓ ਹੈ ਜਿਹੜਾ ਉਹ ਪੂਤਰ ਨਦੀ ਨੂੰ ਪਾਰ ਕਰਦਾ ਹੈ। ਇਹ ਧਰਮ ਗ੍ਰੰਥ ਵਿੱਚ ਲਿਖਿਆ, ਇਹ ਕਿਸੇ ਗ੍ਰੰਥ ਦੀ ਕਿਸੇ ਬੰਦੇ ਦੀ ਮਨੌਤ ਹੈ। ਪਰ ਇੱਕ ਮਨੌਤ ਇਹ ਹੈ ਵੀ ਧੀ ਪੁੱਤ ਦੇ ਵਿੱਚ ਕੋਈ, ਬੋਲੋ ਪਿਆਰਿਓ, ਧੀ ਪੁੱਤ ਵਿੱਚ ਕੋਈ ਫਰਕ ਨਹੀਂ। ਹੁਣ ਆਪਾਂ ਅਗਲਾ ਆਪਣੀ ਮਨੌਤ ਲੈ ਕੇ ਜਾਵੇ ਗੋਰਿਆਂ ਸਾਹਮਣੇ, ਕਾਲਿਆਂ ਸਾਹਮਣੇ, ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇੱਕ ਆਹ ਮਨੌਤ ਹੈ ਤੇ ਇੱਕ ਆਹ ਮਨੌਤ ਹੈ, ਤੁਸੀਂ ਦੱਸੋ ਵੀ ਮਨੌਤ ਠੀਕ ਕਿਹੜੀ ਹੈ? ਫਿਰ ਧੀ ਪੁੱਤ ਵਿੱਚ ਕੋਈ ਫਰਕ ਨਹੀਂ ਕਿ ਪੁੱਤਰ ਵਾਲੀ? ਧੀ ਪੁੱਤ ਵਿੱਚ ਆਹ ਮਨੌਤ ਨੂੰ ਸਾਰੇ ਮੰਨਣਗੇ ਵੀ ਆਹ ਤੇ ਕਮਾਲ ਹੈ, ਆਹ ਮਨੌਤ ਹੈ ਸਵਾਦ ਵਾਲੀ। ਤੇਰੀ ਮਨੌਤ ਵਧੀਆ ਹੋਵੇ, ਆਪਣੀ ਮਨੌਤ ਵਧੀਆ ਬਣਾ। ਰੱਬ ਨੂੰ ਸਾਰੇ ਮੰਨਦੇ ਐ, ਇੱਕ ਰੱਬ, ਅਗਲਾ ਕਹਿੰਦਾ ਮੇਰੀ ਮਨੌਤ ਹੈ ਰੱਬ ਕਿਤੇ ਦੂਰ ਬੈਠਾ ਹੈ, ਇੱਕ ਕਹਿੰਦਾ ਮੇਰੀ ਮਨੌਤ ਹੈ ਘੱਟ ਘੱਟ ਵਿੱਚ ਬੈਠਾ ਹੈ, ਅਸੀਂ ਸਾਰੇ ਰੱਬ ਦਾ ਹੀ ਹਿੱਸਾ, ਕੁਦਰਤ ਦਾ ਹੀ ਹਿੱਸਾ, ਸਾਰੀ ਕੁਦਰਤ ਵਿੱਚ ਵੱਸਦਾ ਹੈ, ਇਹ ਮਨੌਤ ਹੈ। ਇੱਕ ਕਿਤੇ ਅਲੱਗ ਬੈਠਾ ਇਹ ਮਨੌਤ ਹੈ। ਇੱਕ ਕਹਿੰਦਾ ਮੇਰੇ ਲਈ ਗੁਰੂ ਨਾਨਕ, ਮੇਰੇ ਲਈ ਗੁਰੂ ਨਾਨਕ ਇਦਾਂ ਹੈ ਵੀ ਉਹਨਾਂ ਨੇ ਦਰਖਤ ਨੂੰ ਹਲੂਣਿਆ ਦਿੱਤਾ ਤੇ ਮਠਿਆਈਆਂ ਡਿੱਗੀਆਂ। ਇੱਕ ਮਨੌਤ ਇਹ ਹੈ ਤੇ ਇੱਕ ਮਨੌਤ ਇਹ ਹੈ ਮੇਰੇ ਲਈ ਗੁਰੂ ਨਾਨਕ ਕੋਈ ਜਾਦੂਗਰ ਨਹੀਂ ਸੀ, ਮੇਰੇ ਲਈ ਮਨੌਤ ਇਹ, ਮੇਰੀ ਮਨੌਤ ਇਹ ਹੈ ਗੁਰੂ ਨਾਨਕ ਇਨਕਲਾਬੀ ਸੀ, ਉਹ ਦਿਮਾਗ ਖੋਲਣ ਆਏ ਸੀ, ਵਿਕਾਸ ਕਰਨ ਆਏ ਸੀ। ਮਠਿਆਈਆਂ ਝਾੜਨ ਵਾਸਤੇ ਲੋਕਾਂ ਨੂੰ ਇਦਾਂ ਦਰਖਤਾਂ ਤੋਂ ਮਠਿਆਈਆਂ ਝਾੜਨ ਨਹੀਂ ਸੀ ਆਏ, ਉਹ ਸਾਨੂੰ ਕਾਇਮ ਕਰਨ ਆਏ ਸੀ ਵੀ ਮਠਿਆਈਆਂ ਤੁਸੀਂ ਆਪਣੀ ਜ਼ਿੰਦਗੀ 'ਚ ਤਰੱਕੀ ਕਰੋ, ਮਠਿਆਈਆਂ ਬਣਾ ਲੈਣੀਆਂ ਬੰਦਿਆਂ ਨੇ, ਉਹ ਕੋਈ ਦਰਖਤਾਂ ਤੋਂ ਝਾੜਨ ਨਹੀਂ ਸੀ ਆਏ। ਗੁਰੂ ਗੋਬਿੰਦ ਸਿੰਘ ਦੇ ਵੇਲੇ ਇੱਕ ਬੰਦਾ ਇਦਾਂ ਸੋਚਦਾ ਵੀ ਯਾਰ ਕਿੰਨੇ ਸਿੱਖ ਸੀ ਜਿਹੜੇ ਭੁੱਖੇ, ਆਨੰਦਪੁਰ ਸਾਹਿਬ ਦੇ ਵਿੱਚ ਦੱਸੋ ਭੁੱਖ ਨਾਲ ਸਿੰਘ ਤੰਗ ਹੋਏ ਨਾ ਹੋਏ, ਦਰਖਤਾਂ ਦੇ ਪੱਤੇ ਲਾ ਲਾ ਕੇ ਖਾਧੇ, ਸੱਕ ਲਾ ਲਾ ਖਾਧੇ, ਪਰ ਗੁਰੂ ਗੋਬਿੰਦ ਸਿੰਘ ਨੇ ਕੋਈ ਦਰਖਤ ਝਾੜ ਕੇ ਮਠਿਆਈ ਨਹੀਂ ਸੁੱਟੀ, ਦਰਖਤ ਝਾੜ ਕੇ ਮਠਿਆਈਆਂ ਨਹੀਂ ਡੇਗੀਆਂ ਵੀ ਮੇਰੇ ਸਿੱਖ ਤੇ ਭੁੱਖੇ ਹੈ। ਉਹ ਸਾਨੂੰ ਜਿਉਣਾ ਸਿਖਾਉਣ ਆਏ ਹੈ ਜ਼ਿੰਦਗੀ ਦੇ ਵਿੱਚ ਦੁੱਖਾਂ ਦਾ ਮੁਕਾਬਲਾ ਕਿੱਦਾਂ ਕਰਨਾ, ਭੁੱਖ ਝੱਲਣੀ ਕਿੱਦਾਂ, ਮੁਸੀਬਤਾਂ ਝੱਲਣੀਆਂ ਕਿੱਦਾਂ। ਜੇ ਅਸੀਂ ਇੱਦਾਂ ਸੁਣਾਂਗੇ ਅੱਛਾ ਮਠਿਆਈ ਝਾੜਦੀ, ਆਪਾਂ ਸਾਰੀ ਜ਼ਿੰਦਗੀ ਆਪਾਂ ਝਾੜ ਨਹੀਂ ਸਕਣੀ, ਅਸੀਂ ਤੇ ਨਿਕੰਮੇ ਹੀ ਰਹੇ ਸਾਰੀ ਜ਼ਿੰਦਗੀ। ਤੇ ਜਦੋਂ ਗੁਰੂ ਸਾਹਿਬ ਨੇ ਸਾਨੂੰ ਸਮਝਾਉਣਾ ਹੈ ਵੀ ਜਿੱਦਣ ਭੁੱਖ ਆਵੇ ਜਿੱਦਣ ਦੁੱਖ ਆਵੇ ਇਹ ਭੁੱਖ ਦਾ ਮੁਕਾਬਲਾ ਕਰੀ, ਭੁੱਖ ਦੁੱਖ ਤਕਲੀਫਾਂ ਬੰਦੇ ਤੇ ਆਉਂਦੀਆਂ ਹੀ ਹੁੰਦੀਆਂ, ਮੁਸੀਬਤਾਂ ਬਿਨਾਂ ਵਿਕਾਸ ਨਹੀਂ ਹੁੰਦਾ। ਦੁਨੀਆਂ ਦੇ ਵਿੱਚ ਪ੍ਰੋਬਲਮਾਂ ਮੁਸ਼ਕਲਾਂ ਨਾ ਆਈਆਂ ਤੇਰਾ ਵਿਕਾਸ ਨਹੀਂ ਹੋਣਾ। ਜਿਹੜੇ ਬੰਦੇ ਦੀ ਜ਼ਿੰਦਗੀ 'ਚ ਜ਼ਿਆਦਾ ਪ੍ਰੋਬਲਮਾਂ ਆਈਆਂ, ਮੁਸੀਬਤਾਂ ਆਈਆਂ, ਜੋ ਬੰਦਾ ਦਿਮਾਗੀ ਪੱਧਰ ਤੇ ਸਟਰੋਂਗ ਵੀ ਉਹੀ ਜ਼ਿਆਦਾ ਹੈ, ਜ਼ਿਆਦਾ ਮੁਸੀਬਤਾਂ ਆਈਆਂ ਜਿਹਦੀ ਜ਼ਿੰਦਗੀ 'ਚ। ਜਿਹੜੇ ਬੰਦੇ ਦੀ ਜ਼ਿੰਦਗੀ 'ਚ ਮੁਸੀਬਤ ਕਦੇ ਨਹੀਂ ਆਈ, ਸੌਫਟ ਮਾਈਂਡ, ਉਹਨੇ ਠੋਕਰਾਂ ਨਹੀਂ ਖਾਧੀਆਂ। ਜਿੰਨੀਆਂ ਮੁਸੀਬਤਾਂ ਦੁੱਖ ਤਕਲੀਫਾਂ ਜ਼ਿਆਦਾ ਆਉਣ ਦਿਮਾਗ ਓਨਾ ਹੀ ਤੇਜ਼ ਹੁੰਦਾ ਹੈ। ਉਦਾਹਰਣ ਦੇ ਤੌਰ ਤੇ ਸਮਝ ਲਓ, ਇੱਕ ਬੰਦਾ ਕਹੀ ਜਾਏ ਰੱਬ ਜੇ ਕਿਤੇ ਮੈਨੂੰ ਇਹ ਮਹਿਕਮਾ ਦੇ ਦੇ ਵੀ ਮੀਂਹ ਪਾਉਣ ਵਾਲਾ, ਬਰਸਾਤ ਪਾਉਣ ਵਾਲਾ, ਕਹਿੰਦੇ ਮੈਂ ਤੇ ਕਮਾਲ ਕਰਦਿਆਂ, ਕਹਿੰਦੇ ਫਸਲ ਪੱਕੀ ਹੁੰਦੀ ਹੈ ਉਧਰੋਂ ਮੀਂਹ ਪਾ ਦਿੰਦਾ, ਹਨੇਰੀਆਂ ਇਹੋ ਜਿਹੀਆਂ ਚਲਾਉਂਦਾ ਸਾਰੇ ਹੀ ਦਰਖਤਾਂ ਦਾ ਉਹ ਜਿਹੜਾ ਬੂਰ ਪਿਆ ਹੁੰਦਾ ਬੂਰ ਹੀ ਗਿਰ ਜਾਂਦਾ ਥੱਲੇ, ਉਹ ਫਲ ਵਧੀਆ ਲੱਗਦਾ ਹੀ ਨਹੀਂ, ਕਹਿੰਦੇ ਪੂਰੀ ਗਿਰ ਜਾਂਦਾ ਹੈ, ਐਸਾ ਐਸੀ ਖੇਡ ਬਣਦੀ ਹੈ। ਕਹਿੰਦੇ ਜੇ ਰੱਬ ਕਿਤੇ ਮੈਨੂੰ ਮੌਕਾ ਦੇਵੇ ਤੇ ਮੈਂ ਫਿਰ ਦੱਸਾਂ ਵੀ ਰੱਬ ਨੂੰ ਵੀ ਕਿਵੇਂ ਕਰਨਾ ਸਾਰਾ ਕੁਝ। ਇਹ ਐਗਜ਼ੈਂਪਲ ਹੈ, ਰੱਬ ਕੋਈ ਬੰਦਾ ਨਹੀਂ ਪਰ ਇਹ ਸਮਝਾਉਣ ਲਈ ਹੈ। ਕਹਿੰਦੇ ਰੱਬ ਆ ਗਿਆ, ਕਹਿੰਦੇ ਕਰ ਲੈ ਫਿਰ ਤੂੰ, ਲੈ ਤੈਨੂੰ ਦਿੱਤਾ ਐਦ ਕੀ ਬੀਜ ਲੈ ਕਰ ਕਿਵੇਂ ਕਰਨਾ। ਕਹਿੰਦੇ ਇਸ ਬੰਦੇ ਨੇ ਨਾ ਪੰਜ ਚਾਰ ਮੀਂਹ ਪਵਾਏ ਬਸ ਪੂਰੇ ਪੂਰੇ ਜਿੰਨੇ ਚਾਹੀਦੇ ਸੀ, ਹਵਾ ਤੇ ਚੱਲਣੀ ਨਹੀਂ ਦਿੱਤੀ, ਰੋਕ ਹੀ ਦਿੱਤੀਆਂ ਵੀ ਐਤਕੀ ਹਨੇਰੀ ਨਹੀਂ ਵਗਣੀ, ਇਹ ਫਸਲ ਡਿੱਗ ਪੈਂਦੀ ਹੈ। ਨਾ ਹਨੇਰੀਆਂ ਆਈਆਂ ਨਾ ਝੱਖੜ ਆਏ, ਮੀਂਹ ਵੀ ਚਾਰ ਕੁ ਪਵਾਏ ਤੇ ਕਹਿੰਦੇ ਜਦੋਂ ਫਸਲ ਹੋਈ ਤੇ ਬੜੀ ਵਧੀਆ ਫਸਲ ਹੋਈ ਐ ਕਮਾਲ ਦੀ। ਉਹ ਕਹਿੰਦਾ ਰੱਬਾ ਆ ਵੇਖ ਫਸਲ, ਇਹਨੂੰ ਕਹਿੰਦੇ ਫਸਲ, ਤੂੰ ਕਹਿੰਦੇ ਕਦੇ ਹਨੇਰੀਆਂ ਛੱਡ ਦਿੰਦਾ, ਕਦੇ ਕੁਛ ਕਰ ਦਿੰਦਾ, ਕਦੇ ਕੁਛ ਕਰ ਦਿੰਦਾ, ਕਹਿੰਦੇ ਆ ਵੇਖ। ਕਹਿੰਦੇ ਰੱਬ ਕਹਿੰਦਾ ਸਮਝਾਉਣ ਲਈ ਹੈ, ਰੱਬ ਬੰਦਾ ਨਹੀਂ, ਰੱਬ ਦਾ ਅਸੀਂ ਰੂਪ ਆ ਸਾਰੇ, ਆਪਾਂ ਇਹ ਮੰਨਦੇ ਹਾਂ ਵੀ ਕੁਦਰਤ 'ਚ ਰੱਬ ਹੈ ਤੇ ਕੁਦਰਤ ਦਾ ਅਸੀਂ ਹਿੱਸਾ, ਆਪਾਂ ਸਾਰੇ ਰੱਬ ਦਾ ਹਿੱਸਾ। ਰੱਬ ਕੀ ਹੈ? ਇੱਕ ਇੱਕ ਚੀਜ਼ ਨੂੰ ਪਰੇ ਕਰੀ ਜਾਓ, ਆ ਸਾਰੇ ਇੱਕ। ਹੁਣ ਵੇਖੋ ਨਾ, ਕੋਈ ਬੰਦਾ ਪਿਆਜ਼ ਹੈ, ਪਿਆਜ਼ ਕੀ ਹੈ? ਇੱਕ ਛਿਲਕਾ, ਇੱਕ ਲਾ ਦਿਓ, ਦੂਜਾ ਲਾ ਦਿਓ, ਤੀਜਾ ਲਾ ਦਿਓ, ਚੌਥਾ ਲਾ ਦਿਓ, ਇੱਕ ਇੱਕ ਛਿਲਕਾ ਮਿਲਾ ਕੇ ਪਿਆਜ਼ ਬਣਦਾ ਹੈ, ਹੋਰ ਕੋਈ ਪਿਆਜ਼ ਵੱਖਰੀ ਚੀਜ਼ ਥੋੜੋ ਹੈ। ਬੰਦ ਗੋਭੀ ਵੇਖੀ ਹੈ, ਇੱਕ ਇੱਕ ਪੱਤਾ ਲਾਈ ਜਾਓ, ਲਾਈ ਜਾਓ, ਲਾਈ ਜਾਓ, ਉਹ ਸਾਰੇ ਨੂੰ ਵੀ ਕਹਿੰਦੇ ਹੈ ਬੰਦ ਗੋਭੀ, ਉਦਾਂ ਇੱਕ ਇੱਕ ਪੱਤਾ ਹੈ। ਇੱਦਾਂ ਆਪਾਂ ਸਾਰੇ ਰੱਬ ਦਾ ਹੀ ਹਿੱਸਾ ਆ, ਇੱਕ ਇੱਕ ਮਿਲਾ ਕੇ ਸਾਰਾ ਕੁਝ, ਇਹਨੂੰ ਸਾਰੇ ਨੂੰ ਕੀ ਕਹਿੰਦੇ ਹੈ? ਇੱਕ ਓਅੰਕਾਰ, ਇੱਕ ਦਾ ਹੀ ਸਾਰਾ ਫੈਲਾ, ਇਹਨੂੰ ਕਹਿੰਦੇ ਆ ਰੱਬ, ਯੂਨੀਵਰਸਲ ਐਨਰਜੀ। ਇਹ ਐਨਰਜੀ ਇੱਕ ਹੀ ਐਨਰਜੀ ਹੈ ਸਾਰੇ ਪਾਸੇ, ਅਸੀਂ ਰੱਬ ਦਾ ਪਾਰਟ ਹਾਂ, ਕੁਦਰਤ ਵਿੱਚ ਰੱਬ ਵੱਸਦਾ ਹੈ, ਬਲਿਹਾਰੀ ਕੁਦਰਤ ਵਸਿਆ ਤੇ ਕੁਦਰਤ ਵਿੱਚ ਤੂੰ ਵੀ ਆਉਣਾ ਮੈਂ ਵੀ ਆਉਣਾ ਦਰਖਤ ਵੀ ਆਉਂਦੇ ਆ ਚੰਦਰਮਾ ਜਿੰਨੇ ਬ੍ਰਹਿਮੰਡ ਕੁਦਰਤ 'ਚ ਹੀ ਆ ਜਾਂਦੇ ਆ ਕੁਦਰਤ ਦੇ ਵਿੱਚ ਹੀ ਬੈਠਾ ਹੈ ਆਪਾਂ ਰੱਬ ਦਾ ਪਾਠ ਰੱਬ ਕੋਈ ਬੰਦਾ ਨਹੀਂ ਵੱਖਰਾ ਨਹੀਂ ਬੰਦੇ ਬੰਦੇ ਤੋਂ ਰੱਬ ਵੱਖਰਾ ਨਹੀਂ ਜੋ ਕਰਨਾ ਬੰਦੇ ਨੇ ਕਰਨਾ ਹੈ ਉਹ ਐਨਰਜੀ ਤੇਰੇ ਨਾਲ ਹੈ ਪਰਮਾਤਮਾ ਦੀ ਸ਼ਕਤੀ ਉਹ ਯੂਨੀਵਰਸਲ ਐਨਰਜੀ ਜਿਹੜੀ ਉਹਦੇ ਨਾਲ ਤੂੰ ਜੁੜਿਆ ਹੋਇਆ ਹੈ ਯੂਨੀਵਰਸ ਦੇ ਨਾਲ ਤੂੰ ਜੁੜਿਆ ਹੋਇਆ ਉਹ ਸ਼ਕਤੀ ਦੇ ਨਾਲ ਹੀ ਸਾਹ ਚੱਲਣਾ ਨਾ ਸਾਹ ਤੇ ਤੇਰਾ ਉਵੇਂ ਹੀ ਚੱਲਣਾ ਹੈ ਦਿਮਾਗ ਚੱਲਣਾ ਹੈ ਪਰ ਕਰਨਾ ਤੈਨੂੰ ਆਪ ਪੈਣਾ ਕਿਉਂਕਿ ਤੂੰ ਰੱਬ ਦਾ ਹਿੱਸਾ ਹੈ ਚਲੋ ਇਹ ਗੱਲ ਤੇ ਬਹੁਤ ਵਾਰ ਹੋ ਗਈ ਜਿਹੜੇ ਬੰਦੇ ਲਗਾਤਾਰ ਦੁਆਨ ਸੁਣਦੇ ਨੇ ਉਹਨਾਂ ਨੇ ਤੇ ਗੱਲ ਬਹੁਤ ਵਿਸਥਾਰ ਨਾਲ ਸੁਣੀ ਹੈ ਸਮਝੀ ਵੀ ਹੈ ਸੁਣੀ ਵੀ ਹੈ ਪਰ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਕਿ ਰੱਬ ਕਹਿੰਦੇ ਰੱਬ ਨੂੰ ਕਹਿੰਦਾ ਆ ਵੇਖ ਫਸਲ ਆ ਵੇਖ ਕਹਿੰਦੇ ਕਿੰਨੇ ਕਿਵੇਂ ਫਸਲਾਂ ਲਹਿਰਾ ਰਹੀਆਂ ਹੈ ਕਿਵੇਂ ਆ ਵੇਖ ਜਰਾ ਕਹਿੰਦੇ ਅੱਛਾ ਫਿਰ ਵੇਖ ਜਰਾ ਨੇੜੇ ਹੋ ਕੇ ਵੇਖ ਫਸਲ ਕਹਿੰਦੇ ਜਦੋਂ ਉਹਨੇ ਹੱਥ ਲਾਇਆ ਏਦਾਂ ਰਗੜ ਕੇ ਵੇਖਿਆ ਮਸਲ ਕੇ ਵੇਖਿਆ ਤੇ ਵਿੱਚ ਦਾਣੇ ਹੈ ਹੀ ਨਾ ਦਾਣੇ ਹੈ ਹੀ ਨਾ ਵਿੱਚ ਤੇ ਜਦੋਂ ਸੇਬ ਖਾ ਕੇ ਵੇਖੇ ਫਲ ਫਰੂਟ ਖਾਧੇ ਤੇ ਵਿੱਚ ਟੇਸਟ ਹੈ ਹੀ ਨਾ ਉਹ ਕਹਿੰਦੇ ਇਹ ਕੀ ਕਹਿੰਦੇ ਉਹ ਪਿਆਰਿਆ ਇਹ ਟੇਸਟ ਬਣਨਾ ਹੀ ਹਨੇਰੀਆਂ ਝੱਖਣਾ ਨਾਲ ਸੀ ਤੂੰ ਸਾਰੇ ਬੰਦ ਕਰਦੇ ਆਓ ਇਹ ਝੱਖੜਾਂ ਨਾਲ ਤੇ ਟੇਸਟ ਬਣਨਾ ਸੀ ਉਹ ਜਿਹੜੀ ਅੰਦਰ ਬੀਜ ਵੱਧਦਾ ਉਹ ਧੱਕਾ ਜਿੰਨਾ ਜਿੰਨਾ ਧੱਕਾ ਹੁੰਦਾ ਨਾ ਕਿਸੇ ਦਰਖਤ ਦੇ ਨਾਲ ਉਨਾ ਹੀ ਉਹਦਾ ਫਲ ਮਿੱਠਾ ਹੁੰਦਾ ਜਿਹੜੇ ਸਾਲ ਹਨੇਰੀਆਂ ਜ਼ਿਆਦਾ ਆਉਣਗੀਆਂ ਉਸ ਸਾਲ ਫਲ ਮਿੱਠਾ ਹੁੰਦਾ ਕਿਉਂਕਿ ਦਰਖਤ ਦਾ ਜ਼ੋਰ ਲੱਗਦਾ ਮੁਕਾਬਲਾ ਕਰਦਾ ਦਰਖਤ ਉਸ ਸਾਲ ਉਦਣ ਫਸਲ ਮੁੰਗ ਮਿੱਠੀ ਉਹ ਜਿਹੜੀ ਮਿਠਾਸ ਹੈ ਫਸਲ ਦੇ ਵਿੱਚ ਉਦੋਂ ਹੋਊ ਜਦੋਂ ਧੱਕਾ ਹੁੰਦਾ ਸਰੀਰ ਕਿਹੜੇ ਬੰਦਿਆਂ ਦੇ ਤਕੜੇ ਹੈ ਮੈਂ ਕਿੰਨੀ ਵਾਰੀ ਗੱਲ ਕੀਤੀ ਹੈ ਵੀ ਡੋਲੇ ਜਿਹੜੇ ਬੰਦੇ ਮੁੰਡਿਆਂ ਦੇ ਬਣੇ ਹੈ ਕਿਹਨਾਂ ਦੇ ਬਣੇ ਆ ਭਲਾ ਜਿਨ੍ਹਾਂ ਨੇ ਆਪਣੀ ਬਾਡੀ ਦੇ ਨਾਲ ਧੱਕਾ ਕੀਤਾ ਹੈ ਜਿਹੜੇ ਪਾਰਟ ਨੂੰ ਬੰਦਾ ਮਜ਼ਬੂਤ ਕਰਨਾ ਚਾਹੁੰਦਾ ਹੈ ਡੋਲੇ ਬਣਾਉਣਾ ਚਾਹੁੰਦਾ ਡੋਲਿਆਂ ਨਾਲ ਬਾਹਾਂ ਨਾਲ ਧੱਕਾ ਕਰ ਪਿੰਜਣੀਆਂ ਕਾਇਮ ਕਰਨੀਆਂ ਪਿੰਜਣੀਆਂ ਨਾਲ ਧੱਕਾ ਕਰ ਲੈ ਬੰਦਾ ਸਿਕਸ ਪੈਕ ਬਣਾਉਣਾ ਚਾਹੁੰਦਾ ਫਿਰ ਉਹ ਐਕਸਰਸਾਈਜ਼ ਬੰਦਾ ਕਰੇ ਜ਼ੋਰ ਲਾਵੇ ਜਿਹੜੇ ਪਾਰਟ ਨਾਲ ਧੱਕਾ ਉਹ ਮਜ਼ਬੂਤ ਹੋ ਜਾਂਦਾ ਜੇ ਧੱਕਾ ਨਹੀਂ ਕਰੋਗੇ ਸਰੀਰ ਦਾ ਸਿਸਟਮ ਹੈ ਕੁਦਰਤੀ ਹੈ ਜੀ ਇਹ ਕੁਦਰਤੀ ਹੈ ਜਿਹੜੇ ਦਰਖਤ ਨਾਲ ਧੱਕਾ ਹੋਊ ਉਹ ਵਧੂ ਜਿਹੜੇ ਸੈੱਲ ਨਾਲ ਧੱਕਾ ਹੁੰਦਾ ਉਹ ਸੈੱਲ ਵੱਧਦੇ ਹੈ ਤੇਰੇ ਸਰੀਰ ਦੇ ਵਿੱਚ ਜਦੋਂ ਜਦੋਂ ਵੇਖੋ ਆਪਾਂ ਜ਼ੋਰ ਲਾਉਂਦੇ ਹਾਂ ਤੇ ਸਰੀਰ ਅਗਲੇ ਦਿਨ ਹੋਰ ਤਕੜਾ ਕਰ ਲੈਂਦਾ ਹੁਣ ਆਏਗਾ ਇਹ ਮੇਰੇ ਨਾਲ ਮੁਕਾਬਲਾ ਕਰਦਾ ਸਰੀਰ ਹੋਰ ਮਜ਼ਬੂਤ ਕਰ ਲੈਂਦਾ ਤੂੰ ਹੋਰ ਧੱਕਾ ਕਰ ਹੋਰ ਮਜ਼ਬੂਤ ਹੋਰ ਧੱਕਾ ਕਰ ਹੋਰ ਮਜ਼ਬੂਤ ਜਿੰਨਾ ਸਰੀਰ ਨਾਲ ਧੱਕਾ ਕਰੋਗੇ ਤੇਰੀ ਬਾਡੀ ਉਨਾ ਹੀ ਤੇ ਮਜ਼ਬੂਤ ਤੇਰੇ ਨਾਲ ਮੁਕਾਬਲਾ ਕਰਦੀ ਹੈ ਉਹ ਹੁਣ ਹੋਰ ਧੱਕਾ ਕਰ ਉਹ ਉਨਾ ਹੀ ਮਜ਼ਬੂਤ ਕਰ ਲੂ ਆਪਣੇ ਆਪ ਨੂੰ ਸੇਮ ਗੱਲ ਦਿਮਾਗ ਦੀ ਹੈ ਜਿਹੜਾ ਸਾਡਾ ਦਿਮਾਗ ਹੈ ਇਹ ਵੀ ਉਨਾ ਹੀ ਡਿਵੈਲਪ ਹੁੰਦਾ ਹੈ ਜਿੰਨਾ ਦਿਮਾਗ ਨਾਲ ਧੱਕੇ ਪਏ ਹੁੰਦੇ ਹੈ ਜਿੰਨੀ ਤਕਲੀਫਾਂ ਆਉਂਦੀਆਂ ਇਹ ਉਨਾ ਹੀ ਮਜ਼ਬੂਤ ਹੁੰਦਾ ਕਈ ਬੰਦਿਆਂ ਨੇ ਇੰਨੀਆਂ ਮੁਸੀਬਤਾਂ ਝੱਲੀਆਂ ਅੱਜ ਜਦੋਂ ਉਹਨਾਂ ਨੂੰ ਪਤਾ ਲੱਗਦਾ ਨਾ ਵੀ ਆਹ ਤਕਲੀਫ ਉਹ ਕਹਿੰਦੇ ਗੱਲ ਹੀ ਕੋਈ ਨਹੀਂ ਕਿਉਂਕਿ ਦੁੱਖ ਅੱਗੇ ਚੱਲ ਚੱਲ ਕੇ ਕਰੜੇ ਹੀ ਬਹੁਤ ਹੋਏ ਪਏ ਹੈ ਕਿ ਬੰਦੇ ਨੂੰ ਤੁਸੀਂ ਸੋਟੀ ਮਾਰ ਕੇ ਵੇਖੋ ਉਹ ਚੀਕਾਂ ਮਾਰਦਾ ਹੈ ਪਰ ਜਿਹੜੇ ਬੰਦੇ ਨੇ ਸਰੀਰ ਹੀ ਬਹੁਤ ਬਣਾਇਆ ਜ਼ੋਰ ਲਾ ਲਾ ਕੇ ਜਿਮ 'ਚ ਉਹਨੂੰ ਸੋਟੀ ਸਾਟੀ ਮਾਰੋ ਉਹਨੂੰ ਪਤਾ ਹੀ ਨਹੀਂ ਲੱਗਦਾ ਸਾਡੀ ਪ੍ਰੋਬਲਮ ਹੈ ਸਾਨੂੰ ਇਹ ਸਮਝਾਇਆ ਗਿਆ ਵੀ ਜ਼ਿੰਦਗੀ ਦੇ ਵਿੱਚ ਦੁੱਖ ਨਹੀਂ ਆਉਣੇ ਚਾਹੀਦੇ ਦੁੱਖਾਂ ਤੋਂ ਬਚੋ ਸਾਨੂੰ ਇਹ ਨਹੀਂ ਸਮਝਾਇਆ ਵੀ ਦੁੱਖ ਤੇ ਜਿੰਮ ਹੈ ਤੇਰੀ ਤੇਰਾ ਦਿਮਾਗ ਤਕੜਾ ਕਰਨ ਲਈ ਦੁੱਖ ਤੋਂ ਬਿਨਾਂ ਹੋਣਾ ਨਹੀਂ ਜਿਵੇਂ ਮਸ਼ੀਨਾਂ ਕਰਦੀਆਂ ਤੇਰਾ ਸਰੀਰ ਤਕੜਾ ਇਦਾਂ ਤਕਲੀਫਾਂ ਤੋਂ ਬਿਨਾਂ ਤੂੰ ਕਾਇਮ ਹੀ ਨਹੀਂ ਹੋਣਾ ਤੂੰ ਤੇ ਨਿਕੰਮਾ ਰਹਿ ਜਾਏਗਾ ਸੌਫਟ ਰਹਿ ਜਾਏਗਾ ਤੇਰਾ ਦਿਮਾਗ ਨਹੀਂ ਬਣਨਾ ਉਹਨਾਂ ਚਿਰ ਜਿੰਨਾ ਚਿਰ ਮੁਸੀਬਤਾਂ ਨਾ ਆਈਆਂ ਸਾਨੂੰ ਡਰਾਇਆ ਜਾਂਦਾ ਹੈ ਵਿਚਾਰਾ ਜੀ ਵਿਚਾਰਾ ਇਹ ਵਿਚਾਰੇ ਨਾਲ ਵੇਖੋ ਬਾਹਲੀ ਮਾੜੀ ਹੋਈ ਵਿਚਾਰੇ ਨਾਲ ਉਹਨੂੰ ਐ ਨਹੀਂ ਕਹਿੰਦੇ ਸਾਡੇ ਗੁਰੂ ਸਾਹਿਬ ਨੇ ਕਿਹਾ ਸੀ ਹੌਸਲਾ ਨਹੀਂ ਇਦਾਂ ਕਹਿ ਚੱਲ ਇਹਨੂੰ ਉਹ ਹੋਰ ਤਕਲੀਫ ਹੋਰ ਚੱਲ ਬਈ ਉਹ ਹੋਰ ਆਈ ਹੋਰ ਚੱਲ ਕਿਤੇ ਵੇਖੋ ਤੇ ਸਹੀ ਗੁਰੂ ਗੋਬਿੰਦ ਸਿੰਘ ਦਾ ਜੀਵਨ ਪੜ੍ਹ ਕੇ ਹੋਰ ਚੱਲੋ ਮਹਾਰਾਜ ਆਹ ਹੋ ਗਿਆ ਕਹਿੰਦੇ ਕੋਈ ਨੀ ਹੋਰ ਚੱਲਾਂਗੇ ਉਹ ਹੋਰ ਸਟਰੋਂਗ ਹੋਈ ਗਿਆ ਦਿਮਾਗ ਇੰਨਾ ਤਕੜਾ ਕਰ ਲੈ ਇੰਨਾ ਤਕੜਾ ਕਰ ਲੈ ਇੰਨਾ ਤਕੜਾ ਕਰ ਲੈ ਸਾਹਮਣੇ ਮੌਤ ਖੜੀ ਹੋਵੇ ਤੂੰ ਕਹਿ ਕਿਹੜੀ ਗੱਲ ਹੈ ਰਾਜਾ ਆਉਣਾ ਹੀ ਹੈ ਐਡਾ ਤਕੜਾ ਹੋ ਸਕਦਾ ਭਲਾ ਵੀ ਪਰਵਾਹ ਹੀ ਨਾ ਕਰੇ ਬੰਦਾ ਹੋ ਸਕਦਾ ਸਾਨੂੰ ਸਮਝਾਇਆ ਸਾਡਾ ਮਾਈਂਡ ਸੈੱਟ ਇੱਥੇ ਕੀਤਾ ਗਿਆ ਵੀ ਦੁੱਖਾਂ ਤੋਂ ਬਚੋ ਤਕਲੀਫਾਂ ਨਾ ਆਉਣ ਮੁਸੀਬਤਾਂ ਨਾ ਆਉਣ ਸੈੱਟ ਐਂ ਕਰਨਾ ਸੀ ਵੀ ਦੁੱਖ ਤਕਲੀਫਾਂ ਤੇ ਨਾਲ ਨਾਲ ਹੈ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਦੁੱਖ ਇਹ ਤੇ ਦਵਾਈ ਹੈ ਦੁੱਖ ਦਾਰੂ ਦੁੱਖ ਕੀ ਹੁੰਦਾ ਹੈ ਬੰਦੇ ਦਾ ਸਗੋਂ ਮਾਈਂਡ ਵਾਸਤੇ ਕੀ ਹੁੰਦਾ ਹੈ ਦਾਰੂ ਇਲਾਜ ਦਵਾਈ ਹੈ ਇਹਨੂੰ ਝੱਲੀਦਾ ਹੈ ਵੇਖਣਾ ਹੈ ਆਪਣੇ ਆਪ ਨੂੰ ਪਰ ਕੇ ਕਿੰਨੀਆਂ ਕੁ ਸੱਟਾਂ ਚੱਲ ਸਕਦਾ ਵਾਂ ਕਿੰਨੀਆਂ ਕੁ ਤਕਲੀਫਾਂ ਚੱਲ ਸਕਦਾ ਵਾਂ ਜਿਹੜੇ ਪਾਤਸ਼ਾਹ ਦਾ ਗੁਰਪੁਰਬ ਮਨਾਉਂਦੇ ਹੋ ਪਿਆਰਿਓ ਕਿੰਨੀਆਂ ਤਕਲੀਫਾਂ ਚੱਲੀਆਂ ਲੋਕੀ ਭੂਤਨਾ ਬੇਤਾਲਾ ਖੁਰਾਈਆ ਵੱਟੇ ਮਾਰਨ ਤੱਕ ਲੋਕ ਗਏ ਗੁਰੂ ਨਾਨਕ ਨੂੰ ਵੇਚਿਆ ਵੀ ਗਿਆ ਗੁਰਦੁਆਰਾ ਨਾਨਕਪੁਰੀ ਟਾਂਡਾ ਨਾਨਕ ਮਤਾ ਯੂਪੀ ਦਾ ਇਲਾਕਾ ਹੈ ਯੂਪੀ ਦਾ ਏਰੀਆ ਤੇ ਗੁਰੂ ਨਾਨਕ ਨੂੰ ਦੋ ਘੋੜਿਆਂ ਦੇ ਬਦਲੇ ਵੇਚਤਾ ਸੀ ਵਿਕਿਆ ਵੀ ਹੈ ਮੰਡੀ ਚ ਗੁਰੂ ਨਾਨਕ ਭਾਰਤ ਦੇ ਵਿੱਚ ਵਿਕਿਆ ਐ ਖਿਲਾਰ ਕੇ ਬੋਲੀ ਲੱਗੀ ਦੋ ਘੋੜੇ ਬੋਲੀ ਲਾ ਕੇ ਵੇਚਤਾ ਉਹ ਤੇ ਗੁਰੂ ਨਾਨਕ ਨੇ ਸਮਝਾਇਆ ਜਿੱਥੇ ਜਿਹੜਾ ਖਰੀਦ ਕੇ ਲਗਿਆ ਉੱਥੇ ਜਾ ਕੇ ਗੱਲ ਕੀਤੀ ਅਗਲਿਆਂ ਨੇ ਗੁਲਾਮ ਬਣਾ ਲਿਆ ਇੱਥੇ ਹਰ ਚੀਜ਼ ਵਿਕੀ ਹੈ ਤਾਂ ਕਰਕੇ ਗੁਰੂ ਸਾਹਿਬ ਨੇ ਸਾਨੂੰ ਇਦਾਂ ਦੇ ਸੌਫਟ ਮਾਈਂਡ ਨਹੀਂ ਬਣਾਇਆ ਉਹ ਸਾਨੂੰ ਤਕੜੇ ਕਰਨਾ ਚਾਹੁੰਦੇ ਹੈ ਸਟਰੋਂਗ ਕਰਨਾ ਚਾਹੁੰਦੇ ਹੈ ਵਿਚਾਰਾ ਬਣ ਕੇ ਕਦੇ ਨਾ ਜਿਉ ਜਿਹੜਾ ਬੰਦਾ ਤੈਨੂੰ ਕਹਿੰਦਾ ਆਹ ਵਿਚਾਰਾ ਆਹ ਵਿਚਾਰੇ ਨਾਲ ਉਹ ਤੇਰਾ ਦੁਸ਼ਮਣ ਹੈ ਨਾ ਹਮਦਰਦੀ ਲੈ ਵੀ ਨਾ ਅਗਲਾ ਹਮਦਰਦੀ ਦਿੰਦਾ ਨਾ ਤੈਨੂੰ ਜਦੋਂ ਵੀ ਬਹੁਤ ਵਿਚਾਰਾ ਐ ਹਮਦਰਦੀ ਨਾ ਲੈ ਉਹਨੂੰ ਕਹਿ ਫਿਰ ਕੀ ਹੋ ਗਿਆ ਯਾਰ ਬੰਦਿਆਂ ਨਾਲ ਹੀ ਹੁੰਦੀ ਹੈ ਪ੍ਰੋਬਲਮਾਂ ਆਉਂਦੀਆਂ ਉਹਨੂੰ ਰੋਕ ਅਗਲਾ ਤੈਨੂੰ ਜਦੋਂ ਕਹਿੰਦਾ ਵਿਚਾਰੇ ਨਾਲ ਐ ਹੋਇਆ ਵਿਚਾਰੇ ਨਾਲ ਲੋਕੀ ਹਮਦਰਦੀ ਤਰਸਦੇ ਐ ਵੀ ਮੈਨੂੰ ਕੋਈ ਮੇਰੇ ਤੇ ਹਮਦਰਦੀ ਕਰੇ ਮੇਰੇ ਨਾਲ ਹਮਦਰਦੀ ਕਰਨ ਨਾਲ ਤੂੰ ਕਮਜ਼ੋਰ ਹੋ ਜਾਏਗਾ ਤੇਰਾ ਦਿਮਾਗ ਡਾਊਨ ਹੋ ਜਾਂਦਾ ਥੱਲੇ ਨੂੰ ਜਾਏਗਾ ਹਮਦਰਦੀ ਨਾ ਲਓ ਵਿਚਾਰਾ ਨਾ ਬਣ ਕਦੇ ਕੈਮ ਫਿਰ ਕੀ ਹੋ ਗਿਆ ਬੰਦਿਆਂ ਤੇ ਬਣਦੀਆਂ ਭੀੜਾਂ ਬੰਦਿਆਂ ਤੇ ਹੀ ਆਉਂਦੀਆਂ ਏਦਾਂ ਕਹਿ ਦੁੱਖ ਤਕਲੀਫਾਂ ਸਭ ਤੇ ਆਉਂਦੀਆਂ ਹੋਣਾ ਪੈਣਾ ਸਟਰੋਂਗ ਮੈਂ ਅਰਜ ਕਰਦਾ ਵੀ ਕਿਹੜਾ ਦੁੱਖ ਗੁਰੂ ਗੋਬਿੰਦ ਸਿੰਘ ਤੇ ਆਇਆ ਨਹੀਂ ਦੁਨੀਆ ਨੇ ਕਿਹੜਾ ਦੁੱਖ ਹੈ ਜਿਹੜਾ ਉਹਨਾਂ ਨੂੰ ਨਹੀਂ ਦਿੱਤਾ ਘਰ ਬਾਰ ਖੋ ਲਿਆ ਛੋਟੀ ਉਮਰ ਵਿੱਚ ਪਿਤਾ ਖੋ ਲਿਆ ਨਿੱਕੇ ਨਿੱਕੇ ਬੱਚੇ ਸ਼ਹੀਦ ਕਰਤੇ ਸਭ ਕੁਝ ਖੋ ਲਿਆ ਸਾਰੇ ਦੁੱਖ ਦੇ ਕੇ ਵੇਖ ਲਏ ਪਰ ਗੁਰੂ ਗੋਬਿੰਦ ਸਿੰਘ ਦੁਖੀ ਨਹੀਂ ਹੋਏ ਹੋਏ ਕਿ ਨਹੀਂ ਸਾਰੇ ਦੁੱਖ ਉਹਨਾਂ ਨੂੰ ਦੁਖੀ ਨਹੀਂ ਕਰ ਸਕੇ ਅਸੀਂ ਇਹੋ ਜਿਹੇ ਹਾਂ ਸਾਰੀ ਦੁਨੀਆ ਦੇ ਸੁੱਖ ਸਾਡੇ ਕੋਲ ਨੇ ਪਰ ਅਸੀਂ ਫਿਰ ਨਹੀਂ ਸੁਖੀ ਸਾਨੂੰ ਕੋਈ ਸੁਖੀ ਨਹੀਂ ਕਰ ਸਕਦਾ ਕਮਲਿਆਂ ਨੂੰ ਚੇਤਾ ਰੱਖਿਓ ਅਕਲ ਵਾਲੇ ਗਿਆਨੀਆਂ ਨੂੰ ਗਿਆਨ ਗਿਆਨੀ ਦਾ ਮਤਲਬ ਇਹ ਨਹੀਂ ਮੇਰੇ ਵਰਗਾ ਬੰਦਾ ਸਟੇਜ ਤੇ ਬਹਿ ਕੇ ਕਥਾ ਕਰਦਾ ਗਿਆਨੀ ਹੈ ਇਹਨੂੰ ਗਿਆਨ ਬਥੇਰਾ ਗਿਆਨੀ ਦਾ ਅਰਥ ਹੈ ਸਮਝਣ ਵਾਲਾ ਬੰਦਾ ਪ੍ਰੈਕਟੀਕਲ ਕੀਤਾ ਜਿਹਨੇ ਪਿਆਰਿਓ ਗਿਆਨੀ ਬੰਦਾ ਗਿਆਨ ਜਿਹਨੇ ਪ੍ਰੈਕਟੀਕਲ ਕੀਤਾ ਸਮਝਿਆ ਜਿਹੜਾ ਵਿਚਾਰਦਾ ਹਰ ਚੀਜ਼ ਨੂੰ ਕਾਮਨ ਸੈਂਸ ਜਿਹਦੀ ਵਧੀਆ ਡਿਵੈਲਪ ਹੋ ਗਿਆ ਮਾਈਂਡ ਜਿਹਦਾ ਸਾਰੀ ਦੁਨੀਆ ਦੇ ਦੁੱਖ ਉਹਨੂੰ ਦੁਖੀ ਨਹੀਂ ਕਰ ਸਕਦੇ ਤੇ ਬੇਅਕਲ ਬੰਦੇ ਨੂੰ ਸਾਰੀ ਦੁਨੀਆ ਦੇ ਸੁੱਖ ਬੋਲੋ ਸੁਖੀ ਨਹੀਂ ਕਰ ਸਕਦੇ ਸਾਰੀ ਦੁਨੀਆ ਦੇ ਦੁੱਖ ਨਹੀਂ ਦੁਖੀ ਕਰ ਸਕਦੇ ਸਮਝ ਵਾਲੇ ਬੰਦੇ ਆ ਕਈ ਇਹੋ ਜਿਹੇ ਹੈ ਇਹਨਾਂ ਦੇਸ਼ਾਂ 'ਚ ਵੀ ਹੱਸਦੇ ਖੇਡਦੇ ਤੇ ਕਈ ਅਮਰੀਕਾ ਚਲੇ ਗਏ ਕੈਨੇਡਾ ਚਲੇ ਗਏ ਉੱਥੇ ਵੀ ਰੋਂਦੇ ਇੱਥੇ ਵੀ ਰੋਂਦੇ ਸੀ ਉੱਥੇ ਵੀ ਰੋਂਦੇ ਹੀ ਇੱਥੇ ਵੀ ਦੁਖੀ ਸੀ ਉੱਥੇ ਵੀ ਦੁਖੀ ਕੈਨੇਡਾ ਉਹਨਾਂ ਨੂੰ ਖੁਸ਼ ਨਹੀਂ ਕਰ ਸਕਿਆ ਅਮਰੀਕਾ ਉਹਨਾਂ ਨੂੰ ਖੁਸ਼ ਨਹੀਂ ਕਰ ਸਕਿਆ ਪਰ ਕਈ ਇਹੋ ਜਿਹੇ ਜਿਨ੍ਹਾਂ ਨੂੰ ਕੰਡੇ ਵੀ ਦੁਖੀ ਨਹੀਂ ਕਰ ਸਕਿਆ ਮਹਿਲ ਚੋਂ ਛੱਪਰੀ ਚ ਆ ਗਏ, ਕਿਰਾਏ ਤੇ ਰਹਿੰਦੇ ਆ ਹੁਣ, ਫਿਰ ਵੀ ਖਿੜੇ ਆ। ਘਰ ਦਾ ਸੀ ਸਾਰਾ ਕੁਝ, ਹੁਣ ਵਿਕ ਗਿਆ, ਆ ਗਿਆ ਸਮਾਂ ਮਾੜਾ, ਫਿਰ ਵੀ ਖੁਸ਼। ਜਿਹੜੀਆਂ ਫੈਕਟਰੀਆਂ ਚ ਕਰਦੇ ਸੀ ਉਹਨਾਂ ਫੈਕਟਰੀਆਂ, ਆਪ ਫੈਕਟਰੀਆਂ ਦੇ ਮਾਲਕ ਸੀ, ਅੱਜ ਫੈਕਟਰੀਆਂ ਚ ਕੰਮ ਕਰਦੇ ਆ ਤਾਂ ਵੀ ਖਿੜੇ ਆ। ਕੋਈ ਫਰਕ ਨਹੀਂ ਪੈਂਦਾ, ਬਾਹਰਲਿਆਂ ਦੇਸ਼ਾਂ ਦੇ ਵੱਡੇ ਵੱਡੇ ਮੰਤਰੀ, ਵੱਡੇ ਵੱਡੇ ਜਿਹੜੇ ਕੰਟਰੀ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਐ, ਤੇ ਮੁੜ ਕੇ ਉਹਨਾਂ ਨੂੰ ਕਿਸੇ ਕੰਪਨੀ ਚ ਕੰਮ ਕਰਨਾ ਪੈ ਜਾਂਦਾ, ਚੁੱਪ ਕਰਕੇ ਕੰਮ ਕਰਨ ਲੱਗ ਜਾਂਦੇ। ਸਾਡੇ ਵਾਲੇ ਮੰਤਰੀ ਮੁੜ ਕੇ ਉਸ ਲਾਈਫ ਚ ਨਹੀਂ ਆ ਸਕਦੇ, ਉਹਨਾਂ ਚ ਕੋਈ ਫਰਕ ਨਹੀਂ ਪੈਂਦਾ। ਆ ਵੱਡੇ ਅਹੁਦੇ ਤੋਂ ਉੱਥੋਂ ਛੁੱਟੀ ਲੈ ਲਈ, ਛੱਡਤਾ ਅਹੁਦਾ ਪ੍ਰਧਾਨ ਮੰਤਰੀ ਦਾ, ਮੁੜ ਕੇ ਕਿਸੇ ਕੰਪਨੀ ਦੇ ਵਿੱਚ ਕੰਮ ਕਰਨਾ ਪਿਆ ਤੇ ਕਰ ਲੈਂਦੇ ਨੇ। ਮੈਨੂੰ ਜੋ ਸਾਡਾ ਉੱਥੇ ਇੱਕ ਸਿੰਘ ਇੰਗਲੈਂਡ ਵਿੱਚ ਕੰਮ ਬਿਜ਼ਨਸ ਉਹਨਾਂ ਦਾ ਚੰਗਾ, ਤੇ ਮੈਨੂੰ ਉਹਨੇ ਦੱਸਿਆ, ਕਹਿੰਦੇ ਮੈਂ ਕਿਹਾ ਵੀ ਮੈਂ ਨੌਕਰੀ ਤੇ ਬੰਦੇ ਰੱਖਣੇ ਆ, ਨੌਕਰੀ ਤੇ ਰੱਖਣੇ ਆ। ਪਿੱਛੇ ਜੇ ਤੁਸੀਂ ਇੱਕ ਸਿੰਘ ਦੀਆਂ ਫੋਟੋਆਂ ਵੇਖੀਆਂ ਹੋਣਗੀਆਂ, ਜਿਹੜੇ ਰੰਗ ਦੇ ਕੱਪੜੇ ਉਸੇ ਰੰਗ ਦੀ ਗੱਡੀ ਵੇਖੀਆਂ ਸੀ ਨਾ, ਰੋਇਲ ਰੋਜ਼ ਗੱਡੀਆਂ ਸੀ। ਉਹਦਾ ਨਾਂ ਰੂਬਨ ਸਿੰਘ ਹੈ, ਰੂਬਨ। ਤੇ ਮੈਨੂੰ ਇੰਗਲੈਂਡ ਉਸ ਬੰਦੇ ਨੇ ਸੱਦਿਆ, ਮੈਂ ਜਦੋਂ ਵੀ ਗਿਆ 10 12 ਵਾਰ 15 ਵਾਰ ਗਿਆ ਹੋਵਾਂਗਾ, ਉਹ ਮੇਰਾ ਵੀਜ਼ਾ ਲਵਾਉਂਦਾ ਹੁੰਦਾ ਸੀ, ਮੈਂ ਉਹਦੇ ਘਰ ਠਹਿਰਦਾ ਸੀ। ਉਹ ਸੱਚ ਗੱਲ ਹੈ ਵੀ ਜਿਹੜੇ ਰੰਗ ਦੇ ਕੱਪੜੇ ਪਾਉਂਦਾ ਉਸੇ ਰੰਗ ਦੀ ਗੱਡੀ, ਤੇ ਗੱਡੀ ਦੀ ਕੀਮਤ ਇੰਡੀਆ ਦੇ ਵਿੱਚ 5-6 ਕਰੋੜ ਇੱਕ ਗੱਡੀ ਦੀ ਹੋਣੀ। ਇਦਾਂ ਦਾ ਉਹ ਬੰਦਾ ਨਾਰਮਲ ਪਰਿਵਾਰ 'ਚ ਪੈਦਾ ਹੋਇਆ, ਪਰ ਚਲੋ ਤਰੱਕੀ ਕਰ ਗਿਆ ਜਿਵੇਂ ਹੋਇਆ। ਹੁਣ ਮੇਰੇ ਕਹਿਣ ਦਾ ਭਾਵ ਕੀ ਹੈ, ਉਹ ਬੰਦੇ ਨੇ ਮੈਨੂੰ ਦੱਸਿਆ, ਕਹਿੰਦੇ ਮੇਰੇ ਕੋਲ ਨੌਕਰੀਆਂ ਵਾਸਤੇ ਕਈ ਅਰਜ਼ੀਆਂ ਆਈਆਂ, ਉਹਦੇ ਵਿੱਚੋਂ ਅਰਜ਼ੀ ਆਈ ਇੱਥੋਂ ਦਾ ਪ੍ਰਧਾਨ ਮੰਤਰੀ ਰਹਿ ਚੁੱਕਿਆ, ਉਹਦੀ ਅਰਜ਼ੀ ਆਈ ਵੀ ਮੈਂ ਨੌਕਰੀ ਕਰਨੀ ਹੈ, ਨੌਕਰੀ ਇੱਥੇ। 4-5 ਸਾਲ ਦੀ ਗੱਲ ਹੈ, ਮੁੜ ਕੇ ਪਤਾ ਨਹੀਂ ਵੀ ਉਹ ਕੀ ਬਣਿਆ ਉਹਨਾਂ ਦਾ, ਪਰ ਉਸ ਇੰਗਲੈਂਡ ਦਾ ਜਿਹੜਾ ਪ੍ਰਧਾਨ ਮੰਤਰੀ ਰਹਿ ਚੁੱਕਿਆ ਉਹ ਮੁੜ ਕੇ ਫਾਰਮ ਭਰਦਾ ਨੌਕਰੀ ਵਾਸਤੇ। ਸਾਡੇ ਹੋ ਸਕਦਾ ਇੱਦਾਂ? MLA ਵੀ ਨਹੀਂ ਮੁੜ ਕੇ ਨੌਕਰੀ ਕਰ ਲਵੇ, ਚੀਫ ਮਿਨਿਸਟਰ ਕਿੱਥੇ, ਪ੍ਰਧਾਨ ਮੰਤਰੀ? ਕਹਿੰਦੇ ਕੋਈ ਫਰਕ ਨਹੀਂ ਪੈਂਦਾ, ਕੱਲ ਇੱਦਾਂ ਸੀ ਅੱਜ ਇੱਦਾਂ, ਪਰ ਮਾਈਂਡ ਸੈੱਟ ਹੈ ਵੀ ਕੋਈ ਫਰਕ ਨਹੀਂ। ਸਾਨੂੰ ਐਂ ਹੋ ਸਕਦਾ ਵੀ ਕੋਈ ਫਰਕ ਨਹੀਂ? ਜਿਹੜੀ ਫੈਕਟਰੀ ਦੇ ਮਾਲਕ ਹੋਈ ਉਸੇ ਫੈਕਟਰੀ 'ਚ ਮੁੜ ਕੇ ਦਿਹਾੜੀ ਕਰੀਏ, ਹੋ ਸਕਦਾ? ਜਿਹੜੇ ਖੇਤ ਆਪਣੇ ਹੋਣ ਮੁੜ ਕੇ ਉਸੇ ਖੇਤ ਵਿੱਚ ਮਜ਼ਦੂਰੀ ਕਰੀਏ, ਹੋ ਸਕਦਾ? ਬੰਦਾ ਪਾਗਲ ਹੋ ਜਾਂਦਾ ਯਾਰ, ਮੇਰਾ ਸਾਰਾ ਕੁਝ ਹੀ ਚਲਿਆ ਗਿਆ, ਮੈਂ ਉੱਜੜ ਗਿਆ, ਪਰ ਦਿਮਾਗ ਹੈ ਜਿਹੜੇ ਅਗਲਾ ਕਹਿੰਦਾ ਕੀ ਫਰਕ ਪੈਣਾ ਇੱਥੇ, ਇੱਥੇ ਛਾਤੀ ਤੇ ਧਰ ਕੇ ਕਿਹੜਾ ਲੈ ਗਿਆ। ਵੱਡੇ ਵੱਡੇ ਆਏ, ਵੱਡੇ ਵੱਡੇ ਚਲੇ ਗਏ, ਪਰ ਰਹਿਣ ਦਾ ਚੱਜ ਜਿਨ੍ਹਾਂ ਨੂੰ ਆ ਗਿਆ, ਛੱਪਰੀਆਂ 'ਚ ਰਹਿ ਕੇ ਵੀ ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ। ਲਓ ਆ ਸ਼ਬਦ ਸੁਣੀਏ ਇੱਕ ਵਾਰ, ਇੱਥੇ ਕੀ ਗਾ ਦੇਵੇ, ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ, ਕਿਤੀ ਹੀ ਕਾਮਨਾ ਧੁੱਲ ਹਰ ਜਿੱਤ ਹਰ ਬਿਸਰਾਏ। ਕਹਿੰਦੇ ਛੱਪਰੀ ਸੋਹਣੀ ਲੱਗਦੀ ਉਹਨਾਂ ਦੀ ਜਿਹੜੇ ਗੁਣੀ ਨੇ, ਗੁਣ ਜਿਉਂਦੇ ਆ ਜਿਹੜੇ, ਗੁਣ ਗਾਉਣ ਦਾ ਅਰਥ ਹੈ ਗੁਣ ਜਿਉਣਾ, ਜ਼ਿੰਦਗੀ 'ਚ ਜਿਨ੍ਹਾਂ ਨੇ ਗੁਣ ਆਪਣੀ ਜ਼ਿੰਦਗੀ 'ਚ ਧਾਰਨ ਕੀਤੇ ਹੈ ਉਹ ਛੱਪਰੀਆਂ 'ਚ ਰਹਿੰਦੇ ਵੀ ਸੋਹਣੇ ਹੈ, ਪਿਆਰੇ ਲੱਗਦੇ ਆ, ਤੇ ਮਹਿਲਾਂ 'ਚ ਰਹਿਣ ਵਾਲੇ ਵੀ ਕਹਿੰਦੇ ਕੰਗਾਲ ਲੱਗਦੇ ਆ ਜਿਨ੍ਹਾਂ ਨੂੰ ਅਕਲ ਹੀ ਨਹੀਂ ਆਈ, ਗੁਣ ਹੀ ਨਹੀਂ ਧਾਰਨ ਕੀਤੇ ਜਿਨ੍ਹਾਂ ਨੇ, ਕੁਆਲਿਟੀ ਨਹੀਂ ਜਿਹੜੇ ਬੰਦਿਆਂ ਵਿੱਚ। ਸੁਣੋ ਇੱਕ ਵਾਰ ਸ਼ਬਦ,
ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ, ਕਿਤ ਹੀ ਕਾਮਨਾ ਧੌਲ ਹਰ ਜਿਤ ਹਰ ਬਿਸਰਾਏ, ਆਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ, ਜਲ ਜਾਓ ਇਹ ਬਡਪਨਾ ਮਾਇਆ ਲਪਟਾਏ, ਪੀਸਨ ਪੀਸੇ ਓਡ ਕਾਮਰੀ ਸੁਖ ਮਨ ਸੰਤੋ ਖਾਏ, ਐਸੋ ਰਾਜ ਨਾ ਕਿਤੈ ਕਾ ਜਿਤ ਨਹਿ ਤ੍ਰਿਪਤਾਏ, ਨਗਨ ਫਿਰਤ ਰੰਗ ਏਕ ਕੈ ਉਹ ਸੁਭਾ ਪਾਏ, ਪਾਤੂ ਅੰਬਰ ਬਿਰਥਿਆ ਜਿਹ ਰਜ ਲੋ ਪਾਏ।
ਲੋਭੀ ਬੰਦਾ ਕੱਪੜੇ ਪਾਈ ਫਿਰੇ ਜਿੰਨੇ ਮਰਜ਼ੀ ਸੋਹਣਾ ਨਹੀਂ ਲੱਗਦਾ। ਭੁੱਖਾ ਨੰਗਾ ਨਗਨ ਦਾ ਮਤਲਬ ਨਗਨ ਫਿਰਤ ਰੰਗ ਏਕ ਕੈ, ਨਗਨ ਦਾ ਮਰਤ ਕੱਪੜੇ ਲਾ ਕੇ ਨਹੀਂ, ਆਪਾਂ ਕਹਿੰਦੇ ਭੁੱਖਾ ਨੰਗਾ ਗਰੀਬੀ ਵਾਲਾ ਬੰਦਾ ਪਾਟੇ ਪੁਰਾਣੇ ਵਾਲਾ, ਇਹ ਨਹੀਂ ਵੀ ਨਗਨ ਕੱਪੜੇ ਲਾ ਦੀਏ ਇਹਦਾ ਅਰਥ ਇਹ ਨਾ ਕੱਢ ਲਿਓ। ਕਹਿੰਦੇ ਭੁੱਖਾ ਨੰਗਾ ਵੀ ਹੋਵੇ ਪਰ ਸੱਚ ਨਾਲ ਜੁੜਿਆ ਹੋਵੇ, ਕਿਆ ਕਰੋਗੇ ਵੱਡੀਆਂ ਟਾਈਆਂ ਛਾਈਆਂ ਲਾ ਲਈਆਂ, ਸੋਹਣੇ ਸੋਹਣੇ ਕੱਪੜੇ ਪਾ ਲਏ, ਪਰ ਜੇ ਬੰਦਾ ਕਵੇ ਵੱਡੀ ਗੱਡੀ ਲੈਣੀ ਅਗਲਾ ਕਵੇ ਇਹ ਨਹੀਂ ਦੇ ਸਕਦੇ, ਜਿੱਥੋਂ ਮਰਜ਼ੀ ਦਿਓ ਰਿਸ਼ਤਾ ਤੋੜ ਦਿਆਂਗੇ, ਸਾਨੂੰ ਫੋਰਚੂਨਰ ਚਾਹੀਦੀ ਹੈ ਗੱਡੀ, ਅਸੀਂ ਸਵਿਫਟ ਤੋਂ ਥੱਲੇ ਗੱਲ ਨਹੀਂ ਕਰ ਸਕਦੇ। ਉਹ ਕਹਿੰਦੇ ਲੋਭੀ ਹੈ, ਕਿਆ ਪਿਆਰ ਕਰੋਗੇ ਇਹੋ ਜਿਹੇ ਬੰਦੇ ਨਾਲ, ਭੁੱਖਾ ਸਿਰੇ ਦਾ ਮੰਗ ਮੰਗ ਕੇ ਕਿੱਦਾਂ ਇਹ ਮੰਗਤਾ ਬਣਿਆ ਫਿਰਦਾ, ਕਿੱਦਾਂ ਆਪਾਂ ਖੁਸ਼ ਹੋ ਜਾਵਾਂਗੇ। ਕਹਿੰਦੇ ਪਾਟ ਪਟੰਬਰ ਪਾਈ ਫਿਰੇ ਜਿੰਨੇ ਮਰਜ਼ੀ ਸੋਹਣੇ ਕੱਪੜੇ ਹੰਡਾਵੇ, ਵਧੀਆ ਨਹੀਂ ਲੱਗਦਾ। ਭੁੱਖਾ ਨੰਗਾ ਵੀ ਵਧੀਆ ਲੱਗਦਾ ਜੇ ਬੰਦੇ ਨੂੰ ਸੰਤੋਖ ਹੋਵੇ, ਸਮਝ ਹੋਵੇ, ਗਰੀਬੀ ਦੇ ਵਿੱਚ ਵੀ ਰਹਿਣ ਦਾ ਚੱਜ ਹੋਵੇ। ਵੇਖੇ ਆ ਜੀ ਛੱਤਾਂ ਤੋਂ ਐਂ ਪਾਣੀ ਚੋਂਦਾ, ਐਂ ਪਾਣੀ ਛੱਤਾਂ ਤੋਂ ਚੋਰਿਆ, ਟੁੱਟੀਆਂ ਛੱਤਾਂ, 40-50 ਸਾਲ ਦੇ ਪੁਰਾਣੇ ਘਰ ਬਣੇ, ਪਾਟੇ ਪੁਰਾਣੇ ਕੱਪੜੇ ਆ। ਜੇ ਤੁਸੀਂ ਪੁੱਛੋ ਨਾ ਥੋੜੀ ਜੀ ਆਪਾਂ ਰਲ ਮਿਲ ਕੇ ਕਰ ਦਈਏ, ਨਹੀਂ ਜੀ ਨਹੀਂ 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 ਨਹੀਂ, ਹੋ ਜਾਣਾ ਦਿਹਾੜੀ ਦੱਪਾ ਚੱਲਦਾ, ਕੋਈ ਨੀ ਹੋਜੂ ਆਪੇ, ਇਹੋ ਜਿਹੇ ਬੰਦੇ ਵੀ ਹੈ। ਤੇ ਕਈ ਬੰਦਿਆਂ ਨੂੰ ਤੁਸੀਂ 10 ਲੱਖ ਦੇ ਦਿਓ ਫਿਰ ਹੋਰ ਬਈ ਹੋਰ ਕਰੋ ਕੁਛ, ਅਗਲੀ ਵਾਰੀ ਨਾ ਕਰਿਓ ਗੱਲ ਪੈ ਜੂ, ਮੇਰਾ ਤੇ ਕੀਤਾ ਹੀ ਕੱਖ ਨੀ, ਇਹੋ ਜਿਹੇ ਬੰਦੇ ਵੀ। ਪਰ ਕਈ ਅੰਦਰੋਂ ਰੱਜੇ ਹੈ, ਅੰਦਰੋਂ ਰੱਜਿਆ ਰਾਜਾ ਹੈ, ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ ਪਾਟੇ ਕੱਪੜੇ ਛੱਪਰੀ, ਜਾਤ ਨਾ ਪੱਤ ਨਾ ਅਧਰੋ ਉਦਿਆਨ ਪਰ ਮਿੰਨਾ, ਮਿੱਤਰ ਨਾ ਇੱਠ ਤਨ ਰੂਪਹੀਣ ਕਿਸ ਸਾਖ ਨਾ ਸਿੰਨਾ, ਪਰ ਜੇ ਅਕਲ ਹੋਵੇ ਰਾਜਾ ਸਗਲੀ ਸ੍ਰਿਸ਼ਟ ਦਾ, ਹਰ ਨਾਮ ਮਨ ਪਿੰਨਾ, ਗਿਆਨਵਾਨ ਹੋਵੇ ਰਾਜਾ ਲੱਗਦਾ। ਹੇਮੇ ਦੀ ਛੱਪਰੀ ਚ ਗੁਰੂ ਅਰਜਨ ਸਾਹਿਬ ਗਏ, ਹੇਮਾ ਗਰੀਬ ਜਿਹਾ ਬੰਦਾ, ਕਹਿੰਦਾ ਮਹਾਰਾਜ ਮੈਂ ਫਕੀਰ ਬੰਦਾ, ਮੇਰੇ ਕੋਲ ਕੱਖ ਵੀ ਨਹੀਂ। ਕਹਿੰਦੇ ਧੰਨ ਹੈ ਫਕੀਰਾ ਤੇਰੀ ਛੱਪਰੀ, ਫਕੀਰ ਦਾ ਅਰਥ ਜਦੋਂ ਫਕੀਰ ਕਹਿਣਾ ਤੇ ਸਾਡੇ ਸਾਹਮਣੇ ਝੋਲੇ ਵਾਲਾ ਬਾਬਾ ਆ ਜਾਂਦਾ ਫਕੀਰ, ਨਾ ਨਾ ਨਾ, ਫਕੀਰ ਮਤਲਬ ਮਨ ਦੀ ਫਕੀਰੀ, ਚੇਤਾ ਰੱਖਿਓ ਮਨ ਦੀ ਫਕੀਰੀ। ਕਈ ਬੰਦੇ ਮਨ ਦੇ ਫਕੀਰ ਹੁੰਦੇ, ਮਨ ਦੀ ਮਸਤੀ, ਮਨ ਦੇ ਮਸਤ, ਮਨ ਦੇ ਫਕੀਰ, ਅੰਦਰੋਂ ਸੰਤ ਬਿਰਤੀ, ਸੰਤ ਸੰਤ ਬਿਰਤੀ, ਸੰਤ ਫਕੀਰੀ ਬਿਰਤੀ, ਫਕੀਰੀ ਬਿਰਤੀ ਸਾਧ ਸਾਧਾਂ ਵਾਲੀ, ਬਾਹਰੋਂ ਨਹੀਂ, ਕੱਪੜਿਆਂ ਦੀ ਤੇ ਗੱਲ ਹੀ ਨਹੀਂ ਕਰਨੀ, ਪਾ ਲਓ ਸਾਰੇ ਚੋਲੇ ਪਾ ਲਓ, ਨਾ ਪਾਓ ਕੋਈ ਵੀ ਨਾ ਪਾਓ, ਕੋਈ ਫਰਕ ਨਹੀਂ ਪੈਂਦਾ, ਬਸ ਬਿਰਤੀ ਸਾਧਾਂ ਵਾਲੀ ਚਾਹੀਦੀ, ਬਿਰਤੀ ਚਾਹੀਦੀ ਹੈ, ਕੋਈ ਰੋਲ ਨਹੀਂ। ਬੰਦਾ ਕੱਪੜੇ ਪਾ ਕੇ ਵੱਖਰਾ, ਇਹ ਨਹੀਂ ਇਹ ਤੇ ਯੂਨੀਫਾਰਮ ਹੈ, ਕਿਸੇ ਨੇ ਪੁਲਿਸ ਵਾਲੀ ਪਾਈ ਹੈ, ਕਿਸੇ ਨੇ ਇਹਦੀ ਪਾਈ ਹੈ ਫੌਜ ਵਾਲੀ ਵਰਦੀ ਪਾਈ ਹੈ, ਸਾਡੇ ਵਰਗੇ ਧਾਰਮਿਕ ਜਿਹੜੇ ਇਸ ਲਾਈਨ ਦੇ ਬੰਦੇ ਇੱਦਾਂ ਪਾ ਲੈਂਦੇ ਆ, ਪਰ ਫਰਕ ਕੋਈ ਨਹੀਂ, ਕੰਮ ਵਰਦੀ ਨੇ ਨਹੀਂ, ਕੰਮ ਤੇ ਬੰਦੇ ਨੇ ਕਰਨਾ। ਜੇ ਕੋਈ ਪੰਗਾ ਪੈ ਗਿਆ ਬੰਦੇ ਨੇ ਚਲਾਉਣੀਆਂ ਗੋਲੀਆਂ, ਉੱਥੇ ਦਿਲ ਦਿਮਾਗ ਚਾਹੀਦਾ, ਵਰਦੀ ਨੇ ਨਹੀਂ ਚਲਾ ਦੇਣੀਆਂ। ਜਿੱਦਣ ਉੱਥੇ ਲੜਾਈ ਕਰਨੀ ਉੱਥੇ ਵਰਦੀ ਨੇ ਨਹੀਂ ਲੜ ਲੈਣਾ, ਉੱਥੇ ਲੜਨਾ ਬੰਦੇ ਨੇ, ਦਿਲ ਦਿਮਾਗ, ਦਿਲ ਤਕੜਾ ਹੋਵੇ, ਦਿਮਾਗ ਕਾਇਮ ਹੋਵੇ ਪੂਰਾ, ਉਹਨੇ ਮੁਕਾਬਲਾ ਕਰਨਾ। ਉੱਥੇ ਖੇਡ ਸਾਰੀ ਸੁਰਤ ਦੀ ਹੈ, ਮਾਇੰਡ ਦੀ ਹੈ, ਮਾਇੰਡ ਦੀ। ਕਹਿੰਦਾ ਮੈਂ ਤੇ ਮਹਾਰਾਜ ਗਰੀਬ ਜਿਹਾ ਬੰਦਾ, ਮੇਰੀ ਛੱਪਰੀ ਚ ਆ ਗਏ ਤੁਸੀਂ। ਲਾਲੋ ਵੀ ਤੇ ਐਂ ਕਹਿੰਦਾ ਸੀ ਗੁਰੂ ਨਾਨਕ ਨੂੰ, ਮੇਰੀ ਛੱਪਰੀ ਚ ਆ ਗਏ।
ਪੱਗ ਵਰਗੇ ਖੜੇ ਰਹੇ ਵੇਖਦੇ ਲਾਲੋ ਨੂੰ ਬਾਬੇ ਗਲ ਲਾ ਲਿਆ, ਪੱਗ ਵਰਗੇ ਖੜੇ ਰਹੇ ਵੇਖਦੇ ਲਾਲੋ ਨੂੰ ਬਾਬੇ ਗਲ ਲਾ ਲਿਆ, ਪੱਗ ਵਰਗੇ ਖੜੇ ਲਾਲੋ ਤੂੰ ਬਾਬੇ ਗਲ ਲਾ ਲਿਆ।
ਲਾਲੋ ਤੂੰ ਬਾਬੇ ਗੱਲ ਲਾ ਲਿਆ ਭਾਗੋ ਵਰਗੇ ਖੜੇ ਰਹੇ ਵੇਖਦੇ ਲਾਲੋ ਤੂੰ ਬਾਬੇ ਗੱਲ ਲਾ ਲਿਆ ਭਾਗੋ ਵਰਗੇ ਖੜੇ ਰਹੇ ਵੇਖਦੇ ਲਾਲੋ ਤੂੰ ਬਾਬੇ ਗੱਲ ਲਾ ਲਿਆ ਭਾਗੋ ਵਰਗੇ ਖੜੇ ਰਹੇ ਵੇਖਦੇ ਲਾਲੋ ਤੂੰ ਬਾਬੇ ਗੱਲ ਲਾ ਲਿਆ ਭਾਗੋ ਵਰਗੇ ਖੜੇ ਰਹੇ ਵੇਖਦੇ ਲਾਲੋ ਨੂੰ ਬਾਬੇ ਓ ਭਾਗੋ ਵਰਗੇ ਲਾਲੋ ਨੂੰ ਬਾਬੇ ਗੱਲ ਲਾ ਲਿਆ ਵਾ 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 ਗੱਲ ਲਾ ਲਿਆ ਲਾਲੋ ਨੂੰ ਬਾਬੇ ਗੱਲ ਲਾ ਲਿਆ ਲਾਲੋ ਨੂੰ ਬਾਬੇ ਗੱਲ ਲਾ ਲਿਆ ਫੜੋ ਬਾਬਾ ਲਾਲੋ ਨੂੰ ਬਾਬੇ ਗੱਲ ਲਾ ਲਿਆ ਬਾਬਾ ਲਾਲੋ ਨੂੰ ਬਾਬੇ ਗੱਲ ਲਾ ਲਿਆ ਬਾਬਾ ਲਾਲੋ ਨੂੰ ਬਾਬੇ ਗੱਲ ਲਾ ਲਿਆ ਲਾਲੋ ਨੂੰ ਬਾਬੇ ਗੱਲ ਲਾ ਓ ਬਾਬਾ ਬਾਬਾ ਲਾਲੋ ਬਾਬੇ ਗੱਲ ਲਾ ਓਏ ਪਿਆਰੇ ਲਾਲੋ ਬਾਬੇ ਗੱਲ ਲਾ ਲਿਆ ਜੀ ਬਾਬਾ ਬਾਬਾ ਲਾਲੋ ਬਾਬੇ ਗੱਲ ਲਾ ਲਿਆ ਪਿਆਰੇ ਲਾਲੋ ਨੂੰ ਬਾਬੇ ਗੱਲ ਲਾ ਲਿਆ ਜੀ ਬਾਬਾ ਬਾਬਾ ਲਾਲੋ ਨੂੰ ਬਾਬੇ ਗੱਲ ਲਾ ਲਾਲੋ ਬਾਬੇ ਗੱਲ ਲਾ ਲਿਆ ਭਾਗੋ ਵਰਗੇ ਖੜੇ ਰਹੇ ਵੇਖ ਲਾਲੋ ਬਾਬੇ ਲਾਲੋ ਬਾਬੇ ਗੱਲ ਲਾ ਲਿਆ ਭਾਗੋ ਵਰਗੇ ਖੜੇ ਰਹੇ ਵੇਖ ਲਾਲੋ ਨੂੰ ਬਾਬੇ ਗੱਲ ਲਾ ਲਿਆ ਭਾਗੋ ਵਰਗੇ ਖੜੇ ਰਹੇ ਵੇਖ ਲਾਲੋ ਨੂੰ ਬਾਬੇ ਗੱਲ ਲਾ ਲਿਆ ਵੇਖ ਲੈ ਲਾਲੋ ਨੂੰ ਬਾਬੇ ਗੱਲ ਲਾ ਲਿਆ ਰਹੇ ਵੇਖ ਲੈ ਲਾਲੋ ਨੂੰ ਬਾਬੇ ਗੱਲ ਲਾ ਲਿਆ
ਲਾਲੋ ਨੂੰ ਗੱਲ ਲਾਇਆ ਭਾਗੋ ਵਰਗੇ ਤੇ ਵੇਖਦੇ ਹੀ ਰਹਿ ਗਏ ਆਕੜਾਂ ਦੇ ਮਾਰੇ ਹੰਕਾਰ ਦੇ ਮਾਰੇ ਪਰ ਪੈਸਾ ਬੜਾ ਹੈ ਮਹਿਲ ਵੱਡੇ ਹੈ ਕੱਪੜੇ ਲੀੜੇ ਬੜੇ ਸੋਹਣੇ ਐ ਪਰ ਸਾਡੇ ਬਾਬੇ ਨੂੰ ਕੁਆਲਿਟੀ ਪਸੰਦ ਹੈ ਆਖੋ ਸਤਨਾਮ ਕੁਆਲਿਟੀ ਕਰ ਸਕਣਾ ਕੁਛ ਤੁਰ ਸਕਣਾ ਮੇਰੇ ਰਾਹ ਤੇ ਚੱਲ ਸਕਦਾ ਗੱਲਾਂ ਹੀ ਕਰਦਾ ਪੈਸਾ ਦੇ ਸਕਦਾ ਭਾਗੋ ਸੋਨੇ ਚਾਂਦੀ ਦੇ ਬਰਤਨਾਂ ਵਿੱਚ ਰੋਟੀਆਂ ਖਵਾ ਸਕਦਾ ਖੀਰ ਪੂੜੇ ਖਵਾ ਸਕਦਾ ਪਰ ਲਾਲੋ ਮੇਰੀ ਸੋਚ ਦੇ ਉੱਤੇ ਤੁਰ ਸਕਦਾ ਇਹ ਭੁੱਖਾ ਨੰਗਾ ਵੀ ਗਰੀਬ ਵੀ ਹੈ ਭਾਵੇਂ ਪਰ ਇਹ ਖੜਜੂ ਨਾਲ ਮੇਰੇ ਇਹ ਖੜਨ ਵਾਲਾ ਹੈ ਸਾਨੂੰ ਖੜਨ ਵਾਲਿਆਂ ਦੀ ਲੋੜ ਹੈ ਨਾਲ ਤੁਰਨ ਵਾਲੇ ਚਾਹੀਦੇ ਹੈ ਤੇ ਸਤਿਗੁਰ ਦੇ ਰਾਹ ਤੇ ਤੁਰਨਾ ਕਿਹੜਾ ਸੁਖਾਲਾ ਹੈ ਕਿਹੜਾ ਸੌਖੀ ਖੇਡ ਸੀ ਕਿਤੇ ਗੁਰੂ ਨਾਨਕ ਦੇ ਰਾਹ ਤੇ ਤੁਰਨਾ ਸਤਿਗੁਰ ਦੇ ਦੱਸੇ ਰਾਹ ਤੇ ਤੁਰਨਾ ਸੌਖਾ ਥੋੜਾ ਸੀ ਕਿਤੇ ਸੋ ਤਾਂ ਕਰਕੇ ਕੱਪੜਿਆਂ ਦੀ ਗੱਲ ਨਹੀਂ ਇੱਥੇ ਲਓ ਹੁਣ ਫੇਰ ਪੰਗਤੀਆਂ ਇੱਕ ਵਾਰ ਜੋ ਚੱਲ ਰਹੀਆਂ ਸੁਣ ਲਓ ਵੀ ਕੱਪੜੇ ਇਕੱਲੇ ਪਾਏ ਹਾਂਜੀ
ਨਗਨ ਫਿਰਤ ਰੰਗ ਏਕ ਕੈ ਉਹ ਸੋਭਾ ਪਾਏ ਪਾਟ ਪਟੰਬਰ ਬਿਰਥਿਆ ਜਿਹੇ ਰਜ ਲੋ ਪਾਏ
ਕਹਿੰਦੇ ਬਿਰਥ ਹੀ ਹੈ ਜੀ ਤੇਰੇ ਪਾਟ ਪਟੰਬਰ ਜੇ ਅੰਦਰ ਲੋਭ ਹੋਵੇ ਤੇ ਨਗਨ ਫਿਰਤ ਰੰਗ ਏਕ ਕਹਿ ਉਹ ਸੋਭਾ ਪਾਏ ਭੁੱਖਾ ਨੰਗਾ ਵੀ ਹੋਵੇ ਪਰ ਇੱਕ ਨਾਲ ਜੁੜਿਆ ਹੋਇਆ ਕਹਿੰਦੇ ਪਿਆਰਾ ਲੱਗੂ ਫਿਰ ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ ਕਹਿੰਦੇ ਗੁਣਾਂ ਨੂੰ ਜਿਹੜਾ ਬੰਦਾ ਜ਼ਿੰਦਗੀ 'ਚ ਲਾਗੂ ਕਰਕੇ ਤੁਰ ਰਿਹਾ ਜਿਉਂ ਰਿਹਾ ਉਹਦੀ ਛੱਪਰੀ 'ਚੋਂ ਨੂਰ ਵਰਦਾ
ਛੱਪਰੀਆਂ ਚ ਜੀ ਲੱਗਦਾ ਜੀ, ਕਈ ਬੰਦਿਆਂ ਦੇ ਪਰਿਵਾਰਾਂ ਚ ਵੇਖੋ ਗੁਣੀ ਜਿੱਥੇ ਬੰਦੇ ਆ ਨਾ ਸਾਰੇ ਅਕਲ ਵਾਲੇ ਕੰਮ ਕਰਨ ਵਾਲੇ, ਨਿੱਕੇ ਜੇ ਘਰ ਚ ਜਾਓ ਤੁਹਾਡਾ ਜੀ ਲੱਗਦਾ, ਤੇ ਜਿੱਥੇ ਬੇਅਕਲ ਰਹਿੰਦੇ ਆ ਵੱਢ ਖਾਣ ਨੂੰ ਪੈਂਦੇ ਸਾਰੇ। ਮਾਂ ਗੱਲ ਨਹੀਂ ਕਰ ਸਕਦੀ ਸਿੱਧੀ ਆਪਣੇ ਪੁੱਤ ਨਾਲ, ਕਈ ਬੀਬੀਆਂ ਵਿਚਾਰੀਆਂ ਇਹੋ ਜਿਹੀਆਂ ਕਹਿਣਗੀਆਂ ਤੂੰ ਗੱਲ ਕਰੀ, ਪੁੱਤ ਨੂੰ ਪੁੱਤ ਨਾਲ ਗੱਲ ਕਰਨੀ ਤੂੰ ਕਰੀ, ਮੈਂ ਨਹੀਂ ਕਰਨੀ। ਕਈ ਬੰਦੇ ਤੁਹਾਡੇ ਚ ਇਹੋ ਜਿਹੇ ਹੈ, ਮੁੰਡੇ ਨੂੰ ਕੁਝ ਕਹਿਣਾ ਘਰ ਵਾਲੇ ਨੂੰ ਕਹਿਣਗੇ, ਕੁੜੀ ਨੂੰ ਸੱਦ ਕੇ ਤੂੰ ਕਹੀ, ਮੈਂ ਕਿਹਾ ਮੈਨੂੰ ਨੀ ਪਤਾ ਗਾਲੀ ਨਾ ਪੈ ਜੇ, ਆਹ ਹਾਲ ਹੋਇਆ ਪਿਆ ਸਾਡਾ। ਇੱਕ ਦੂਜੇ ਨਾਲ ਗੱਲ ਕਰਨ ਦੀ ਹਿੰਮਤ ਨਹੀਂ ਰਹੀ, ਐ ਨਹੀਂ ਪਤਾ ਕਿੱਥੋਂ ਬੋਲਣਾ ਕੀ ਬੋਲੂ ਅਗਲਾ। ਤਾਂ ਕਰਕੇ ਸਮਝ ਜਿਹੜੀ ਹੈ ਮੇਰੇ ਵੀਰੋ ਭੈਣੋ, ਸਮਝ ਬੜੀ ਵੱਡੀ ਚੀਜ਼ ਹੈ, ਦਿਮਾਗ ਦਾ ਖੁੱਲਣਾ ਬਹੁਤ ਵੱਡੀ ਚੀਜ਼ ਹੈ, ਅਕਲ ਆ ਜਾਣੀ ਬੜੀ ਵੱਡੀ ਚੀਜ਼ ਹੈ। ਬਸ ਅਸੀਂ ਸਭ ਕੁਝ ਇੱਕੋ ਹੀ ਮੰਗ ਮੰਗੋ, ਅਕਲ ਆ ਜਾਏ, ਅਕਲ ਦੇ ਦਿਓ, ਕੋਠੀਆਂ ਨਹੀਂ ਅਕਲ ਦੇ ਦਿਓ, ਛੱਪਰੀਆਂ ਚ ਵੀ ਜਿਉਣ ਦੀ ਜਾਚ ਆ ਜਾਏ। ਭੈਣ ਨਾਨਕੀ ਕਹਿੰਦੀ ਇਹ ਨਹੀਂ ਕਿਹਾ ਮੈਨੂੰ ਪੁੱਤ ਦੇ ਦਿਓ, ਬੱਚਾ ਹੈ ਨਹੀਂ ਸੀ ਬੇਬੇ ਨਾਨਕੀ ਦੇ, ਬੇਬੇ ਨਾਨਕੀ ਦੇ ਬੱਚਾ ਹੈ ਵੀ ਨਹੀਂ ਸੀ ਤੇ ਉਹਨੇ ਬੱਚਾ ਕਦੇ ਮੰਗਿਆ ਵੀ ਨਹੀਂ। ਸਮਝ ਹੀ ਇੰਨੀ ਆ ਗਈ, ਕਹਿੰਦੇ ਬੱਚਿਆਂ ਵਾਲਿਆਂ ਨੇ ਕਿਹੜਾ ਨਾਲ ਲੈ ਜਾਣੇ, ਅਕਲ ਦੇ ਦਿਓ ਹੋਵੇ ਭਾਵੇਂ ਨਾ ਹੋਵੇ, ਅਕਲ ਹੀ ਇੰਨੀ, ਸਮਝ ਮੰਗੋ। ਤੇ ਠੋਕਰਾਂ ਖਾਣ ਵਾਸਤੇ ਆਪਣੇ ਆਪ ਨੂੰ ਜਦੋਂ ਠੋਕਰਾਂ ਪੈਂਦੀਆਂ ਨਾ ਉਨਾ ਹੀ ਅੰਦਰੋਂ ਤਕੜੇ ਹੋ ਰਹੇ, ਹੱਸ ਹੱਸ ਕੇ ਚੱਲੀਏ, ਤਕਲੀਫਾਂ ਆਉਣਗੀਆਂ ਮੁਸੀਬਤਾਂ ਆਉਣਗੀਆਂ ਉਨਾ ਹੀ ਤਕੜੇ ਹੋ ਜਾਣਗੇ। ਸੌਫਟ ਜਿਹਾ ਮਾਈਂਡ ਨਹੀਂ ਚਾਹੀਦਾ, ਤਕੜਾ ਚਾਹੀਦਾ ਮੁਸੀਬਤਾਂ ਵਾਲਾ। ਮੈਂ ਤਜਰਬਾ ਕਰਕੇ, ਮੈਂ ਅੱਗੇ ਸ਼ਨੀਵਾਰ ਵੀ ਬੋਲਿਆ ਸੀ ਸਾਡੇ ਉੱਥੇ ਦੀਵਾਨ ਵਿੱਚ, ਕਿ ਜੇ ਕੋਈ ਮੈਨੂੰ ਕਵੇ ਵੀ ਅੱਜ ਤੋਂ 15 ਸਾਲ ਪਿੱਛੇ ਵਾਲਾ ਦਿਮਾਗ ਚਾਹੀਦਾ ਕਿ ਅੱਜ ਵਾਲਾ, ਮੈਨੂੰ ਕੋਈ ਬੰਦਾ ਕਵੇ 15 ਸਾਲ ਪਹਿਲਾਂ ਜੇ ਕੋਈ ਮਾੜੀ ਜਿਹੀ ਗੱਲ ਹੁੰਦੀ ਸੀ ਤੇ ਮਾਈਂਡ ਮੈਂ ਘਬਰਾ ਜਾਂਦਾ ਸੀ ਵੀ ਆਹ ਕਿਉਂ ਹੋਇਆ, ਐਂ ਕਿਉਂ ਹੋਇਆ। ਤੇ ਹੁਣ ਜੇ ਕੋਈ ਬੰਦਾ ਕਵੇ 15 ਸਾਲਾਂ ਦੇ ਤਜਰਬੇ ਵਿੱਚ ਇੰਨੀਆਂ ਸੱਟਾਂ ਖਾਧੀਆਂ, ਬੰਦੇ ਦੀ ਲਾਸ਼ ਗੱਡੀ ਦੇ ਵਿੱਚ ਕਤਲ ਕਰਤਾ ਨਾਲ ਦਾ ਸਾਥੀ ਮੇਰਾ, ਇਹਨਾਂ 4 ਸਾਲਾਂ ਵਿੱਚ ਜਿੰਨਾ ਮਾਈਂਡ ਮੇਰਾ ਸਟਰੋਂਗ ਹੋਇਆ ਇੰਨਾ ਪਿਛਲੇ 30 ਸਾਲ ਵਿੱਚ ਸਟਰੋਂਗ ਨਹੀਂ ਹੋਇਆ। 4 ਸਾਲਾਂ 'ਚ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਵੇਖੇ, ਤਰ੍ਹਾਂ ਤਰ੍ਹਾਂ ਦੀਆਂ ਫੱਟੀਆਂ ਲੈ ਕੇ ਬੰਦੇ ਖੜੇ ਵੇਖੇ, ਵਿਰੋਧ ਵੇਖਿਆ, ਰੌਲਾ ਪੈਂਦਾ ਵੇਖਿਆ, ਭੈੜੇ ਭੈੜੇ ਇਲਜ਼ਾਮ ਵੇਖੇ ਇਹਨਾਂ 4 ਸਾਲਾਂ 'ਚ। ਪਰ ਹੁਣ ਇੰਨਾ ਸਟਰੋਂਗ ਹੈ, ਮੈਨੂੰ ਬੰਦਾ ਕੋਈ ਕਵੇ ਇੱਕ ਪਾਸੇ 100 ਕਰੋੜ ਰੁਪਈਆ ਤੇ 15 ਸਾਲ ਪਹਿਲਾਂ ਵਾਲਾ ਦਿਮਾਗ, ਇੱਕ ਪਾਸੇ ਅੱਜ ਵਾਲਾ, ਤੇ ਮੈਂ ਕਹਾਂਗਾ ਅੱਜ ਵਾਲਾ ਚਾਹੀਦਾ। ਇਹ 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 ਐਕਸਪੀਰੀਅੰਸ ਜਿਹੜਾ ਹੋਇਆ ਇਹ ਤੇ ਇਸੇ ਤਰ੍ਹਾਂ ਹੀ ਹੋਣਾ ਸੀ, ਰਿਕੁਆਇਰਮੈਂਟ ਪੂਰੀ ਕੀਤੀ ਹੈ ਇਸ ਦਿਮਾਗ ਨੇ, ਇਹ ਬਾਹਰੋਂ ਨਹੀਂ ਮਿਲ ਜਾਣਾ। ਆ ਜਿਹੜੇ ਡੋਲੇ ਬੰਦੇ ਦੇ ਬਾਹਰੋਂ ਥੋੜਾ ਮਿਲ ਜਾਣੇ ਆ, ਅਗਲਾ ਕਵੇ 4 ਸਾਲ ਮੈਂ ਜਿਮ ਕੀਤੀ ਹੈ ਤਾਂ ਬਣੇ। ਇਹ ਤਜਰਬਾ ਹੈ। ਤਾਂ ਕਰਕੇ ਠੋਕਰਾਂ ਖਾਈਏ, ਦੁੱਖ ਤਕਲੀਫਾਂ ਤੋਂ ਘਬਰਾਈਏ ਨਾ, ਛੱਪਰੀਆਂ ਚ ਰਹਿ ਵੀ ਸੋਹਣੇ ਲੱਗਦੇ ਆ। ਮਹਾਰਾਜ ਉਹ ਕਹਿੰਦਾ ਜੀ ਛੱਪਰੀ, ਗੁਰੂ ਸਾਹਿਬ ਕਹਿੰਦੇ ਐ ਇਦਾਂ ਨਾ ਕਹਿ,
ਧੰਨ ਧੰਨ ਹੈ ਫਕੀਰਾ ਤੇਰੀ ਛੱਪਰੀ, ਹਰੀ ਦੇ ਗੁਣ ਗਾਉਣ ਵਾਲਿਆ, ਧੰਨ ਹੈ ਫਕੀਰਾ ਤੇਰੀ ਛੱਪਰੀ, ਹਰੀ ਦੇ ਗੁਣ ਗਾਉਣ ਵਾਲਿਆ, ਹਰੀ ਦੇ ਗੁਣ ਗਾਉਣ ਵਾਲਿਆ, ਧੰਨ ਧੰਨ ਹੈ ਫਕੀਰਾ ਤੇਰੀ ਛੱਪਰੀ, ਹਰੀ ਦੇ ਗੁਣ ਗਾਉਣ ਵਾਲਿਆ, ਉਹ ਧੰਨ ਹੈ ਫਕੀਰਾ ਤੇਰੀ ਛੱਪਰੀ, ਹਰੀ ਦੇ ਗੁਣ
ਪੜੋ,
ਧੰਨ ਤੇਰੀ ਛੱਪਰੀ, ਧੰਨ ਧੰਨ ਹੈ ਫਕੀਰਾ ਤੇਰੀ ਛੱਪਰੀ, ਹਰੀ ਦੇ ਗੁਣ ਗਾਉਣ ਵਾਲਿਆ, ਫਕੀਰਾ ਛੱਪਰੀ ਹਰੀ ਦੇ ਗੁਣ ਗਾਉਣ ਵਾਲਿਆ, ਧੰਨ ਧੰਨ
ਸੁਹਾਵੀ ਲੱਗਦੀ
ਮੈਨੂੰ ਛੱਪਰੀ ਸੁਹਾਵੀ ਲੱਗਦੀ
ਛੱਪਰੀ ਸੁਹਾਵੀ ਲੱਗਦੀ ਮੈਨੂੰ ਛੱਪਰੀ ਸੁਹਾਵੀ ਲੱਗਦੀ
ਮੈਨੂੰ ਛੱਪਰੀ ਸੁਹਾਵੀ ਲੱਗਦੀ
ਛੱਪਰੀ ਸੁਹਾਵੀ ਲੱਗਦੀ
ਇੱਥੇ ਵੱਸਦੇ ਮੇਰੇ ਪਿਆਰੇ ਵੱਸਦੇ ਮੇਰੇ ਪਿਆਰੇ ਛੱਪਰੀ ਸੁਹਾਵੀ ਛੱਪਰੀ ਸੁਹਾਵੀ ਲੱਗਦੀ
ਮੇਰੇ ਪਿਆਰੇ
ਛੱਪਰੀ ਸੁਹਾਵੀ ਲੱਗਦੀ ਹੈ
ਛੱਪਰੀ ਸੁਹਾਵੀ ਲੱਗਦੀ ਹੈ
ਵੱਸਦੇ ਮੇਰੇ ਪਿਆਰੇ
ਛੱਪਰੀ ਸੁਹਾਵੀ ਲੱਗਦੀ ਹੈ ਛੱਪਰੀ ਸੁਹਾਵੀ ਲੱਗਦੀ
ਛੱਪਰੀ ਵੀ ਸੋਹਣੀ ਲੱਗਦੀ ਜਿੱਥੇ ਗੁਣ ਗਾਏ ਜਾ ਰਹੇ ਗੁਣਾਂ ਨੂੰ ਗਾਉਣ ਦਾ ਮਤਲਬ ਗੁਣਾਂ ਨੂੰ ਜਿਉਣਾ ਹੁੰਦਾ ਹੈ ਸਟੇਜਾਂ ਤੇ ਇਦਾਂ ਤੇ ਫਿਰ ਗੁਣ ਤੇ ਬਥੇਰੇ ਸਾਡੇ ਵਰਗੇ ਜ਼ਿਆਦਾ ਗਾਉਂਦੇ ਆ ਤੁਹਾਡੇ ਚ ਕਿੰਨੇ ਗਾਉਣ ਵਾਲੇ ਬੰਦਾ ਕੰਮ ਕਰੇ ਕਿ ਵਾਜਾ ਲੈ ਕੇ ਬਹਿ ਜੇ ਆਪਣਾ ਘਰ ਦਾ ਕਾਰ ਵਿਹਾਰ ਕਰੇ ਕਿ ਵਾਜਾ ਲੈ ਕੇ ਬੈਠਾ ਰਵੇ ਹੁਣ ਗੁਣ ਗਾਣ ਦਾ ਅਰਥ ਹੈ ਗੁਣਾਂ ਨੂੰ ਜਿਉਣਾ ਆਪਣੀ ਜ਼ਿੰਦਗੀ ਚ ਲਾਗੂ ਕਰਨਾ ਜਿਨ੍ਹਾਂ ਦੇ ਮਨ ਉਹਦੇ ਗੁਣਾਂ ਨੂੰ ਜਿਉ ਰਹੇ ਹੈ ਸੁਰਤ ਵਿੱਚ ਵਸਾ ਕੇ ਬੈਠੇ ਸੱਤ ਸੰਤੋਖ ਦਇਆ ਧੀਰਜ ਸਹਿਜ ਇਹ ਗੁਣ ਜਿਹੜੇ ਪ੍ਰੈਕਟੀਕਲ ਕਰਕੇ ਬੈਠੇ ਹੈ ਉਹ ਗੁਣਾਂ ਨੂੰ ਜਿਉ ਰਹੇ ਹੈ ਅੱਠੇ ਪੈਰ ਗੁਣ ਗਾਇਆ ਕਰੋ ਮਤਲਬ ਅੱਠੇ ਪੈਰ ਗੁਣਾਂ ਨੂੰ ਜਿਉਇਆ ਕਰੋ ਪ੍ਰੈਕਟੀਕਲ ਕਰਿਆ ਕਰੋ ਅੱਠੇ ਪੈਰ ਗੁਣ ਗਾਉਣ ਦਾ ਮਤਲਬ ਹੀ ਆਠ ਪੈਰ ਗੁਣ ਗਾਉਣ ਦੀ ਗੱਲ ਗੁਰਬਾਣੀ ਚ ਇੱਕ ਜਗ੍ਹਾ ਥੋੜਾ ਹੁੰਦੀ ਬਹੁਤ ਵਾਰ ਆਉਂਦੀ ਅੱਠੇ ਪੈਰ ਗੁਣ ਗਾਉਣ ਦਾ ਮਤਲਬ ਹੈ ਗੁਣਾਂ ਨੂੰ ਜਿਉਣਾ ਅੱਠੇ ਪੈਰ ਦੀ ਸਮਾਧੀ ਇਹਨੂੰ ਕਹਿੰਦੇ ਹੈ ਹੋਰ ਕੋਈ ਚੌਂਕੜਾ ਲਾ ਕੇ ਥੋੜਾ ਇੰਨਾ ਚਿਰ ਬੈਠ ਸਕਦਾ ਹੈ ਤਾਂ ਕਰਕੇ ਗੁਰੂ ਸਾਹਿਬ ਕਹਿੰਦੇ ਛੱਪਰੀਆਂ ਵੀ ਸੁਹਾਵਣੀਆਂ ਲੱਗਦੀਆਂ ਹੈ ਪਰ ਜਿਹੜੇ ਉਹ ਮਹਿਲ ਹੈ ਜਿੱਥੇ ਸੱਚ ਨਾਲੋਂ ਟੁੱਟੇ ਹੋਏ ਹੈ ਉਹ ਮਹਿਲ ਵੀ ਭੈੜੇ ਲੱਗਦੇ ਜਿੱਥੇ ਨਾਮ ਜਪੀ ਹੈ ਪ੍ਰਭ ਪਿਆਰੇ ਸਿਆ ਸਥਿਲ ਸੋਹਿੰਚ ਵਾਲ ਜਿੱਥੇ ਨਾਮ ਨਾ ਜਪੀ ਹੈ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਕਹਿੰਦੇ ਉਹ ਨਗਰ ਉਜਾੜ ਲੱਗਦੇ ਆ ਜਿੱਥੇ ਸੱਚ ਨਾਲੋਂ ਬੰਦਾ ਟੁੱਟ ਜਾਂਦਾ ਉਹ ਨਗਰ ਉਜਾੜ ਹੋ ਜਾਂਦੇ ਹੈ ਉਹ ਪਿੰਡ ਉਜਾੜ ਹੋ ਜਾਂਦੇ ਹੈ ਉਹ ਘਰ ਉਜਾੜ ਹੋ ਜਾਂਦਾ ਹੈ ਤੇ ਜਿਹੜੇ ਗੁਣੀ ਨਹੀਂ ਉਹਨਾਂ ਦਾ ਸਰੀਰ ਵੀ ਉਜਾੜ ਵਰਗਾ ਮਰਨ ਮਿੱਟੀ ਚੜੀ ਪਈ ਬੰਦਿਆਂ ਨੂੰ ਗੁਣ ਛੱਡਦੇ ਜਾਂਦਾ ਕੁਆਲਿਟੀ ਜਿਹਨਾਂ ਦੀ ਗਈ ਸਰੀਰ ਸੋਹਣੇ ਹੋ ਕੇ ਵੀ ਸੋਹਣੇ ਨਹੀਂ ਲੱਗਦੇ ਕਿੰਨੇ ਕੁ ਪਿਆਰੇ ਲੱਗਦੇ ਆ ਬੰਦਾ ਗਾਲਾਂ ਕੱਢੇ ਭੈੜਾ ਬੋਲੇ ਨਾ ਕੋਈ ਗੱਲ ਨਾ ਬਾਤ ਕਿੰਨੇ ਕੁ ਪਿਆਰੇ ਲੱਗਦੇ ਆ ਨਾ ਹਿੰਮਤ ਹੈ ਨਾ ਦਲੇਰੀ ਹੈ ਨਾ ਉਦਮ ਹੈ ਸੁਸਤ ਤੇ ਨਿਕੰਮਾ ਬਣ ਕੇ ਬੈਠਾ ਹੈ ਕਿੰਨੇ ਕੁ ਚੰਗੇ ਲੱਗਦੇ ਸਾਨੂੰ ਉਹ ਬੰਦੇ ਕਰੂਪ ਹੋ ਗਏ ਫਰੀਦਾ ਤਿੰਨਾ ਮੁੱਖ ਡਰਾਵਣੇ ਡਰਾਵਣੇ ਜਿੰਨਾ ਵਸਾਰੇ ਹੋਣ ਨਾ ਉਹ ਨਾਮ ਦਾ ਕੀ ਅਰਥ ਹੈ ਗਿਆਨ ਸਮਝ ਨਾਮ ਦਾ ਅਰਥ ਹੈ ਜੀ ਸਮਝ ਗਿਆਨ ਫਰੀਦਾ ਤਿੰਨਾ ਮੁੱਖ ਡਰਾਵਣੇ ਜਿੰਨਾ ਵਸਾਰੇ ਹੋਣ ਨਾ ਉਹ ਇੱਕ ਗਾ ਕੇ ਸੁਣੋ ਇੱਥੇ ਦੁੱਖ ਘਨੇਰਿਆਂ ਗਏ ਠੌਰ ਨਾ
ਫਰੀਦਾ ਤਿੰਨਾ ਮੁੱਖ ਡਰਾਵਣੇ ਦੁੱਖ ਕਣੇਰਿਆ ਅੱਗੇ ਠੌਰ ਨਾ ਠਾਉ
ਅੱਗੇ ਮਤਲਬ ਜ਼ਿੰਦਗੀ ਚ ਆਉਣ ਵਾਲੇ ਸਮੇਂ ਚ ਅੱਜ ਵੀ ਦੁਖੀ ਨੇ ਉਹ ਕੱਲ ਵੀ ਦੁਖੀ ਰਹਿਣਗੇ ਜਿਨ੍ਹਾਂ ਕੋਲ ਨਾਮ ਨਹੀਂ ਜੇ ਨਾਮ ਦਾ ਅਰਥ ਤੁਸੀਂ ਕਰਨਾ ਵੀ ਵਾਹਿਗੁਰੂ 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 ਜਿਹੜੇ ਕਰਦੇ ਗੋਰੇ ਵਾਹਿਗੁਰੂ ਵਾਹਿਗੁਰੂ ਕਰਦੇ ਬੋਲੋ ਉਹ ਸਾਡੇ ਨਾਲੋਂ ਕਿਤੇ ਸ਼ਾਂਤ ਨੇ ਖਿੜੇ ਨੇ ਸਾਡੇ ਨਾਲ ਕਿਤੇ ਜ਼ਿਆਦਾ 90% ਗੋਰੇ ਬਹੁਤ ਸੌਖੇ ਹੈ ਸ਼ਾਂਤ ਹੈ 90% ਅੰਦਰ ਦੀਆਂ ਕਮੀਨਗੀਆਂ ਛੱਡ ਚੁੱਕੇ ਹੈ 90% ਬੰਦੇ ਸਾਫ ਦਿਲ ਦੇ ਹੈ ਗਿਆਨ ਉਹਨਾਂ ਕੋਲ ਹੈ ਤੇ ਆਪਾਂ ਲਿਆਉਣਾ ਹੈ ਗਿਆਨ ਤੋਂ ਬਿਨਾਂ ਜਿਹੜਾ ਨਾਮ ਦਾ ਅਰਥ ਹੈ ਜਿੰਨਾ ਵਸਾਰੇ ਹੋਣ ਨਾਓ ਮਤਲਬ ਅਕਲ ਗਿਆਨ ਛੱਡਤਾ ਜਿਨ੍ਹਾਂ ਨੇ ਸਮਝ ਛੱਡਤੀ ਸੋਹਣੇ ਹੋ ਕੇ ਵੀ ਸੋਹਣੇ ਨਹੀਂ ਲੱਗਦੇ ਬਾਬਾ ਫਰੀਦ ਸਾਹਿਬ ਕਹਿੰਦੇ ਸਮਝ ਛੱਡਤੀ ਬਿਨਾ ਨਾਮ ਤੋਂ ਡਰਾਉਣਾ ਤੇਰਾ ਦੁੱਖ
ਬਿਨਾ ਨਾਮ ਤੋਂ ਡਰਾਉਣਾ ਤੇਰਾ ਦੁੱਖ ਬਿਨਾ ਨਾਮ ਤੋਂ ਡਰਾਉਣਾ ਤੇਰਾ ਦੁੱਖ ਬਿਨਾ ਨਾਮ ਤੋਂ ਡਰਾਉਣਾ ਤੇਰਾ ਦੁੱਖ
ਬਿਨਾ ਨਾਮ ਤੋਂ ਡਰਾਉਣਾ ਤੇਰਾ ਮੁਕੁਰਾ ਬਿਨਾ ਨਾਮ ਤੋਂ ਡਰਾਉਣਾ ਤੇਰਾ ਮੁਕੁਰਾ
ਬਿਨਾ ਨਾਮ ਤੋਂ ਡਰਾਉਣਾ ਲੱਗੇ ਮੁਕੁਰਾ ਬਿਨਾ ਨਾਮ ਤੋਂ ਡਰਾਉਣਾ ਲੱਗੇ ਮੁਕੁਰਾ
ਬਿਨਾ ਨਾਮ ਤੋਂ ਡਰਾਉਣਾ ਲੱਗੇ ਮੁਕੁਰਾ
ਬਿਨਾ ਨਾਮ ਤੋਂ ਡਰਾਉਣਾ ਲੱਗੇ ਮੁਕੁਰਾ ਬਿਨਾ ਨਾਮ ਤੋਂ
ਪੜੋ
ਬਿਨਾ ਨਾਮ ਤੋਂ ਬਿਨਾ ਨਾਮ ਬਿਨਾ ਨਾਮ ਤੋਂ ਜੀ ਬਿਨਾ ਨਾਮ ਤੋਂ
ਬਿਨਾ ਨਾਮ ਤੋਂ ਜੀ ਬਿਨਾ ਨਾਮ ਤੋਂ
ਬਿਨਾ ਨਾਮ ਤੋਂ ਜੀ ਬਿਨਾ ਨਾਮ ਬਿਨਾ ਨਾਮ ਤੋਂ ਜੀ ਬਿਨਾ ਨਾਮ
ਬਿਨਾ ਨਾਮ ਤੋਂ ਜੀ
ਬਿਨਾ ਨਾਮ ਤੋਂ ਡਰਾਉਣਾ ਲੱਗੇ ਮੁਕੁਰਾ ਬਿਨਾ ਨਾਮ ਤੋਂ ਡਰਾਉਣਾ ਲੱਗੇ ਮੁਕੁਰਾ
ਬਿਨਾ ਨਾਮ ਤੋਂ ਡਰਾਉਣਾ ਲੱਗੇ ਮੁਕੁਰਾ ਬਿਨਾ ਨਾਮ ਤੋਂ ਡਰਾਉਣਾ ਲੱਗੇ ਮੁਕੁਰਾ
ਬਿਨਾ ਨਾਮ ਤੋਂ ਡਰਾਉਣਾ ਲੱਗੇ ਮੁਕੁਰਾ
ਬਿਨਾ ਨਾਮ ਤੋਂ ਡਰਾਉਣਾ ਲੱਗੇ ਮੁਕੁਰਾ
ਫਰੀਦਾ ਤਿੰਨਾ ਮੁੱਖ ਡਰਾਵਣਾ ਜਿੰਨਾ ਵਸਾਰਿਆ ਉਹਨਾਂ ਨਾਲ ਇੱਥੇ ਦੁੱਖ ਘਨੇਰਿਆ ਅੱਗੇ ਠੌਰ ਨਾ ਠਾਓ ਉਹ ਅੱਜ ਵੀ ਦੁਖੀ ਹੈ ਅੱਗੇ ਵੀ ਦੁਖੀ ਹੋਣਗੇ ਜ਼ਿੰਦਗੀ ਦੇ ਅਗਲੇ ਸਮੇਂ ਚ ਵੀ ਦੁਖੀ ਹੋਣਗੇ ਜਿਨ੍ਹਾਂ ਨੇ ਗਿਆਨ ਛੱਡ ਦਿੱਤਾ ਜਿਨ੍ਹਾਂ ਨੇ ਸਮਝ ਛੱਡ ਦਿੱਤੀ ਹੈ ਜਿਹੜੇ ਉਹਦੀ ਹੋਂਦ ਤੋਂ ਪਰੇ ਹੋ ਗਏ ਆ ਉਹਦੇ ਨਿਜਮਾਂ ਨੂੰ ਸਮਝ ਕੇ ਨਹੀਂ ਜਿਉ ਰਹੇ ਬੇਸਮਝੀ ਨਾਲ ਜਿਉ ਰਹੇ ਆ ਕਿਉਂਕਿ ਨਾਮ ਨੇ ਸਾਰਾ ਕੁਝ ਬਣਾਇਆ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਇਹ ਨਿਯਮ ਨਾਮ ਦੇ ਸਹਾਰੇ ਸਾਰਾ ਕੁਝ ਬਣਿਆ ਨਾਮ ਨਿਯਮ ਦੇ ਹਿਸਾਬ ਨਾਲ ਬਣਿਆ ਤੇ ਜਿਹਨੇ ਨਾਮ ਛੱਡਤਾ ਨਿਯਮ ਛੱਡਤਾ ਲਾਅ ਆਫ ਨੇਚਰ ਜ਼ਿੰਦਗੀ ਕੁਦਰਤ ਦਾ ਨਿਯਮ ਛੱਡ ਕੇ ਜਿਹੜਾ ਜ਼ਿੰਦਗੀ ਨਿਉ ਰਿਹਾ ਉਹ ਡਰਾਉਣਾ ਹੀ ਹੈ ਦੁਖੀ ਰਹਿਣਾ ਉਹਨੇ ਜਿਹੜਾ ਕੁਦਰਤ ਦੇ ਵਿਧਾਨ ਨੂੰ ਸਮਝ ਕੇ ਜ਼ਿੰਦਗੀ ਜਿਉਂਦਾ ਨਿਯਮ ਨੂੰ ਨਾਮ ਨਾਲ ਜੁੜ ਕੇ ਨਿਯਮ ਨਾਲ ਜੁੜ ਕੇ ਜ਼ਿੰਦਗੀ ਜਿਉਂਦਾ ਉਹ ਸੌਖਾ ਜਿਹੜਾ ਕੁਦਰਤੀ ਜੋ ਰਿਕੁਆਇਰਮੈਂਟ ਹੈ ਕੁਦਰਤ ਦੀ ਪੂਰੀ ਨਹੀਂ ਕਰਦਾ ਕੁਦਰਤ ਦੀਆਂ ਰਿਕੁਆਇਰਮੈਂਟਸ ਪੂਰੀਆਂ ਕਰਕੇ ਆਪਣੀ ਲਾਈਫ ਸਟਾਈਲ ਬਣਾਓ ਸੌਖੇ ਰਵਾਂਗੇ ਸ਼ਰਤਾਂ ਕੁਦਰਤ ਦੀਆਂ ਪੂਰੀਆਂ ਕਰਨੀਆਂ ਨਾਮ ਨੂੰ ਛੱਡਣਾ ਮਤਲਬ ਨਿਯਮ ਨੂੰ ਛੱਡਣਾ ਨਿਯਮ ਕੀ ਹੈ ਨਿਯਮ ਦੇ ਰੂਪ ਵਿੱਚ ਹੀ ਪਰਮਾਤਮਾ ਫੈਲਿਆ ਹੋਇਆ ਲਾਅ ਬਣਿਆ ਹੋਇਆ ਇੱਕ ਵਿਧਾਨ ਬਣਿਆ ਹੋਇਆ ਨਿਯਮ ਬਣਿਆ ਹੋਇਆ ਪੰਜਾਬੀ ਚ ਸਿੱਧਾ ਕਹੀਏ ਨੇਮ ਨਾਮ ਦਾ ਅਰਥ ਨੇਮ ਇੱਕ ਨਾਮ ਦਾ ਅਰਥ ਹੈ ਗਿਆਨ ਦੋ ਅਰਥ ਨਾਮ ਦੇ ਇੱਕ ਅਰਥ ਨਾਮ ਨੇਮ ਨਿਯਮ ਤੇ ਇੱਕ ਅਰਥ ਹੈ ਗਿਆਨ ਗੁਰਬਾਣੀ ਚ ਦੋਵੇਂ ਅਰਥ ਹੈ ਜੇਤਾ ਕੀਤਾ ਤੇਤਾ ਨਾਉ ਵਿਣ ਨਾਮ ਹੈ ਨਾ ਹੀ ਕੋਥਾਉ ਨਾਮ ਬਿਨਾ ਕੋਈ ਥਾਂ ਨਹੀਂ ਇਹਦਾ ਅਰਥ ਕੀ ਹੈ ਐਗਜਿਸਟੈਂਸ ਹੋਂਦ ਨਿਯਮ ਉਹਦੇ ਨਿਯਮ ਬਿਨਾ ਕੋਈ ਥਾਂ ਨਹੀਂ। ਇੱਕ ਨਿਯਮ ਚੱਲ ਰਿਹਾ ਲਾਅ ਆਫ ਨੇਚਰ, ਤੇ ਦੂਜਾ ਅਰਥ ਹੈ ਨਾਮ ਦਾ ਸਭ ਤੇ ਉੱਤਮ ਹਰ ਕੀ ਕਥਾ। ਇਸ ਅਗਲੀ ਪੰਕਤੀ ਚ ਕੀ ਕਿਹਾ, ਗਿਆਨ ਨੂੰ ਨਾਮ ਸੁਨਤ ਦਰਦ ਦੁੱਖ ਲਥਾ। ਪਹਿਲੀ ਪੰਕਤੀ ਚ ਕਥਾ ਤੇ ਦੂਜੀ ਪੰਕਤੀ ਵਿੱਚ ਉਸੇ ਗਿਆਨ ਨੂੰ ਕੀ ਕਿਹਾ, ਨਾਮ। ਨਾਮ ਸੁਨਤ, ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਅੱਗੇ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਪਹਿਲੀ ਪੰਕਤੀ ਵਿੱਚ ਤੀਰਥ ਨੂੰ ਨਾਮ, ਨਾਮ ਨੂੰ ਤੀਰਥ ਕਿਹਾ, ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਤੇ ਦੂਜੀ ਪੰਕਤੀ ਵਿੱਚ ਉਸੇ ਨਾਮ ਨੂੰ ਕੀ ਕਿਹਾ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸਾਡੇ ਕੋਲ ਨਾਮ ਦੇ ਦੋ ਅਰਥ ਸਮਝ ਕੇ ਚੱਲੋ, ਨਾਮ ਮਤਲਬ ਨਿਯਮ, ਦੂਜਾ ਨਾਮ ਦਾ ਮਤਲਬ ਹੈ ਗਿਆਨ। ਸਮਝ ਲੈ ਇਹ ਹੈ ਨਾਮ, ਸਾਡੇ ਨਾਮ ਦਾ ਅਰਥ ਸਾਰੇ ਆਪਾਂ ਕੀ ਸਮਝਦੇ ਹਾਂ, ਨਾਮ ਦਾ ਮਤਲਬ ਬਹਿ ਕੇ ਘੰਟਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਿਹੜਾ ਕਰਦਾ ਨਾਮ ਨਾਲ ਜੁੜਿਆ, ਜਿਹੜਾ ਵਾਹਿਗੁਰੂ ਵਾਹਿਗੁਰੂ ਨਹੀਂ ਕਰਦਾ ਨਾਮ ਨਾਲ ਨਹੀਂ ਜੁੜਿਆ। ਗੋਰੇ ਕਿੰਨਾ ਕੁ ਨਾਮ ਜਪਦੇ, ਤੁਹਾਡੇ ਚ ਬੜੇ ਬੰਦੇ ਆ ਜਿਨ੍ਹਾਂ ਦੀ ਜ਼ਿੰਦਗੀ ਚ ਇੱਕ ਗਲਤੀ ਨਹੀਂ ਕੀਤੀ, ਸਾਰੇ ਫਰਜ਼ ਸਹੀ ਨਿਭਾਏ, ਡਿਊਟੀਆਂ ਸਹੀ ਨਿਭਾਈਆਂ, ਮਾਂ ਪਿਓ ਪ੍ਰਤੀ ਫਰਜ਼ ਵਧੀਆ, ਬੱਚਿਆਂ ਪ੍ਰਤੀ ਜਿੱਥੇ ਕੰਮ ਕਰਦਾ ਉੱਥੇ ਵਧੀਆ ਕੰਮ ਕੀਤਾ, ਪਰ ਨਾਮ ਨਹੀਂ ਜਪਿਆ। ਨਿਜਮਾਂ ਨੂੰ ਸਮਝਦਾ ਗਿਆਨਵਾਨ ਹੈ, ਫਿਰ ਤੁਹਾਡਾ ਮਤਲਬ ਵੀ ਵਾਹਿਗੁਰੂ ਵਾਹਿਗੁਰੂ ਕਰਨਾ ਐਵੇਂ ਹੀ ਹੈ, ਨਹੀਂ। ਇਹਦੇ ਨਾਲ ਬ੍ਰੇਨ ਮਾਈਂਡ ਸ਼ਾਂਤ ਹੁੰਦਾ ਹੈ, ਅੱਧਾ ਘੰਟਾ ਘੰਟਾ ਲਾ ਸਕਦੇ ਹੋ, ਮੈਡੀਟੇਸ਼ਨ ਕਰੋ, ਬੈਠ ਜਾਓ, ਇਕੱਲੇ ਬੈਠੋ, ਆਪਣੇ ਆਪ ਨਾਲ ਗੱਲ ਕਰੋ, ਸੈਲਫ ਟਾਕ ਕਰੋ, ਅੱਖਾਂ ਬੰਦ ਕਰਕੇ ਬੈਠੋ, ਵਾਹਿਗੁਰੂ ਵਾਹਿਗੁਰੂ ਜਪ ਲਓ। ਪਰ ਨਾਮ ਦਾ ਅਰਥ ਗਿਆਨ ਲੈਣਾ ਹੈ। ਮੈਂ ਨਾਮ ਨਾਲ ਜੁੜਨਾ ਉਦਣ ਮੰਨੂ ਜਿੱਦਣ ਮੇਰੀ ਜ਼ਿੰਦਗੀ 'ਚ ਅਕਲ ਆਈ। ਕਈ ਬੰਦੇ ਚਾਰ ਚਾਰ ਘੰਟੇ ਵਾਹਿਗੁਰੂ ਵਾਹਿਗੁਰੂ ਤੇ ਕਰ ਲੈਂਦੇ ਆ, ਪਰ ਜ਼ਿੰਦਗੀ ਜਿਉਣ ਦਾ ਚੱਜ ਨਹੀਂ ਆਇਆ। ਘਰ ਵਾਲੀ ਨੂੰ ਕੁੱਟਦਾ ਹੈ, ਬੱਚਿਆਂ ਪ੍ਰਤੀ ਫਰਜ਼ ਆਉਂਦਾ, ਕੰਮ ਜਿੱਥੇ ਕਰਦਾ ਉੱਥੇ ਨਿਕੰਮਾ ਹੈ, ਵਿਹਲੜ ਰਹਿਣਾ ਚਾਹੁੰਦਾ ਤੇ ਚਾਰ ਘੰਟੇ ਵਾਹਿਗੁਰੂ ਵਾਹਿਗੁਰੂ ਕਰ ਲੈਂਦਾ। ਨਾ ਨਾਮ ਮਤਲਬ ਗਿਆਨ, ਸਮਝ। ਅਸਲ ਨਾਮ ਦਾ ਅਰਥ ਹੈ ਗਿਆਨ। ਜੇ ਆਪਾਂ ਨਾਮ ਦਾ ਅਰਥ ਵਾਹਿਗੁਰੂ ਵਾਹਿਗੁਰੂ ਕਰਨਾ, ਫਿਰ ਆਹ ਪੰਕਤੀ ਦਾ ਕੀ ਕਰੋਗੇ, ਬਾਣੀ ਚਾਹੁੰਦਾ ਹੈ ਜਿੰਨੀ ਨਾਮ ਵਸਾਰਿਆ ਸੇ ਹੋਤ ਦੇਖੇ ਖੇ। ਜਿਹੜੇ ਵਾਹਿਗੁਰੂ ਵਾਹਿਗੁਰੂ ਨਹੀਂ ਕਰਦੇ ਗੋਰੇ ਕਿੱਥੇ ਕਰਦੇ ਆ, ਖੇ ਹੋ ਗਏ ਨਾ। ਗਿਆਨ ਨੂੰ ਜਿੰਨੇ ਛੱਡਿਆ ਉਹ ਖੇ ਹੋ ਗਿਆ। ਹੁਣ ਇਹ ਪ੍ਰੈਕਟੀਕਲ ਵੇਖੋ, ਜ਼ਿੰਦਗੀ ਚ ਲਾ ਕੇ ਵੇਖੋ, ਜਿਹੜੇ ਬੰਦੇ ਗਿਆਨ ਨੂੰ ਛੱਡ ਚੁੱਕੇ ਆ, ਗਿਆਨ ਨਹੀਂ ਸਰੀਰ ਗਾਲ ਲਏ, ਲੀਵਰ ਖਰਾਬ ਹੋ ਗਿਆ, ਸ਼ਰਾਬਾਂ ਚ ਪੈ ਗਏ, ਜ਼ਿੰਦਗੀਆਂ ਬਰਬਾਦ ਕਰ ਲਈਆਂ, ਖੇ ਹੋ ਗਏ। ਕਈਆਂ ਦੀ ਪਰਿਵਾਰ ਛੱਡ ਕੇ ਚਲੇ ਗਏ, ਬੱਚੇ ਛੱਡ ਕੇ ਚਲੇ ਗਏ, ਘਰ ਉਜੜ ਗਿਆ, ਸਾਰਾ ਹੀ ਘਰ ਉਜਾੜ ਕੇ ਬਹਿ ਗਿਆ। ਕੀ ਗੱਲ ਬਈ, ਕਹਿੰਦੇ ਗਿਆਨ ਨਹੀਂ ਸੀ, ਗਿਆਨ ਨਾ ਹੋਣ ਕਰਕੇ ਘਰ ਕੀ ਹੋ ਗਿਆ, ਖੇ। ਸਰੀਰ ਕੀ ਹੋ ਗਿਆ, ਖੇ। ਕੰਟਰੀ ਖੇ ਬਣਾਈ ਪਈ ਹੈ, ਕਾਹਦੇ ਬਿਨਾ। ਅੱਜ ਅੱਜ ਜੇ ਅਮਰੀਕਾ ਦੇ ਕੰਪੈਰੀਜ਼ਨ ਕਰੀਏ, ਜੇ ਅਮਰੀਕਾ ਕੈਨੇਡਾ ਨਾਲ ਇੰਡੀਆ ਨੂੰ, ਤੇ ਐਂ ਲੱਗਦਾ ਵੀ ਸਵਰਗ ਨਰਕ ਬਣਿਆ ਪਿਆ। ਆ ਖੇ ਲੱਗਦੀ ਹੈ, ਉਹ ਵਸਦੇ ਲੱਗਦੇ ਆ, ਆਪਣੇ ਵਾਲਾ ਤੇ ਖੇ ਲੱਗਦਾ ਵੀ ਕੋਈ ਢਾਂਚਾ ਨਹੀਂ, ਕੋਈ ਸਿਸਟਮ ਨਹੀਂ। ਤੇ ਫਿਰ ਦੱਸੋ ਉਹਨਾਂ ਨੇ ਇਹ ਖੇ ਕਿਉਂ ਹੋ ਗਿਆ, ਕਿਉਂਕਿ ਗਿਆਨ ਛੱਡਤਾ। ਉਹ ਵਸਦੇ ਕਿਉਂ ਨੇ, ਕਿਉਂਕਿ ਗਿਆਨ ਨਾਲ ਸਮਝ ਨਾਲ ਜ਼ਿੰਦਗੀ ਜਿਉ ਰਹੇ ਆ। ਤਾਂ ਕਰਕੇ ਖੇ ਹੋ ਜੂ ਉਹਨਾਂ ਦੀ ਜ਼ਿੰਦਗੀ ਜਿਹੜੇ ਨਾਮ ਨਾਲੋਂ ਟੁੱਟ ਗਏ। ਨਾਮ ਮਤਲਬ ਬੋਲੋ ਜੀ, ਨਾਮ ਮਤਲਬ ਗਿਆਨ। ਸਮਝ, ਜਿੰਨੀ ਨਾਮ ਵਸਾਰਿਆ ਸੇ ਹੋਤ ਦੇਖੇ ਖੇ। ਕਹਿੰਦੇ ਖੇ ਹੁੰਦੇ ਵੇਖੇ ਐ ਜਿਨ੍ਹਾਂ ਨਾਮ ਛੱਡ ਦਿੱਤਾ, ਜਿਨ੍ਹਾਂ ਗਿਆਨ ਛੱਡ ਦਿੱਤਾ। ਆਓ ਪੰਜ ਪਿਆਰਿਆਂ, ਆਉਣਾ ਸਟੇਜ ਤੇ, ਬੈਠੇ ਰਹੋ, ਉੱਠਿਓ ਨਾ ਪਿਆਰਿਓ, ਆਪੋ ਆਪਣੀ ਜਗ੍ਹਾ ਤੇ ਸਜੇ ਰਹਿਣਾ, ਉੱਠਣਾ ਕਿਸੇ ਨੇ ਨਹੀਂ। ਆਓ ਜਿਹੜੇ ਜਿਹੜੇ ਅੱਜ ਦਾਖਲਾ ਲੈ ਕੇ ਆਏ ਐ, ਜਿਹੜੇ ਜਿਹੜੇ ਅੱਜ ਸਿੰਘ ਸਜੇ, ਜਿਨ੍ਹਾਂ ਜਿਨ੍ਹਾਂ ਨੇ ਅੱਜ ਨਾਮ ਲਿਖਾਇਆ, ਅੰਮ੍ਰਿਤਧਾਰੀ ਹੋਏ, ਸਾਰਿਆਂ ਨੂੰ ਵਧਾਈਆਂ ਦੇਈਏ। ਲੜ ਲੱਗ ਗਏ ਜਿਹੜੇ ਸ਼ਬਦ ਗੁਰੂ ਦੇ, ਜਦੋਂ ਦੇ ਲੜ ਲੱਗੇ ਆ, ਸਾਰੇ ਦੁੱਖ ਦੂਰ ਹੋ ਗਏ। ਗਿਆਨ ਗੁਰੂ ਦੇ, ਜਦੋਂ ਦੇ ਲੜ ਲੱਗੇ ਆ, ਸਾਰੇ ਦੁੱਖ ਦੂਰ ਹੋ ਗਏ। ਗਿਆਨ ਗੁਰੂ ਦੇ, ਜਦੋਂ ਦੇ ਲੜ ਲੱਗੇ ਆ, ਸਾਰੇ ਦੁੱਖ ਦੂਰ ਹੋ ਗਏ। ਗਿਆਨ ਗੁਰੂ ਦੇ, ਜਦੋਂ ਦੇ ਲੜ ਲੱਗੇ ਆ, ਸਾਰੇ ਦੁੱਖ ਦੂਰ ਹੋ ਗਏ। ਗਿਆਨ ਗੁਰੂ ਦੇ, ਜਦੋਂ ਦੇ ਲੜ ਸਤਿਗੁਰੂ ਦੇ, ਜਦੋਂ सारे दुख संगत बोल गुरु दे संगो ना
बाबा बाबा सारे दुख दूर हो गए बाबा बाबा सारे दुख दूर हो गए बाबा बाबा सारे दुख दूर हो गए बाबा बाबा सारे दुख दूर हो गए
ਚਾਰ ਦਾ ਬਾਹਾਂ ਸਿੱਧੀਆਂ ਰੱਖਿਓ ਇੱਕ ਮਿੰਟ ਲਈ
ਬੋਲੇ ਸੋ ਨਿਹਾਲ ਸਾਖੀਆ ਕਾਲ
ਪਹਿਰੇਦਾਰੋ ਲਾਈਨ ਲੰਮੀ ਲਾ ਕੇ ਉਵੇਂ ਹੀ ਬਹਿ ਜਾਓ ਪਹਿਲਾਂ ਕੋਈ ਆਵੇ ਪਿੱਛੇ ਹੀ ਪਾਇਓ ਅਜੇ ਜਿਹੜਾ ਵੀ ਕੋਈ ਆਵੇ ਇੱਥੇ ਮੱਥਾ ਟਿਕਾ ਟਿਕਾ ਭਾਈ ਚੱਲੋ ਪਿੱਛੇ ਹੀ ਇੱਥੇ ਕਿਤੇ ਆ ਹੀ ਜਾਣਾ ਫਿਰ ਤੇ ਮੱਥਾ ਟੇਕ ਹੀ ਲੈਣਾ ਉੱਥੇ ਕਿ ਜਿੱਥੇ ਸਿੱਖ ਖੜੇ ਉੱਥੇ ਲਾਈਨ ਸਿੱਧੀ ਲਾ ਲਓ ਜਿਹੜੇ ਵੀਰ ਖੜੇ ਆ ਨਾ ਪਿੱਛੇ ਤੁਸੀਂ ਜਿਹੜੇ ਅੱਗੇ ਪਹਿਰੇਦਾਰ ਬੈਠੇ ਤੁਸੀਂ ਵੀ ਉੱਥੇ ਕੁ ਹੋ ਜਾਓ ਜਿਹੜਾ ਆਵੇ ਉੱਥੇ ਹੀ ਭਾਈ ਜਾਈ ਲਓ ਹੁਣ ਇੱਧਰ ਧਿਆਨ ਰੱਖਿਓ ਪਿਆਰਿਓ ਹਾਜ਼ਰ ਹੋ ਕੇ ਬਹੁਤ ਬਹੁਤ ਵਧਾਈਆਂ ਦਾਖਲਾ ਲਿਆ ਮੈਂ ਕੱਲ ਵੀ ਕਿਹਾ ਸੀ ਵੀ ਆਈਡੈਂਟੀ ਬੜੀ ਜ਼ਰੂਰੀ ਹੈ ਜੋ ਸਾਡੀ ਮਰਿਆਦਾ ਬਣੀ ਹੋਈ ਹੈ ਜਿੱਦਾਂ ਵੀ ਪੰਥਕ ਮਰਿਆਦਾ ਜਿਹੜਾ ਵਿਧਾਨ ਹੈ ਆਪਾਂ ਹੁਣ ਉਸੇ ਹਿਸਾਬ ਨਾਲ ਹੌਲੀ ਹੌਲੀ ਅੱਗੇ ਵਧਣਾ ਪੜ੍ਹਾਈ ਕਰਨੀ ਸਮਝ ਲੈਣੀ ਅਕਲ ਲੈਣੀ ਦਿਮਾਗ ਖੋਲ੍ਹਣਾ ਇਹ ਬਹੁਤ ਜ਼ਰੂਰੀ ਹੈ ਗਿਆਨ ਲੈਣਾ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਉਹ ਸਮਝਣ ਦੀ ਕੋਸ਼ਿਸ਼ ਕਰੋ ਉਸ ਵੇਲੇ ਦੀਆਂ ਪ੍ਰੋਬਲਮਾਂ ਦੇ ਨਾਲ ਗੁਰੂ ਸਾਹਿਬ ਨੇ ਕਿੱਦਾਂ ਫੇਸ ਕੀਤਾ ਅੱਜ ਉਹਨਾਂ ਦੀ ਬਾਣੀ ਪੜ੍ਹ ਕੇ ਉਹਨਾਂ ਮੁਸ਼ਕਲਾਂ ਦੇ ਹਿਸਾਬ ਨਾਲ ਅੱਜ ਦੇ ਹਿਸਾਬ ਨਾਲ ਤੁਸੀਂ ਅੱਜ ਫੇਸ ਕਰਨਾ ਉਦੋਂ ਉਹਨਾਂ ਨੇ ਕੀਤਾ ਅੱਜ ਅਸੀਂ ਕਰੀਏ ਗੁਰੂ ਨਾਨਕ ਦੀ ਬਾਣੀ ਪੜ੍ਹ ਪੜ੍ਹ ਕੇ ਇੱਦਾਂ ਸਮਝਣਾ ਹੈ ਵੀ ਅਸੀਂ ਵੀ ਉਵੇਂ ਸੋਚਣ ਲੱਗਣਾ ਜਿਵੇਂ ਉਹ ਸੋਚਦੇ ਸੀ ਉਹ ਪ੍ਰੋਬਲਮਾਂ ਨੂੰ ਜ਼ਿੰਦਗੀ ਨੂੰ ਲਾਈਫ ਨੂੰ ਕਿੱਦਾਂ ਵੇਖਦੇ ਸੀ ਉਹ ਕੰਮ ਵੀ ਕਰਦੇ ਸੀ ਮਿਹਨਤ ਵੀ ਕਰਦੇ ਸੀ ਨਾਲ ਇਹ ਵੀ ਚੇਤਾ ਰੱਖਦੇ ਸੀ ਵੀ ਹਮ ਆਦਮੀ ਹਾਂ ਇੱਕਦਮ ਆਪਾਂ ਵੀ ਕੰਮ ਕਰਨਾ ਐ ਨਹੀਂ ਸੋਚਣਾ ਵੀ ਇੱਥੇ ਹੀ ਬੈਠੇ ਰਹਿਣਾ ਹੈ ਛੱਡ ਕੇ ਜਾਣਾ ਹੀ ਨਹੀਂ ਭਾਵ ਕਹਿਣ ਦਾ ਜਿਹੜਾ ਸਾਡਾ ਥੋਟਸ ਪ੍ਰੋਸੈਸ ਹੈ ਇਹ ਉਹੋ ਜਿਹਾ ਹੋਵੇ ਜਿਹੜਾ ਉਹਨਾਂ ਪੈਂਤੀਆਂ ਦਾ ਤਾਂ ਪੈਰੋਕਾਰ ਸੀ ਉਹਨਾਂ ਦੇ ਵੀਰੋ ਭਾਈਓ ਅਸੀਂ ਉਹਨਾਂ ਦੇ ਪੈਰੋਕਾਰ ਤਾਂ ਜਿਵੇਂ ਉਹ ਸੋਚਦੇ ਸੀ ਸਮਾਜ ਦੇ ਮਸਲਿਆਂ ਬਾਰੇ ਅਸੀਂ ਵੀ ਉਵੇਂ ਸੋਚੀਏ ਬਾਹਰੋਂ ਨਹੀਂ ਮਤਲਬ ਕਿ ਮੈਂ ਵੀ ਬਾਬੇ ਨਾਨਕ ਵਰਗਾ ਲੱਗਦਾ ਮੇਰੇ ਵੀ ਦਾੜੀ ਕੇਸ ਉਹਨਾਂ ਦੇ ਵੀ ਦਾੜੀ ਕੇਸ ਸੀ ਮੈਂ ਵੀ ਗੁਰੂ ਗੋਬਿੰਦ ਸਿੰਘ ਵਰਗਾ ਲੱਗਦਾ ਮੇਰੇ ਵੀ ਕੱਪੜੇ ਮਹਾਰਾਜ ਵਰਗੇ ਮੈਂ ਅਸੀਂ ਜੀ ਦਮਾਲੇ ਸਜਾਏ ਦਸਤਾਰਾਂ ਸਜਾਈਆਂ ਅਸੀਂ ਵੀ ਬਾਹਰ ਦੇ ਬਾਣਾ ਪਾਇਆ ਏਦਾਂ ਨਹੀਂ ਆਪਾਂ ਕਹਿਣਾ ਹੈ ਉਵੇਂ ਸੋਚੀਏ ਜਿਵੇਂ ਉਹ ਸੋਚਦੇ ਸੀ ਜ਼ਿੰਦਗੀ ਨੂੰ ਉਹ ਕਿੱਦਾਂ ਵੇਖਦੇ ਸੀ ਅਸੀਂ ਜ਼ਿੰਦਗੀ ਨੂੰ ਕਿਵੇਂ ਵੇਖਦੇ ਹਾਂ ਮੌਤ ਨੂੰ ਉਹ ਕਿੱਦਾਂ ਵੇਖਦੇ ਸੀ ਆਪਾਂ ਕਿੱਦਾਂ ਵੇਖਦੇ ਹਾਂ ਬਿਮਾਰੀਆਂ ਨੂੰ ਉਹ ਕਿੱਦਾਂ ਵੇਖਦੇ ਸੀ ਆਪਾਂ ਕਿੱਦਾਂ ਵੇਖਦੇ ਹਾਂ ਤਕਲੀਫਾਂ ਨੂੰ ਮੁਸੀਬਤਾਂ ਨੂੰ ਉਹ ਕਿੱਦਾਂ ਵੇਖਦੇ ਸੀ ਆਪਾਂ ਕਿੱਦਾਂ ਵੇਖਦੇ ਹਾਂ ਕੰਡਿਆਂ ਨੂੰ ਉਹ ਕਿੱਦਾਂ ਵੇਖਦੇ ਸੀ ਆਪਾਂ ਕਿੱਦਾਂ ਵੇਖਦੇ ਹਾਂ ਇਹ ਅਸੀਂ ਵੇਖਣਾ ਸਿੱਖਣਾ ਇਹ ਕਹਿੰਦੇ ਪੁਆਇੰਟ ਆਫ ਵਿਊ ਕਿੱਦਾਂ ਦਾ ਤੇਰਾ ਨਜ਼ਰੀਆ ਕਿੱਦਾਂ ਦਾ ਜ਼ਿੰਦਗੀ ਨੂੰ ਵੇਖਦਾ ਕਿੱਦਾਂ ਦਾ ਅਸਲ ਗੁਰੂ ਨਾਨਕ ਦੇ ਪੈਰੋਕਾਰ ਉਹ ਨੇ ਜਿਹੜੇ ਗੁਰੂ ਨਾਨਕ ਵਾਂਗੂ ਸੋਚਦੇ ਨੇ ਜਿਨ੍ਹਾਂ ਦੇ ਕੋਲ ਸਵਾਲ ਹੈ ਤਰਕ ਹੈ ਜਿਨ੍ਹਾਂ ਕੋਲ ਲੌਜਿਕ ਨਾਲ ਲੌਜੀਕਲੀ ਨੇ ਜਿਹੜੇ ਸੋਚਦੇ ਉਹ ਨੇ ਗੁਰੂ ਨਾਨਕ ਦੇ ਪੈਰੋਕਾਰ ਅਸੀਂ ਕੱਪੜੇ ਪਾ ਕੇ ਨਹੀਂ ਉਦਾਂ ਦੇ ਬਣ ਜਾਣਾ ਤਾਂ ਕਰਕੇ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਵਸਾਇਆ ਕਰਤਾਰਪੁਰ ਵਿੱਚ ਕੋਈ ਜਾਤ ਪਾਤ ਹੈ ਸੀ ਬੋਲੋ ਨਾ ਤੇ ਭਾਈ ਲੈਣਾ ਸੀ ਗੁਰੂ ਨਾਨਕ ਵਾਂਗੂ ਸੋਚਿਆ ਖਡੂਰ ਸਾਹਿਬ ਵਸਾਇਆ ਉਹਨਾਂ ਨੇ ਖਡੂਰ ਸਾਹਿਬ ਵਿੱਚ ਵੀ ਕੋਈ ਜਾਤ ਪਾਤ ਨਹੀਂ ਪੁੱਛਦਾ ਸੀ ਫਿਰ ਗੁਰੂ ਅਮਰਦਾਸ ਉਵੇਂ ਹੀ ਸੋਚਦੇ ਸੀ ਉਹਨਾਂ ਨੇ ਗੋਇੰਦਵਾਲ ਸਾਹਿਬ ਵਸਾਇਆ ਗੋਇੰਦਵਾਲ ਸਾਹਿਬ ਦੇ ਵਿੱਚ ਵੀ ਕੋਈ ਜਾਤ ਪਾਤ ਨਹੀਂ ਪੁੱਛ ਉਵੇਂ ਸੋਚਦੇ ਸੀ ਸਮਾਜ ਇੱਕ ਕਰੋ ਇੱਕੋ ਜਿਹੇ ਹੋਈਏ ਬਰਾਬਰ ਹੋਵੇ ਹਰ ਇੱਕ ਨੂੰ ਹੱਕ ਦਿਓ ਕੋਈ ਪੈਰਾਂ ਥੱਲੇ ਨਾ ਲਤਾੜਿਆ ਜਾਵੇ ਇਨਸਾਨ ਤੋਂ ਜਿਉਣ ਦਾ ਹੱਕ ਨਾ ਖੋਵੋ ਛੋਟਾ ਕਹਿ ਕੇ ਧੱਕੋ ਨਾ ਧਰਕਾਰੋ ਨਾ ਰਾਮਦਾਸ ਸਾਹਿਬ ਨੇ ਅੰਮ੍ਰਿਤਸਰ ਵਸਾਇਆ ਉਹ ਵੀ ਉਵੇਂ ਹੀ ਸੋਚਦੇ ਸੀ ਗੁਰੂ ਅਰਜਨ ਦੇਵ ਜੀ ਵੀ ਉਵੇਂ ਹੀ ਸੋਚਦੇ ਸੀ ਉਹਨਾਂ ਨੇ ਤਰਨ ਤਾਰਨ ਵਸਾਇਆ ਗੁਰੂ ਗੋਬਿੰਦ ਸਿੰਘ ਤੱਕ ਉਵੇਂ ਹੀ ਸੋਚਦੇ ਰਹੇ ਤਾਂ ਹੀ ਸਾਰੇ ਜਿਹੜੇ ਸ਼ਹਿਰ ਸੀ ਲੋਕੀ ਕਹਿੰਦੇ ਸੀ ਚਲੋ ਆਨੰਦਪੁਰ ਚੱਲੀਏ ਜਿੱਥੇ ਕਦਰ ਪਵੇ ਮਨ ਚੱਲ ਆਨੰਦਪੁਰ ਨੂੰ ਤੁਰ ਚੱਲੀਏ ਜਿੱਥੇ ਕਦਰ ਪਵੇ ਬੇਕਦਰਾਂ ਦੀ ਲੋਕੀ ਤਾਂ ਭੱਜਦੇ ਸੀ ਉੱਥੇ ਕੋਈ ਜਾਤ ਨਹੀਂ ਪੁੱਛਦਾ ਉੱਥੇ ਬੰਦੇ ਨੂੰ ਬੰਦਾ ਸਮਝਿਆ ਜਾਂਦਾ ਹੈ ਉੱਥੇ ਕੋਈ ਝੌਰ ਕੋਈ ਨਾਈ ਕੋਈ ਛੀਂਬਾ ਕੋਈ ਜੱਟ ਜਾਵੇ ਉੱਥੇ ਸਾਰੇ ਸਿੱਖ ਹੈ ਉੱਥੇ ਸਭ ਖਾਲਸੇ ਹੈ ਸਾਰੇ ਗੁਰੂ ਗੋਬਿੰਦ ਸਿੰਘ ਨਾਲ ਪਿਆਰ ਕਰਦੇ ਤੇ ਗੁਰੂ ਗੋਬਿੰਦ ਸਿੰਘ ਸਭ ਨਾਲ ਪਿਆਰ ਕਰਦੇ ਉੱਥੇ ਇੱਕੋ ਜਿਹੇ ਹੈ ਸਾਰੇ ਪਰ ਸਾਡਾ ਇੱਕ ਵੀ ਪਿੰਡ ਅਸੀਂ ਮੁੜ ਕੇ ਨਹੀਂ ਵਸਾ ਸਕੇ ਗੁਰੂ ਨਾਨਕ ਵਾਂਗੂ ਸੋਚਿਆ ਹੀ ਨਹੀਂ ਕਿਸੇ ਨੇ ਦੱਸ ਦਿਓ ਜੇ ਇੱਕ ਪਿੰਡ ਵੀ ਹੈ ਪੰਜਾਬ ਦਾ ਕੋਈ ਹਰਿਆਣੇ ਦਾ ਦੱਸ ਦਿਓ ਜਿੱਥੇ ਕੋਈ ਜਾਤ ਪਾਤ ਨਾ ਪੁੱਛਦਾ ਹੋਵੇ ਕਰਤਾਰਪੁਰ ਵਰਗਾ ਇੱਕ ਪਿੰਡ ਨਹੀਂ ਵਸਿਆ ਕਿਉਂਕਿ ਗੁਰੂ ਨਾਨਕ ਵਾਂਗੂ ਮੁੜ ਕੇ ਕਿਸੇ ਨੇ ਬੋਲੋ ਸੋਚਿਆ ਹੀ ਨਹੀਂ ਸੋਚਣਾ ਹੀ ਛੱਡ ਦਿੱਤਾ ਉਹ ਸੋਚ ਖਤਮ ਹੋ ਗਈ ਉਹ ਵਿਚਾਰ ਖਤਮ ਹੋ ਗਏ। ਇਸ ਕਰਕੇ ਉਵੇਂ ਸੋਚਣਾ, ਜ਼ਿੰਦਗੀ ਨੂੰ ਉਵੇਂ ਵੇਖਣਾ ਜਿਵੇਂ ਉਹ ਵੇਖਦੇ ਸੀ, ਉਹ ਸਿੱਖਣਾ ਹੈ। ਉਹ ਨਜ਼ਰੀਆ ਜੋ ਗੁਰੂ ਸਾਹਿਬ ਦਾ ਨਜ਼ਰੀਆ ਸੀ ਜ਼ਿੰਦਗੀ ਨੂੰ ਵੇਖਣ ਦਾ, ਉਹ ਨਜ਼ਰੀਆ ਸਾਡਾ ਹੋਵੇ। ਉਹ ਘਾੜਤ ਘੜੀ ਜਾਏ ਉਵੇਂ ਤੂੰ ਵੇਖ, ਉਵੇਂ ਵੇਖ ਜ਼ਿੰਦਗੀ ਨੂੰ, ਇਹ ਲੋੜ ਸੀ। ਤਾਂ ਕਰਕੇ ਅੱਜ ਬੜੀ ਘਾਟ ਮਹਿਸੂਸ ਹੁੰਦੀ ਹੈ। ਨਗਰ ਕੀਰਤਨ ਬੜੇ ਆ, ਖੰਡ ਪਾਠ ਬੜੇ ਆ, ਲੰਗਰ ਬੜੇ ਆ, ਦੇਗਾਂ ਬੜੀਆਂ, ਰੁਮਾਲੇ ਬੜੇ ਆ, ਪਰ ਉਹ ਪਿੰਡ ਨਹੀਂ, ਉਹ ਸੋਚ ਮਰ ਗਈ ਸਾਡੇ ਵਿੱਚੋਂ। ਤਾਂ ਕਰਕੇ ਬਾਬੇ ਨਾਨਕ, ਭੈਣ ਨਾਨਕੀ ਦੇ ਵੀਰ ਨੂੰ ਸੁਨੇਹਾ ਦੇ ਦਿਓ। ਇੱਕ ਕਵਿਤਾ ਪੜ੍ਹਦੇ ਆ ਛੋਟੀ ਜੀ। ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਇਆ ਜਾ ਰਿਹਾ ਹਰ ਪਾਸੇ, ਹੈ ਤੇ ਵਿਸਾਖ ਦਾ ਮੰਨੋ ਭਾਵੇਂ ਨਾ। ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ ਇੱਕ ਵਿਸਾਖੀ ਦਾ, ਇੱਕ ਵਿਸਾਖ ਦਾ, 14 ਅਪ੍ਰੈਲ 1469, 14 ਅਪ੍ਰੈਲ, ਇੱਕ ਵਿਸਾਖ, ਵਿਸਾਖੀ ਵਾਲੇ ਦਿਨ ਗੁਰੂ ਨਾਨਕ ਦਾ ਗੁਰਪੁਰਬ ਹੈ। ਪਰ ਹੁਣ ਮਨਾਇਆ ਅੱਜ ਜਾ ਰਿਹਾ, ਵਧਾਈਆਂ ਅੱਜ ਵੀ, ਪਰ ਮੈਂ ਜਿਉਂਦਾ ਰਿਹਾ ਵਿਸਾਖੀ ਤੇ ਜ਼ਰੂਰ ਉਦੋਂ ਵੀ ਵਧਾਈਆਂ ਦਊਂਗਾ ਵੀ ਅੱਜ ਹੈ ਗੁਰੂ ਨਾਨਕ ਦਾ, ਖਾਲਸੇ ਦਾ ਤੇ ਗੁਰੂ ਨਾਨਕ ਦਾ ਪ੍ਰਕਾਸ਼ ਇੱਕੇ ਦਿਨ ਦਾ ਹੈ। ਗੁਰੂ ਗੋਬਿੰਦ ਸਿੰਘ ਨੇ ਗੁਰੂ ਨਾਨਕ ਦਾ ਜਨਮ ਦਿਨ ਚੁਣਿਆ ਸੀ ਵੀ ਜਿੱਦਣ ਬਾਬਾ ਨਾਨਕ ਆਇਆ ਉਦਣ ਹੀ ਖਾਲਸਾ, ਇੱਕੇ ਦਿਨ ਦਾ ਜਨਮ ਹੈ ਗੁਰੂ ਨਾਨਕ ਦਾ ਵੀ ਤੇ ਖਾਲਸੇ ਦੀ ਸਿਰਜਣਾ ਇੱਕੇ ਦਿਨ ਦੀ ਹੈ। ਸਾਰੀਆਂ ਕਿਤਾਬਾਂ ਪੁਰਾਣੀਆਂ ਦੇ ਵਿੱਚ 1414 ਅਪ੍ਰੈਲ ਹੈ। ਜਿੰਨੇ ਤੁਸੀਂ ਪੜ੍ਹੇ ਲਿਖੇ ਬੈਠੇ ਹੋ, 14 ਪੜ੍ਹਿਆ ਸੀ, 14 ਅਪ੍ਰੈਲ ਪੜ੍ਹਿਆ ਸੀ, ਜਿੰਨੇ ਪੜ੍ਹੇ ਹੋ, ਪੁਰਾਣੀਆਂ ਸਾਰੀਆਂ ਕਿਤਾਬਾਂ 'ਚ ਹੋਈ ਹੈ। ਅਗਲਿਆਂ ਨੇ ਪਿਛਲੇ ਇਹਨਾਂ 25-30 ਸਾਲਾਂ ਦੇ ਵਿੱਚ ਬਦਲ ਕੇ ਕੱਤਕ ਤੇ ਲੈ ਆਏ। ਇਹ ਪੁਜਾਰੀ ਢਾਂਚਾ, ਪੁੱਛਿਆ ਕਿਸੇ ਨੇ ਵੀ ਨਹੀਂ ਵੀ ਕਿਉਂ ਬਦਲਦਾ, ਪੁੱਛੇ ਕੌਣ? ਗੁਰੂ ਗੋਬਿੰਦ ਸਿੰਘ ਦਾ ਅਵਤਾਰ ਪੁਰਬ ਦੱਸਿਓ ਜਰਾ ਵੀਰੋ, ਮੈਨੂੰ ਜਵਾਬ ਦਿਓ, ਕਿੰਨੀ ਤਰੀਕ ਨੂੰ ਆ ਰਿਹਾ ਐਤਕੀ ਗੁਰਪੁਰਬ? ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਜਨਮ ਦਿਹਾੜਾ ਦੱਸੋ ਜਰਾ, 18 ਜਨਵਰੀ ਦਾ ਆ ਰਿਹਾ। ਇਹ 2019 ਦਾ ਦੱਸਿਆ ਤੁਸੀਂ, 19 ਦਾ ਦੱਸਿਆ ਤੇ 18 ਚ, 2018 ਚ ਆਇਆ ਹੀ ਨਹੀਂ, ਤੇ 17 ਚ 2 ਸੀ। 17 ਚ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ ਆਇਆ 2 ਵਾਰੀ, ਜਨਵਰੀ ਚ ਵੀ ਮਨਾਇਆ ਤੇ ਦਸੰਬਰ ਚ ਵੀ ਮਨਾਇਆ, 18 ਚ ਆਇਆ ਹੀ ਨਹੀਂ। 19 ਚ ਅੱਗੇ ਫਿਰ 2 ਆ ਜਾਣਗੇ, 20 ਚ ਫਿਰ ਨਹੀਂ ਆਉਣਾ। ਆ ਸਾਡੇ ਬੱਚੇ ਤੇ ਇਹ ਸਮਝਦੇ ਐ, ਪਰ ਇੱਥੇ ਢਾਂਚਾ ਇਦਾਂ ਦਾ, ਪੁੱਛੇ ਕੌਣ ਇਹਨਾਂ ਨੂੰ? ਸਾਡੇ ਪੁਜਾਰੀਆਂ ਨੂੰ ਪੁੱਛੋਗੇ ਕਿ ਪੁੱਛੇਗਾ ਕੌਣ? ਜਿਹੜਾ ਇਹਨਾਂ ਨੂੰ ਸਵਾਲ ਪੁੱਛੇਗਾ ਪੰਥ ਚੋਂ ਛੇਕ ਦੇਣਗੇ, ਜਿਹੜਾ ਇਹਨਾਂ ਨੂੰ ਸਵਾਲ ਪੁੱਛੇਗਾ ਉਹਨੂੰ ਕੁੱਤਿਆ ਬਿੱਲਿਆ ਕਹਿੰਦੇ ਐ, ਉਹਦੇ ਤੇ ਭੈੜੇ ਭੈੜੇ ਇਲਜ਼ਾਮ ਲਾਉਂਦੇ ਐ, ਉਹਨੂੰ ਕਹਿੰਦੇ ਅਸੀਂ ਬੋਲਣ ਨਹੀਂ ਦੇਣਾ, ਪੁੱਛੇਗਾ ਕੌਣ? ਪੁੱਛੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਬਾਹਰ ਤੋਂ ਫੜ ਕੇ ਵੀ ਗੁਰਪੁਰਬ ਵਿਸਾਖੀ ਤੋਂ ਕੱਤਕ 'ਚ ਕਿਵੇਂ ਆ ਗਿਆ? ਕੋਈ ਜਵਾਬ ਨਹੀਂ ਦੇਣਗੇ। ਸਾਡੇ ਤੇ ਡੇਰੇਦਾਰ ਕਾਬਜ਼ ਹੈ, ਨਾਨਕ ਸ਼ਾਹੀ ਕੈਲੰਡਰ ਵੱਖਰੀ ਵੱਖਰੀ ਕੌਮ ਦਾ ਵੱਖਰਾ ਕੈਲੰਡਰ ਬਣ ਗਿਆ ਸੀ, ਨਾਨਕ ਸ਼ਾਹੀ ਕੈਲੰਡਰ 5-6 ਸਾਲ ਲਾਗੂ ਰਿਹਾ, 1 ਤਰੀਕ ਪੱਕੀ ਵੱਜ ਗਈ ਸੀ। ਕਿੰਨੀ ਤਰੀਕ ਸੀ ਗੁਰਪੁਰਬ ਆਉਂਦੀ ਸੀ ਜਦੋਂ? ਬੋਲੋ, ਆ 5 ਜਨਵਰੀ ਸਾਰਿਆਂ ਨੂੰ ਯਾਦ ਹੈ, 5 ਜਨਵਰੀ ਪੱਕਾ ਹੋ ਗਿਆ ਸੀ। ਹੁਣ ਫਿਰ ਭੋਗ ਪਾਤਾ, ਉਹਦੇ ਵਿੱਚ ਤੰਗ ਕਿੰਨੇ ਫਸਾਈ ਵਾਲਾ, ਸਾਧ ਬਾਬਿਆਂ ਨੇ ਸੰਤ ਸਮਾਜ ਨੇ ਭੋਗ ਪਵਾਇਆ ਕੈਲੰਡਰ ਦਾ। ਸਾਡਾ ਕੈਲੰਡਰ ਆਪਣਾ ਬਣ ਗਿਆ ਸੀ, 1-1 ਤਰੀਕ ਫਿਕਸ ਹੋ ਗਈ ਸੀ। ਮੈਨੂੰ ਜਵਾਬ ਦਿਓ ਸਿੰਘੋ, ਜੇ ਅੱਜ ਦੁਨੀਆ ਦੇ ਵਿੱਚ ਕਹਿਣ ਤੁਹਾਡੇ ਬਾਬੇ ਨਾਨਕ ਦੇ ਜਨਮ ਦਿਨ ਦੀ ਛੁੱਟੀ ਕਰਨੀ ਹੈ, ਦੱਸੋ ਡੇਟ ਕਿਹੜੀ ਦਿਓ? 1 ਤਰੀਕ ਹੈ ਤੁਹਾਡੇ ਕੋਲ? ਤੁਸੀਂ ਕਹਿਣ ਲੱਗ ਜਾਓ ਕਦੇ ਇਸ ਮਹੀਨੇ ਜਾ ਜਾਂਦਾ, ਕਦੇ ਕੀ ਦੱਸੀਏ? ਅਮਰੀਕਾ ਲਈ ਕਹਿ ਦੇਣਾ, ਲਿਆਓ ਜੀ 1 ਤਰੀਕ ਦੀ ਛੁੱਟੀ ਕਰਨੀ, ਦੱਸੋ ਕਿੰਨੀ ਤਰੀਕ ਰੱਖਣੀ, ਤੇ ਤੁਹਾਡੇ ਕੋਲ 1 ਤਰੀਕ ਵੀ ਨਹੀਂ ਅੱਜ ਹੈ। ਉਸ ਵੇਲੇ ਕੱਤਕ ਵਿਸਾਖ ਇਹ ਸਾਰੇ ਵਰਤੇ ਜਾਂਦੇ ਸੀ, ਪਰ ਅੱਜ ਜਨਵਰੀ ਫਰਵਰੀ ਜੂਜ ਕਰਦੇ ਆ, ਪੈਂਟਾਂ ਸ਼ਰਟਾਂ ਉਦੋਂ ਵਰਤਦੇ ਸੀ ਬੋਲੋ, ਪਰ ਹੁਣ ਵਰਤਦੇ ਆ, ਗੱਡੀਆਂ ਉਦੋਂ ਵਰਤਦੇ ਸੀ ਹੁਣ ਵਰਤਦੇ ਆ, ਆ ਲਾਈਟ ਉਦੋਂ ਵਰਤਦੇ ਸੀ ਹੁਣ ਵਰਤਦੇ ਆ। ਜਦੋਂ ਈਸਵੀ ਕੈਲੰਡਰ ਜਨਵਰੀ ਫਰਵਰੀ
ਇਹਦੇ ਹਿਸਾਬ ਨਾਲ ਨਾਨਕ ਸ਼ਾਹੀ ਕੈਲੰਡਰ ਪੁਰੇਵਾਲ ਨੇ ਬਣਾਇਆ ਸੀ ਤੇ ਪਾਲ ਸਿੰਘ ਪੁਰੇਵਾਲ ਕਹਿੰਦਾ ਕੈਨੇਡਾ ਮੈਂ ਮਿਲਿਆ ਬਜ਼ੁਰਗ ਬਾਬਾ ਹੈ ਉਮਰ ਹੋ ਗਈ ਹੈ 80 ਸਾਲ ਦੀ ਉਹਨੇ 5 ਕਰੋੜ ਇਨਾਮ ਰੱਖਿਆ ਕਹਿੰਦਾ ਮੇਰੇ ਕਰਕੇ ਕੋਈ ਗਲਤੀ ਕੱਢ ਦਵੇ ਮੈਂ 5 ਕਰੋੜ ਇਨਾਮ ਦਊਂ ਉਹਨੇ ਡੇਟਾਂ ਪੱਕੀਆਂ ਕਰਤੀਆਂ ਸੀ ਸਾਰੀਆਂ ਆਹ ਤਰੀਕ ਸਾਰੀ ਖੋਜ ਕਰਕੇ ਸਾਰੀ ਜ਼ਿੰਦਗੀ ਬੰਦੇ ਦੀ ਲੰਘ ਗਈ ਸਿੱਖ ਹੈ ਕਿਤਾਬਾਂ ਪੜ੍ਹ ਪੜ੍ਹ ਕੇ ਮੁਸਲਮਾਨਾਂ ਨੇ ਹਿਜਰੀ ਕੈਲੰਡਰ ਉਹਦੇ ਤੋਂ ਬਣਵਾਇਆ ਇਸਲਾਮ ਦਾ ਹਿਜਰੀ ਕੈਲੰਡਰ ਹੈ ਜਿਹੜਾ ਸਿੱਖ ਬਣਾ ਰਿਹਾ ਇੰਨਾ ਦਿਮਾਗੀ ਇੰਨੀ ਜਾਣਕਾਰੀ ਰੱਖਦਾ ਹੈ ਕੈਲੰਡਰ ਬਾਰੇ ਸਾਨੂੰ ਤੇ ਕੈਲੰਡਰ ਦਾ ਊੜਾ ਐੜਾ ਨਹੀਂ ਆਉਂਦਾ ਉਹ ਕੈਲੰਡਰ ਦੀ ਮਾਹਰ ਹੈ ਕੈਲੰਡਰ ਦਾ ਜਾਣਕਾਰ ਹੈ ਪਰ ਉਹ ਪਾਲ ਸਿੰਘ ਪੁਰੇਵਾਲ ਦਾ ਬਣਾਇਆ ਕੈਲੰਡਰ ਸਾਡੇ ਵਾਲਿਆ ਸਾਧ ਬਾਬੇ ਆ ਸਾਡੇ ਅਨਪੜ੍ਹ ਲਾਣੇ ਨੇ ਜ਼ੀਰੋ ਕਰਾਤਾ ਜਾ ਕੇ ਕਹਿੰਦੇ ਰਿਜੈਕਟ ਕਰੋ ਬਾਬੇ ਅਕਾਲ ਤਖ਼ਤ ਤੇ ਗਏ ਸੀ ਉਹਨਾਂ ਨੇ ਰਿਜੈਕਟ ਕਰਤਾ ਇੱਥੇ ਕਦਰ ਕੀ ਹੈ ਸਾਰੀ ਜ਼ਿੰਦਗੀ ਤੁਸੀਂ ਮਿਹਨਤ ਕਰਕੇ ਆਓਗੇ ਇੱਥੇ ਉਹਨਾਂ ਦੀ ਸੁਣੀ ਜਾਂਦੀ ਹੈ ਜਿਹੜੇ ਡੇਰੇਦਾਰ ਵੱਡੇ ਵੱਡੇ ਡੇਰਿਆਂ ਵਾਲੇ ਵੋਟ ਬੈਂਕ ਹੈ ਜਿਨ੍ਹਾਂ ਕੋਲ ਵੋਟ ਬੈਂਕ ਹੈ ਉਹਨਾਂ ਦੀਆਂ ਜੇਬਾਂ 'ਚ ਲੀਡਰ ਨੇ ਉਹਨਾਂ ਦੀਆਂ ਜੇਬਾਂ 'ਚ ਲੀਡਰ ਨੇ ਤੇ ਜਿਨ੍ਹਾਂ ਦੀਆਂ ਜੇਬਾਂ 'ਚ ਲੀਡਰ ਨੇ ਉਹਨਾਂ ਦੀਆਂ ਜੇਬਾਂ 'ਚ ਸ਼੍ਰੋਮਣੀ ਕਮੇਟੀ ਹੈ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ ਤੇ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਹੀ ਆਉਂਦਾ ਜਥੇਦਾਰ ਉਹਨਾਂ ਦੀ ਮੁੱਠੀ 'ਚ ਹੈ ਜਥੇਦਾਰ ਤੇ ਜਥੇਦਾਰ ਦੇ ਫੈਸਲੇ ਕੌਮ ਨੇ ਸੁਣਨੇ ਨੇ ਤੇ ਫੈਸਲੇ ਕਿਹਦੀ ਜੇਬ 'ਚ ਨੇ ਡੇਰੇਦਾਰਾਂ ਦੀ ਜੇਬ 'ਚ ਸਾਰੇ ਫੈਸਲੇ ਸਾਡੇ ਇੱਕ ਡੇਟ ਨਹੀਂ ਸਾਡੇ ਕੋਲ ਇੱਕ ਤਰੀਕ ਨਹੀਂ ਗੁਰਪੁਰਬ ਦੀ ਜਿਹੜਾ ਬੰਦਾ ਗੱਲ ਕਰੇਗਾ ਪਿੱਟ ਸਿਆਪਾ ਪਾ ਲੈਂਦੇ ਨੇ ਰੌਲਾ ਪਾਉਂਦੇ ਆ ਪਰ ਜੇ ਮੈਂ ਵਿਸਾਖ ਦੀ ਗੱਲ ਕੀਤੀ ਹੈ ਮੈਂ ਕੱਲ ਵੀ ਗੱਲ ਕਰਕੇ ਗਿਆ ਸੀ ਕਰਮ ਸਿੰਘ ਹਸਤੂਰੀਅਨ ਦੀ ਕਿਤਾਬ ਪੜ੍ਹੋ ਕੱਤਕ ਕੇ ਵਿਸਾਖ ਪੜ੍ਹ ਕੇ ਦੇਖੋ ਨੈੱਟ ਤੇ ਪੜ੍ਹ ਲਓ ਵੱਡੇ ਵੱਡੇ ਜਿੰਨੇ ਵਿਦਵਾਨ ਨੇ ਸਾਰਿਆਂ ਨੂੰ ਬਾਂਹ ਫੜ ਕੇ ਪੁੱਛੋ ਵੀ ਜਨਮ ਦਿਨ ਕਦੋਂ ਦਾ ਹੈ ਪਰ ਕਥਾ ਕਰਦੇ ਐ ਬੋਲਦਾ ਕੋਈ ਨਹੀਂ ਅਗਲਾ ਕਹਿੰਦਾ ਰੋਜੀ ਰੋਟੀ ਤੇ ਲੱਤ ਵੱਜੂ ਘਰੇ ਭਾ ਦੇਣਗੇ ਇਹਨਾਂ ਦਾ ਕਿਆ ਪਤਾ ਅਗਲਾ ਬੋਲਦਾ ਹੀ ਕੋਈ ਨਹੀਂ ਸਾਰੇ ਚੁੱਪ ਕੋਈ ਨਹੀਂ ਬੋਲਦਾ ਬੋਲਣਾ ਹੀ ਨਹੀਂ ਕਿਸੇ ਨੇ ਤਾਂ ਕਰਕੇ ਮੈਂ ਬੇਨਤੀ ਕਰਦਾ ਬਈ ਅਸੀਂ ਸਮਝੀਏ ਇਹਨਾਂ ਗੱਲਾਂ ਨੂੰ ਹੌਲੀ ਹੌਲੀ ਦਿਮਾਗ ਚਲਾਓ ਕਦਰ ਕਰੋ ਉਹਨਾਂ ਦੀ ਜਿਨ੍ਹਾਂ ਨੇ ਕੁਛ ਕੀਤਾ ਹੈ ਇੱਥੇ ਸਾਧਾਂ ਦੇ ਪੈਰਾਂ ਵਿੱਚ ਬੈਠੇ ਰਹੋ ਸਾਰੀ ਜ਼ਿੰਦਗੀ ਕੋਈ ਕੁਛ ਨਹੀਂ ਕਹਿੰਦਾ ਅਗਿਆਨਤਾ ਵੱਲ ਲੈ ਕੇ ਜਾਓ ਧੱਕ ਕੇ ਕੋਈ ਕੁਛ ਨਹੀਂ ਕੀਤਾ ਕਹਿੰਦਾ ਜਿੱਦਣ ਸਮਝ ਦੀ ਗਿਆਨ ਦੀ ਦਿਮਾਗ ਦੀ ਗੱਲ ਕਰੋਗੇ ਸਾਰੇ ਵੈਰੀ ਹੋ ਜਾਣਗੇ ਵਿਰੋਧ ਕਰਨ ਲੱਗ ਜਾਣਗੇ ਕੋਸ਼ਿਸ਼ ਕਰੋ ਜਾਗੋ ਸਿੰਘੋ ਅੱਖਾਂ ਖੋਲੋ ਦਿਮਾਗ ਖੋਲੋ ਤਰੱਕੀ ਕਰੋ ਵਿਕਾਸ ਕਰੀਏ ਮੈਂ 12-15 ਸਾਲ ਪ੍ਰਚਾਰ ਅੱਗੇ ਕੀਤਾ ਆ ਹੁਣ ਵੇਖੋ 3 ਸਾਲ ਤੋਂ ਜਦੋਂ ਤੋਂ ਦੀਵਾਨ ਸੁਣ ਲਓ ਦੀਵਾਨ ਬਦਲ ਗਏ ਉਦੋਂ ਤੋਂ ਹੀ ਰੌਲਾ ਪੈਣ ਲੱਗਿਆ ਜਦੋਂ ਤੋਂ ਆਹ ਗੱਲਾਂ ਕੀਤੀਆਂ ਕੱਲ ਦਾ ਦੀਵਾਨ ਸੁਣਿਆ ਅੱਜ ਸੁਣਿਆ ਗਲਤ ਦੱਸੋ ਕੀ ਹੈ ਆ ਸਾਡੇ ਤੋਂ ਬਾਅਦ ਫਿਰੋਜ਼ਪੁਰ ਦੀਵਾਨ ਹੋਣੇ ਪਰ ਫਿਰੋਜ਼ਪੁਰ ਦੇ ਦੀਵਾਨ ਪਰਮਿਸ਼ਨ ਮਿਲ ਗਈ ਲਿਖ ਕੇ ਦੇਤਾ ਉੱਥੋਂ ਦੇ ਡੀਸੀ ਨੇ ਐਸਐਸਪੀ ਨੇ ਪਰਮਿਸ਼ਨ ਮਿਲ ਗਈ ਦੀਵਾਨ ਲਾਓ ਆ 5-7 ਸਾਧ ਗਏ ਉੱਥੇ 5-7 ਬਾਬੇ ਤੇ 5-7 ਬਾਬਿਆਂ ਦੇ ਚੇਲੇ 14-15 ਬੰਦੇ ਗਏ ਤੇ ਜਾ ਕੇ ਕਹਿੰਦੇ ਜੇ ਦੀਵਾਨ ਲੱਗੇ ਇਲਾਕੇ ਵਿੱਚ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਧਮਕੀ ਦਿੱਤੀ ਤੇ ਪ੍ਰਸ਼ਾਸਨ ਨੇ ਕੱਲ ਬੰਦਿਆਂ ਨੂੰ ਸੱਦ ਕੇ ਕਮੇਟੀ ਵਾਲੇ ਜਿਨ੍ਹਾਂ ਨੇ ਦੀਵਾਨ ਲਵਾਉਣ ਕਹਿੰਦੇ ਜੀ ਦੀਵਾਨ ਰੱਦ ਇਸ਼ਤਿਹਾਰ ਲੱਗੇ ਆ ਬੋਰਡ ਲੱਗੇ ਆ ਸਾਰੇ ਇਲਾਕੇ 'ਚ ਤਿਆਰੀਆਂ ਪਰ ਦੀਵਾਨ ਰੱਦ ਦੀਨਾਨਗਰ ਸਮਾਗਮ ਰੱਖਿਆ ਸੀ ਦੀਵਾਨ ਰੱਦ ਜਿੱਥੇ ਜਿੱਥੇ ਦੀਵਾਨ ਨੇ ਸਾਰੇ ਰੱਦ ਕਰਾਉਣੇ ਨੇ ਕਹਿੰਦੇ ਬਟ ਬੋਲਣ ਨਹੀਂ ਦੇਣਾ ਇਹਨੂੰ ਇਹ ਗਲਤ ਬੋਲਦਾ ਸਾਰੇ ਜਗ੍ਹਾ ਰੱਦ ਕਰਾਉਣੇ ਪਰ ਮੈਂ ਕਹਿੰਦਾ ਕੋਈ ਨਹੀਂ ਇਹ ਗੱਲ ਵੀ ਮੈਂ ਆਪਣਾ ਮਾਇੰਡ ਸੈੱਟ ਕਰ ਲਿਆ ਵੀ ਆਪਾਂ ਸਾਰੇ ਰੱਦ ਕਰ ਦਿੰਦੇ ਹਾਂ ਪਰ ਇੱਕ ਗੱਲ ਤੇ ਕਲੀਅਰ ਹੋ ਗਈ ਚੋਰ ਦੀ ਦਾੜੀ ਵਿੱਚ ਆ ਸਾਰੇ ਚੋਰ ਨੇ ਫਿਰ ਸਮਝ ਆਉਂਦੀ ਹੈ ਵੀ ਇਹ ਸਾਰਿਆਂ ਦੀ ਦਾੜੀ 'ਚ ਤਿੰਨ ਕਹਿ ਜਿਹੜੇ ਏਦਾਂ ਹੁਣ ਇਹਨਾਂ ਨੂੰ ਮਤਲਬ ਸਾਰੇ ਏਦਾਂ ਲੈਣਾ ਲਾ ਕੇ ਗੁਰੂ ਗ੍ਰੰਥ ਸਾਹਿਬ ਦੀਆਂ 100-100 ਬਹਿੰਦੇ ਆ 100-100 ਸਰੂਪ ਗੁਰੂ ਗ੍ਰੰਥ ਸਾਹਿਬ ਦਾ ਐਂ ਪ੍ਰਕਾਸ਼ ਕਰ ਲੈਂਦੇ ਆ ਗੁਰੂ ਇੱਕ ਹੈ ਕਿ 100 ਬੋਲੋ ਜੀ ਇੱਕ ਪ੍ਰਕਾਸ਼ ਕਰੋ 100 ਸੁਣੇ 100 ਪਾਠੀ ਲਾ ਲੈਂਦੇ ਸੁਣਨ ਵਾਲਾ ਇੱਕ ਵੀ ਨਹੀਂ ਇਹ ਬੇਅਦਬੀ ਨਹੀਂ ਗੁਰੂ ਦੀ, ਇਹ ਗਿਆਨ ਦੀ ਬੇਅਦਬੀ ਨਹੀਂ। ਸਾਰੇ ਹੀ ਬੋਲਣ ਲੱਗ ਜਾਣ, ਫੇਰ ਪਾਠੀ ਮੂੰਹ ਵਿੱਚ ਪਾਠ ਕਰੀ ਜੋ ਕਿਸੇ ਨੂੰ ਨਾ ਸਮਝ ਆਵੇ, ਸ਼ਬਦ ਗਿਆਨ ਸਮਝ ਨਾ ਆਵੇ, ਹਰੇਕ ਨੂੰ ਕਹਿਣਗੇ ਮੈਂ ਮੇਰਾ ਕੰਮ ਨਹੀਂ ਬਣਦਾ, ਤੂੰ ਵੀ ਪਾਠ ਸੁੱਖ ਲੈ, ਤੂੰ ਵੀ ਸੁੱਖ ਲੈ, ਤੂੰ ਵੀ ਸੁੱਖ ਲੈ। 100 ਨੂੰ ਕਹਿ ਦੇਣਾ ਸੁੱਖ ਲੈ, 50 ਦੀਆਂ ਪੂਰੀਆਂ ਹੋ ਹੀ ਜਾਂਦੀਆਂ, ਉਹ ਫਿਰ ਪਾਠ ਕਰਾਣਗੇ ਹੀ ਕਰਾਣਗੇ। ਤੇ ਜਿਹੜੇ 50 ਦੀਆਂ ਪੂਰੀਆਂ ਨਹੀਂ ਹੋਈਆਂ, ਮੇਰੀ ਸੁੱਖ ਤੇ ਹੋਈ, ਕਹਿਣਗੇ ਤੇਰੀ ਸ਼ਰਧਾ ਹੀ ਨਹੀਂ ਸੀ, ਤੇ ਫਿਰ ਤੇਰੇ ਤੇ ਗੱਲ ਸਿੱਟ ਦੇਣਗੇ। ਤੇ ਜਿਹਦੀ ਪੂਰੀ ਹੋ ਗਈ ਉਹ ਕਹਿਣਗੇ ਸਾਡੀ ਅਰਦਾਸ ਨਾਲ ਹੋਇਆ। ਜਿਹਦੇ ਮੁੰਡਾ ਨਾ ਹੋਵੇ ਤੁਹਾਡੀ ਸ਼ਰਧਾ ਨਹੀਂ ਸੀ, ਜਿਨ੍ਹਾਂ ਦਾ ਹੋ ਗਿਆ ਸਾਡੀ ਅਰਦਾਸ ਨਾਲ ਹੋਇਆ। ਜਿਹਦਾ ਕੰਮ ਚੱਲ ਪਿਆ ਉਹਨੂੰ ਕਹਿਣਗੇ ਸਾਡੀ ਅਰਦਾਸ ਨਾਲ, ਜੇ ਕਿਸੇ ਵਿੱਚ ਕੰਮ ਚੱਲਿਆ ਨਹੀਂ ਉਹ ਤੇਰੀ ਸ਼ਰਧਾ ਨਹੀਂ ਸੀ। ਤੇ ਕਈਆਂ ਕਈ ਮੁੰਡਾ ਚਲਾਉਂਦਾ ਟਰੱਕ, ਦੁਬਈ ਵਿੱਚ ਮਰ ਗਿਆ ਮਿਹਨਤ ਕਰਦਾ, ਤੇ ਬੇਬੇ ਸਾਡੀ ਬਾਪੂ ਸਾਡਾ ਕ੍ਰੈਡਿਟ, ਬਾਬਾ ਜੀ ਨੇ ਬਚਨ ਕਰਿਆ ਸੀ ਤਾਂ ਹੀ ਸਾਰਾ ਕੁਝ ਰੰਗ ਭਾਗ ਲੱਗੇ। ਉਹ ਕਹਿੰਦਾ ਮੈਂ ਮੇਰੀਆਂ ਲੱਤਾਂ ਰਹਿ ਗਈਆਂ ਇੱਥੇ ਚਲਾ ਚਲਾ, ਤੇ ਤੁਸੀਂ ਕਹੀ ਜਾਂਦੇ ਬਾਬਾ ਜੀ ਰੰਗ ਭੰਗ ਲਾਇਆ, ਰੰਗ ਭਾਗ ਪਹਿਲਾਂ ਨਹੀਂ ਲਾਇਆ ਇਹਨੇ, ਇੰਨੇ ਸਾਲ ਹੋ ਗਏ ਮਰਦਿਆਂ ਨੂੰ ਪਹਿਲਾਂ ਰੰਗ ਭਾਗ ਨਹੀਂ ਲਾਇਆ ਇਹਨੇ, ਹੁਣ ਰੰਗ ਭਾਗ, ਮੇਰੀ ਮਿਹਨਤ ਸਾਰੀ ਪਰ ਕ੍ਰੈਡਿਟ ਕਿਹਨੂੰ? ਬਾਬੇ ਨੂੰ। ਮਿਹਨਤ ਮਰਦਾ ਮਰ ਗਿਆ ਕਰਦਾ ਮੈਂ। ਆ ਤੁਹਾਡੇ ਚ ਕਈ ਬੰਦਿਆਂ ਨੇ ਮਿਹਨਤ ਕਰ ਕਰਕੇ ਬੌਲੇ ਹੋ ਗਏ, ਅੱਜ ਜਾ ਕੇ ਕੋਠੀ ਬਣੀ ਹੈ, ਤੇ ਬੀਬੀ ਕਹਿੰਦੀ ਬਾਬਾ ਜੀ ਦੀ ਕਿਰਪਾ ਨਾਲ ਹੀ ਬਣ ਗਈ। ਇਹਨੂੰ ਤੇ ਪੁੱਛ ਲੈ, ਜਿਹੜਾ 20,000 ਵਿਚਾਰਾ ਸੇਵ ਕਰਦਾ ਮਰ ਗਿਆ, ਪਰ ਕਰਜ਼ਾ 10,000-10,00,000 ਅਜੇ ਵੀ ਕਰਜ਼ਾ ਦੇਣਾ ਕੋਠੀ ਦਾ, ਇਹਨੂੰ ਪੁੱਛ ਵੀ ਬਾਬਾ ਲਾਊ ਕਿ ਇਹ ਲਾਊ ਵਿਚਾਰਾ, ਲਾਉਣਾ ਇਹਨੇ ਹੈ। ਉਹ ਫੇਰ ਜਾ ਕੇ ਬਾਬਾ ਜੀ ਦੀ ਕਿਰਪਾ। ਉਹ ਭਾਈ ਤੁਸੀਂ ਕਰਨਾ, ਤੁਹਾਨੂੰ ਕਰਨਾ ਪੈਣਾ, ਦਿਮਾਗ ਖੋਲੋ ਆਪਣੇ। ਇੱਕ ਪਿੰਡ ਨਹੀਂ ਲੱਭਦਾ ਇਹੋ ਜਿਹਾ, ਇੱਕ ਪਿੰਡ ਨਹੀਂ ਲੱਭਦਾ ਅੱਜ ਜਿਹੜਾ ਕਰਤਾਰਪੁਰ ਵਰਗਾ ਹੋਵੇ, ਜਿਹੜਾ ਆਨੰਦਪੁਰ ਵਰਗਾ ਹੋਵੇ। ਗੁਰੂ ਨਾਨਕ ਦੇ ਉਹ ਭੈਣ ਨਾਨਕੀ ਦਾ ਵੀਰ ਫੋਟੋਆਂ ਲੈ ਕੇ ਲੋਕੀ ਫਿਰਦੇ ਘਰ ਘਰ, ਨਗਰ ਕੀਰਤਨ ਤੇ ਲਾ ਤਸਵੀਰਾਂ ਫਿਰਦੇ। ਉਹ ਕਹਿੰਦੇ ਜੀ ਪ੍ਰਭਾਤ ਫੇਰੀਆਂ, ਮੈਂ ਕਹਿੰਦਾ ਚਾਹ ਫੇਰੀਆਂ ਹੀ ਰਹਿ ਗਈਆਂ ਸਾਡੀਆਂ, ਅੱਜ ਚਾਹ ਪਾਣੀ ਪੀ ਕੇ ਖਾ ਕੇ ਪਕੌੜੇ ਘਰ ਮੁੜ ਆਉਂਦੇ ਹਾਂ। ਜੇ ਪ੍ਰਭਾਤ ਹੁੰਦੀ ਆਈ ਹੁੰਦੀ ਤੇ ਚਮਕ ਹੋਣੀ ਸੀ ਸਾਡੇ ਚ, ਨਸ਼ੇ ਹੁੰਦੇ ਆ ਬਰਬਾਦੀ ਹੁੰਦੀ, ਗੇੜੇ ਦੇ ਕੇ ਖਾ ਕੇ ਪਕੌੜੇ ਪੂੜੀਆਂ ਘਰ ਨੂੰ ਆ ਜਾਂਦੇ ਹਾਂ। ਪਰ ਸਮਝ ਵਾਲੇ ਪਾਸੇ ਤੁਰ ਕੇ ਵੇਖੋ ਪਾ ਪਿਆਰਿਓ, ਜ਼ਿੰਦਗੀ ਬਦਲੇ। ਆਓ ਉਸ ਬਾਬੇ ਨਾਨਕ ਨੂੰ ਯਾਦ ਕਰਕੇ ਆਪਣੇ ਆਗੂ ਨੂੰ, ਸਾਡੇ ਮੋਢੀ ਨੂੰ, ਸਾਡੇ ਮੋਢੀ ਨੂੰ ਲੀਡ ਕਰਨ ਵਾਲੇ ਨੂੰ ਯਾਦ ਕਰੀਏ। ਆਹ ਵਿਚਾਰਧਾਰਾ ਉਸ ਗੁਰੂ ਨਾਨਕ ਦੀ ਦਿੱਤੀ ਹੋਈ ਹੈ। ਸੋਚਣਾ ਸ਼ੁਰੂ ਕਰੋ, ਦਿਮਾਗ ਚਲਾਓ, ਅੱਗੇ ਵਧੋ। ਲੋ ਸੁਣਿਓ ਹੁਣ ਇੱਕ ਵਾਰ ਕਵਿਤਾ।
ਭੈਣ ਨਾਨਕੀ ਦੇਵੀਰ ਨੂੰ ਸੁਨੇਹਾ ਨਾ ਦਿਓ, ਜਗ ਧੁੰਦ ਛਾਈਆਂ ਚਾਨਣ ਫੈਲਾ ਦਿਓ। ਭੈਣ ਨਾਨਕੀ ਦੇਵੀਰ ਨੂੰ ਸੁਨੇਹਾ ਲਾ ਦਿਓ, ਜਗ ਧੁੰਦ ਛਾਈਆਂ ਚਾਨਣ ਫੈਲਾ ਦਿਓ। ਭੈਣ ਨਾਨਕੀ ਦੇ ਵੀਰ ਨੂੰ ਸੁਨੇਹਾ ਲਾ ਦਿਓ।
ਕਰੋ ਖਾਂਜੇ ਤਾਂ ਉਹ ਤੇਜ ਤੇਜ ਤੁਰਨ ਵਾਲਾ, ਵੱਡੀਆਂ ਵੱਡੀਆਂ ਪਲਾਂਘਾਂ ਪੁੱਟਣ ਵਾਲਾ, ਕਦੇ ਨੰਗੇ ਪੈਰ ਕਦੇ ਪੈਰ ਖੜਾਵਾਂ, ਉਹ ਹਰੇਕ ਦਾ ਦੁੱਖ ਸੁਣਨ ਵਾਲਾ ਗੁਰੂ ਨਾਨਕ। ਇੱਕ ਆਸਣ ਤਖਤ ਤੇ ਬੈਠਾ ਨਹੀਂ, ਮਿਹਨਤ ਕਰਨ ਵਾਲਾ, ਚਲੋ ਸਿੱਖੋ, ਚਲੋ ਪਿਆਰਿਓ ਚੱਲੀਏ, ਚਲੋ ਪਿਆਰਿਓ ਕਰੀਏ, ਏਦਾਂ ਦਾ ਕਹਿਣ ਵਾਲਾ। ਆ ਜਾਓ ਸਾਰੇ ਬੀਜੀਏ, ਆ ਜਾਓ ਸਾਰੇ ਸਫਾਈ ਕਰੀਏ, ਆਓ ਸਾਰੇ ਕਰੀਏ, ਆਓ ਆਓ, ਏਦਾਂ ਜਿਵੇਂ ਆਪ ਅੱਗੇ ਲੱਗ ਕੇ ਕਰਨ ਵਾਲਾ, ਏਦਾਂ ਤਖਤ ਲਾ ਕੇ ਬੈਠਾ ਮੱਥੇ ਟਿਕਾਉਣ ਵਾਲਾ ਨਹੀਂ, ਆਪ ਅੱਗੇ ਲੱਗ ਕੇ ਕਰਨ ਵਾਲਾ, ਖੇਤਾਂ ਚ ਹਲ ਵਾਹੁਣ ਵਾਲਾ ਉਹ ਬਾਬਾ। ਹਾਂਜੀ,
ਭੇਜੋ ਕੋਈ ਲਹਿਣਾ ਖਡੂਰ ਨਗਰ ਵਸਾਵੇ, ਇੱਕ ਕਿਰਤੀ ਬੰਦੇ ਗੁਰੂ ਅੰਗਦ ਬਣ ਕੇ ਵਖਾਵੇ, ਗੁਰਬਾਣੀ ਦੇ ਗਿਆਨ ਵਾਲਾ ਦੀਪ ਜਲਾ ਦਿਓ, ਜਗ ਧੁੰਦ ਛਾਈਆਂ ਚਾਨਣ ਫੈਲਾ ਦਿਓ, ਭੈਣ ਨਾਨਕੀ ਦੇ ਵੀਰ ਨੂੰ ਸੁਨੇਹਾ ਲਾ ਦਿਓ, ਇੱਥੇ ਲੱਖਾਂ ਨੇ ਬਾਬਰ ਕੋਈ ਜਾਬਰ ਕਹਿੰਦਾ ਫੈਲਾ ਦਿਓ, ਭੈਣ ਨਾਨਕੀ ਦੇ ਵੀਰ ਨੂੰ ਸੁਨੇਹਾ ਲਾ ਦਿਓ। ਮੇਰੇ ਸਤ ਗੁਰੂ ਨਾਨਕ ਨੇ ਸਦਾ ਸੱਚ ਬੋਲਿਆ, ਮੋਤੀ ਖਾਨੇ ਵਿੱਚ ਬਹਿ ਕੇ ਤੇਰਾ ਤੋਲਿਆ, ਬਸ ਕਰੋ ਜੋਗੀਓ, ਬਸ ਕਰੋ ਜੋਗੀਓ, ਪਖੰਡੀ ਭੇਸ ਲਾ ਦਿਓ, ਜਗ ਧੁੰਦ ਛਾਈਆਂ ਚਾਨਣ ਫੈਲਾ ਦਿਓ, ਭੈਣ ਨਾਨਕੀ ਦੇ ਵੀਰ ਨੂੰ ਸੁਨੇਹਾ ਲਾ ਦਿਓ, ਜਗ ਧੁੰਦ ਛਾਈਆਂ ਚਾਨਣ ਫੈਲਾ ਦਿਓ, ਭੈਣ ਨਾਨਕੀ ਦੇ ਵੀਰ ਨੂੰ ਸੁਨੇਹਾ ਲਾ ਦਿਓ।
ਸਵਾਓ ਸਤਿਗੁਰੂ ਮਿਹਰ ਕਰਨ, ਉਹ ਗੁਰੂ ਨਾਨਕ ਤੁਹਾਡੇ ਸਾਡੇ ਵਿੱਚ ਹੈ, ਤੇ ਸੁਣੋ ਇਹ ਆਵਾਜ਼। ਜੇ ਗੁਰੂ ਨਾਨਕ ਨੂੰ ਕਿਹਾ ਜਾ ਰਿਹਾ ਹੈ ਤੇ ਪੁੱਤ ਗੁਰੂ ਨਾਨਕ ਦੇ ਕੌਣ ਕਹਾਉਂਦੇ ਆ ਆਪਾਂ, ਤੇ ਸੁਣਨੀ ਵੀ ਪੈਣੀ ਹੈ ਨਾ ਫਿਰ। ਹੁਣ ਜੇ ਉਹਨਾਂ ਦੇ ਕਹਾਣੇ ਆ ਤੇ ਹੁਣ ਕਿਹਦੇ ਕੋਲ ਜਾਏਗਾ ਬੰਦਾ? ਅਸੀਂ ਸਾਰੇ ਹੀ ਉਹਨਾਂ ਦੇ ਵਾਰਸ ਤੇ ਪੁੱਤ ਕਹਾਣੇ ਆ, ਪੈਰੋਕਾਰ ਕਹਾਣੇ ਆ ਅਸੀਂ, ਤੇ ਆਓ ਸਮਾਜ ਨੂੰ ਸੋਹਣਾ ਬਣਾਈਏ। ਸਮਾਜ ਤਾਂ ਸੋਹਣਾ ਬਣਨਾ ਹੈ ਜੇ ਮੈਂ ਸੋਹਣਾ ਬਣਾਂਗਾ, ਆਪਾਂ ਸੋਹਣੇ। ਏਦਾਂ ਸੋਚਣਾ ਵੀ ਮੈਂ ਆਪਣੇ ਆਪ ਨੂੰ ਬਦਲਣਾ। ਬੜੀਆਂ ਗੱਲਾਂ ਸਮਝ ਆਉਂਦੀਆਂ, ਬਸ ਆਪਣੇ ਮਨ ਨੂੰ ਸਮਝਾਉਣੀਆਂ, ਲੋਕਾਂ ਨੂੰ ਨਹੀਂ, ਆਪਣੇ ਆਪ ਤੇ ਕੰਮ ਕਰੀਏ। ਹਰ ਬੰਦਾ ਆਪਣੇ ਸੁਭਾਅ ਤੇ ਕੰਮ ਕਰੇ, ਬਸ ਮੇਰਾ ਸੁਭਾਅ ਬਦਲੇ, ਜਿਹੜੀਆਂ ਚੰਗੀਆਂ ਗੱਲਾਂ ਮੈਨੂੰ ਸਮਝ ਆ ਰਹੀਆਂ ਅਸੀਂ ਆਪਣੀ ਜ਼ਿੰਦਗੀ 'ਚ ਲਾਗੂ ਕਰ ਲਈਏ। ਆਪਣਾ ਆਪਣਾ ਸੁਭਾਅ ਬਦਲੋ, ਉਸ ਚੰਗੇ ਸੁਭਾਅ ਦੇ ਬੰਦੇ ਜਦੋਂ ਵੱਧ ਤੋਂ ਵੱਧ ਹੋ ਜਾਣਗੇ ਫਿਰ ਇੱਕ ਗਰੁੱਪ ਬਣ ਸਕਦਾ ਚੰਗਿਆਂ ਦਾ ਸਮਝਦਾਰਾਂ ਦਾ ਪਰ ਨਕੰਮਿਆਂ ਦਾ ਨਹੀਂ ਜਿਹੜਾ ਗਿਆਨੀ ਹੋਵੇ ਇਕੱਲਾ ਗੱਲਾਂ ਮਾਰੇ ਬਸ ਉਦਾਂ ਪ੍ਰੈਕਟੀਕਲ ਕੱਖ ਵੀ ਨਾ ਹੋਵੇ ਉਹ ਨਹੀਂ ਸਮਝ ਆਪਣੀ ਜ਼ਿੰਦਗੀ 'ਚ ਲਾਗੂ ਕਰਨ ਵਾਲੇ ਹੋਣ ਭਾਵੇਂ ਥੋੜ੍ਹੇ ਹੀ ਹੋਣ ਬਹੁਤਿਆਂ ਦੀ ਲੋੜ ਨਹੀਂ ਥੋੜ੍ਹੇ ਹੀ ਬਹੁਤ ਹੈ ਪਰ ਸਮਝ ਵਾਲੇ ਹੋਣ ਜਿਨ੍ਹਾਂ ਨੇ ਆਪਣੇ ਸੁਭਾਅ ਨੂੰ ਘੜ ਲਿਆ ਹੋਵੇ ਆਪਣੇ ਆਪ ਨੂੰ ਚੇਂਜ ਕਰ ਲਿਆ ਹੋਵੇ ਜਿਨ੍ਹਾਂ ਨੇ ਇੱਕ ਇੱਕ ਆਪਣੇ ਆਪ ਨੂੰ ਵੇਖਿਆ ਵੀ ਇੱਥੇ ਮੈਂ ਗਲਤ ਹਾਂ ਇੱਥੇ ਮੈਂ ਠੀਕ ਹੋਵਾਂ ਇੱਥੇ ਮੈਂ ਹੰਕਾਰੀ ਹਾਂ ਇੱਥੇ ਮੈਂ ਫੁਕਰਾਂ ਆਪਣੇ ਸੁਭਾਅ ਨੂੰ ਚੇਂਜ ਕਰਦੇ ਨੇ ਜਿਹੜੇ ਹਿੰਮਤ ਹੈ ਜਿਨ੍ਹਾਂ ਵਿੱਚ ਆਪਣੇ ਆਪ ਨੂੰ ਬਦਲਣ ਦੀ ਉਹ ਹੌਲੀ ਹੌਲੀ ਆਪਣੇ ਆਪ ਨੂੰ ਚੇਂਜ ਕਰੀਏ ਫਿਰ ਬਦਲਾਵ ਕੁਛ ਚੇਂਜ ਹੋਣਾ ਸਤਿਗੁਰੂ ਮਿਹਰ ਕਰਨ ਇੱਥੋਂ ਦੇ ਆ ਵੀਰਾਂ ਨੇ ਬੜਾ ਉਦਮ ਕੀਤਾ ਹੈ ਇਸ ਗੱਲ ਦੀ ਵੀ ਖੁਸ਼ੀ ਹੈ ਕਿਉਂਕਿ ਹੁਣ ਦੇ ਸਮੇਂ ਵਿੱਚ ਖੜਨਾ ਜਿਹੜਾ ਨਾ ਮੈਂ ਹੁਣ ਨੋਟ ਕਰਦਾ ਮੈਨੂੰ ਇਸ ਗੱਲ ਦਾ ਤਜਰਬਾ ਹੈ ਹੁਣ ਵੇਖੋ ਜੇ ਇਸ ਏਰੀਏ ਦੇ ਵਿੱਚ ਕਿਤੇ 200 ਬੰਦਾ 50 ਬੰਦੇ ਬਾਬਿਆਂ ਦੇ ਚੇਲੇ ਇਕੱਠੇ ਹੋ ਕੇ ਡੀਸੀ ਦਫ਼ਤਰ ਚਲੇ ਜਾਂਦੇ ਪ੍ਰੋਗਰਾਮ ਰੋਕਣਾ ਹੈ ਜੀ ਕਰੋ ਨਾ ਜੇ ਤੁਸੀਂ ਨਾ ਰੋਕਿਆ ਤੇ ਅਸੀਂ ਧਰਨਾ ਲਾਵਾਂਗੇ ਪੰਡਾਲ ਦੇ ਅੱਗੇ ਪਰ ਡੀਸੀ ਕੀ ਕਹਿੰਦਾ ਉਹਨੇ ਕੀ ਕਹਿਣਾ ਸੀ ਉਹਨੇ ਕਹਿਣਾ ਸੀ ਵੀ ਰੱਦ ਕਰੋ ਤੇ ਜਾਂ ਫਿਰ ਆਪਾਂ ਨੂੰ ਪ੍ਰਸ਼ਾਸਨ ਕੀ ਕਹਿੰਦਾ ਅਸੀਂ 200 ਬੰਦਾ ਜੇ ਇੱਥੇ ਗੇਟ ਅੱਗੇ ਆ ਕੇ ਬਹਿ ਜੇ ਫਿਰ ਗ੍ਰਿਫਤਾਰ ਕਰਨਾ ਪਰ ਜੇ ਆਪਾਂ ਚਾਹਵਾਂਗੇ ਵੀ ਸਿੱਖਾਂ ਨੂੰ ਕੋਈ ਅਗਲਾ ਗ੍ਰਿਫਤਾਰ ਕਰੇ ਲਾਠੀ ਚਾਰਜ ਕਰੇ ਅਗਲਾ ਕਹਿੰਦਾ ਸਿੱਖਾਂ ਤੇ ਲਾਠੀਆਂ ਭਰਾ ਕੇ ਕਿਹੜੇ ਦੀਵਾਨ ਲਾਉਣੇ ਨੇ ਤੁਸੀਂ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਕਿਹੜੇ ਪ੍ਰਚਾਰ ਕਰਨਾ ਤੁਸੀਂ ਆਪਾਂ ਇਹੋ ਜਿਹੀਆਂ ਗੱਲਾਂ ਕਦੇ ਨਹੀਂ ਚਾਹੁੰਦੇ ਪਰ ਮੈਨੂੰ ਇਹ ਲੱਗਦਾ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਇਦਾਂ ਦਾ ਕੁਝ ਹਰੇਕ ਜ਼ਿਲ੍ਹੇ 'ਚ ਹਰੇਕ ਪਿੰਡ 'ਚ ਕਰਨਾ ਹੁਣ ਇਹਨਾਂ ਮਾਝੇ ਵਿੱਚ ਜਿਵੇਂ ਹੁਣ ਕਹਿੰਦੇ ਮਾਝੇ 'ਚ ਅਸੀਂ ਜਾਣ ਹੀ ਨਹੀਂ ਦੇਣਾ ਵੜਨ ਨਹੀਂ ਦੇਣਾ ਹੌਲੀ ਹੌਲੀ ਫਿਰੋਜ਼ਪੁਰ ਦੇ ਏਰੀਏ ਵਿੱਚ ਵੀ ਰੌਲਾ ਪਾਉਂਦੇ ਆ ਹੌਲੀ ਹੌਲੀ ਇਹਨਾਂ ਨੇ ਅੱਗੇ ਅੱਗੇ ਵੱਧਦਿਆਂ ਕੋਸ਼ਿਸ਼ ਕਰਨੀ ਹੈ ਵੀ ਬਿਲਕੁਲ ਦੀਵਾਨ ਜਿਹੜੇ ਆ ਉਹ ਬੰਦ ਹੋ ਕੇ ਅੰਦਰ ਤੁਸੀਂ ਕੈਦ ਹੋਵੋ ਨਾ ਬਾਹਰ ਜਾ ਸਕੋ ਨਾ ਲੋਕਾਂ 'ਚ ਜਾਓ ਨਾ ਗੱਲ ਕਰੋ ਪਰ ਫਿਰ ਵੀ ਅੱਜ ਕੱਲ੍ਹ ਇੰਟਰਨੈਟ ਦਾ ਸਮਾਂ ਸੋਸ਼ਲ ਮੀਡੀਏ ਦਾ ਜਿੰਨਾ ਚਿਰ ਗਲੇ 'ਚ ਆਵਾਜ਼ ਰਹੇਗੀ ਦਿਮਾਗ ਚੱਲਦਾ ਰਹੇਗਾ ਸਟੇਜ 'ਤੇ ਬਹਿ ਕੇ ਨਾ ਕਰਾਂਗੇ ਕਮਰੇ 'ਚ ਬਹਿ ਕੇ ਕਰ ਲਾਂਗੇ ਪਰ ਜਿੱਥੇ ਕਿਤੇ ਵੀ ਹੋਵਾਂਗੇ ਆਪਣੀ ਗੱਲ ਕਰੀਏ ਦਿਮਾਗ ਖੋਲ੍ਹੀਏ ਵਿਕਾਸ ਵੱਲ ਲੈ ਕੇ ਜਾਓ ਜ਼ਰੂਰੀ ਨਹੀਂ ਇੱਦਾਂ ਹੀ ਬੋਲਿਆ ਜਾਂਦਾ ਸਟੇਜ 'ਤੇ ਹੀ ਪ੍ਰਚਾਰ ਹੁੰਦਾ ਬੜੇ ਬੰਦੇ ਤੁਹਾਡੇ 'ਚ ਦੀਵਾਨ ਸੁਣਦੇ ਆ ਜਿਨ੍ਹਾਂ ਨੇ ਕਦੇ ਇੱਦਾਂ ਬਹਿ ਕੇ ਨਹੀਂ ਸੁਣਿਆ ਇੱਦਾਂ ਬਹਿ ਕੇ ਨਹੀਂ ਸੁਣਿਆ ਪਰ ਦੀਵਾਨ ਸੁਣਦੇ ਆ ਉਹ ਨੈੱਟ ਦੇ ਉੱਤੇ ਸੁਣਦੇ ਭਾਵੇਂ ਅਮਰੀਕਾ ਹੋਵੇ ਭਾਵੇਂ ਇੱਥੇ ਹੋਵੇ ਸੁਣਦੇ ਤਾਂ ਕਰਕੇ ਜਿੰਨਾ ਕੁ ਚਿਰ ਚੱਲ ਸਕਦਾ ਆਪਾਂ ਚਲਾਉਂਦੇ ਹਾਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਕਿੱਦਾਂ ਦਾ ਮਾਹੌਲ ਆਉਣਾ ਕਿੱਦਾਂ ਦਾ ਸਮਾਂ ਆਉਣਾ ਹਾਈਪਰ ਹੋਏ ਫਿਰਦੇ ਬੰਦੇ ਬੜੇ ਗੁੱਸੇ ਵਿੱਚ ਨੇ ਇਹਨਾਂ ਨੂੰ ਪਸੰਦ ਨਹੀਂ ਕੋਈ ਵੀ ਤੁਹਾਨੂੰ ਪਤਾ ਹੈ ਜਦੋਂ ਇਦਾਂ ਦਾ ਚੇਂਜ ਆਉਂਦਾ ਹੈ ਤਾਂ ਫਰਕ ਪੈਂਦਾ ਸੋ ਮਨੌਲੀ 3-4-5 ਦਸੰਬਰ ਦੇ ਦੀਵਾਨ ਹਨ 3-4-5 ਦਸੰਬਰ ਠੰਡ ਭਾਵੇਂ ਇਦੂ ਵੱਧ ਜਾਣੀ ਕਿਉਂਕਿ 7-8 ਦਿਨ ਹੈ ਅਜੇ ਦੀਵਾਨਾਂ ਵਿੱਚ ਅੱਜ 22 ਤਰੀਕ ਹੋਈ ਹੈ ਤੇ ਤਕਰੀਬਨ ਕਹਿ ਲਓ ਤੁਸੀਂ ਵੀ 10 ਕੁ ਦਿਨ ਤੇ ਹੈ ਹੀ ਹੈ ਦੀਵਾਨਾਂ 'ਚ 3 ਤਰੀਕ ਤੋਂ ਸਟਾਰਟ ਹੋਣੇ ਕੋਸ਼ਿਸ਼ ਕਰਿਓ ਮਨੌਲੀ ਵਾਲਿਆਂ ਨੂੰ ਬੇਨਤੀ ਹੈ ਵੀ ਪੰਡਾਲ ਤੁਸੀਂ ਵੀ ਛੱਤ ਲਿਓ ਠੰਡ ਹੋਏਗੀ ਗੱਲ ਕਰਕੇ ਟੈਂਟ ਵਗੈਰਾ ਉੱਤੇ ਵੀ ਲਾ ਲਈਏ ਤੇ ਵਧੀਆ ਜਿਵੇਂ ਇੱਥੇ ਲੱਗਿਆ ਬਾਕੀ ਮਨੌਲੀ ਆ ਨੇੜੇ ਚੰਡੀਗੜ੍ਹ ਦਾ ਏਰੀਆ ਪੈ ਜਾਂਦਾ ਹੈ 3-4-5 ਦੇ ਉੱਥੇ 3 ਦੀਵਾਨ ਹਨ ਵੱਧ ਚੜ੍ਹ ਕੇ ਪਹੁੰਚ ਕੇ ਲਾਹਾ ਲੈਣਾ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਜਿਹੜੇ ਬੰਦੇ ਕਹਿੰਦੇ ਸਾਥ ਦਿੰਦੇ ਆ ਜੀ ਤੁਹਾਡੇ ਨਾਲ ਖੜੇ ਆ ਉਹਨਾਂ ਨੂੰ ਬੇਨਤੀ ਇੱਕ ਦਿਨ ਤੇ ਕੱਢੋ ਨਾ ਜੇ ਖੜੇ ਹੋ ਤੁਸੀਂ ਨਾਲ ਇੱਕ ਦਿਨ ਕੱਢੋ 4-5 ਘੰਟੇ 2 ਘੰਟੇ ਜਾਣ ਲੱਗਦੇ 1.5 ਘੰਟਾ ਹੁਣ ਸਾਨੂੰ ਇੱਥੋਂ 1.5 ਘੰਟਾ ਲੱਗਦਾ ਤੇ ਉੱਥੇ 2-3 ਘੰਟੇ ਲਾਓ ਘੰਟਾ 1.5 ਵਾਪਸ ਆਉਣ ਤੇ ਲੱਗਦਾ ਮਹੀਨੇ ਵਿੱਚ 5-4 ਘੰਟੇ ਤੇ ਕੱਢੋ ਏਦਾਂ ਬੈਠੀਏ ਤੇ ਸਹੀ ਇਕੱਠੇ ਹੋ ਕੇ ਘੱਟ ਤੋਂ ਘੱਟ ਇੱਕ ਜਗ੍ਹਾ ਇਕੱਠੇ ਤੇ ਹੋਈਏ ਹਰ ਬੰਦਾ ਕਹਿੰਦਾ ਤੁਹਾਡੇ ਨਾਲ ਆ ਜੀ ਮੈਂ ਕਿਵੇਂ ਨਾਲ ਹੋ ਕਹਿੰਦਾ ਨੈੱਟ ਤੇ ਦੀਵਾਨ ਸੁਣਦੇ ਆ ਬਸ ਬਿਸਤਰੇ 'ਚ ਬਹਿ ਜਾਂਦੇ ਆ ਮਹੀਨੇ 'ਚ ਇੱਕ ਟਾਈਮ 2 ਘੰਟੇ ਔਖੇ ਜੇ ਤੂੰ ਇੰਨਾ ਹੀ ਸਾਥ ਦੇਣਾ ਤੇ ਘੱਟ ਤੋਂ ਘੱਟ ਮੈਨੂੰ ਦਿਸ ਤੇ ਸਹੀ ਵੀ ਹਾਂ ਖੜਾ ਮੇਰੇ ਨਾਲ 5-4 ਘੰਟੇ ਤੇ ਕੱਢ ਮੈਂ ਤੇ ਤੂੰ ਇਹ ਥੋੜ੍ਹਾ ਕਹਿੰਦਾ ਵੀ ਤੂੰ 1,00,000 ਰੁਪਈਆ ਦੇ ਜਾਂ 50,000 ਦੇ ਪੈਸੇ ਦੇ ਸਾਨੂੰ ਘੱਟ ਤੋਂ ਘੱਟ ਸਾਥ ਹੈ ਤੇ ਸਾਹਮਣੇ ਖੜ ਬੰਦਿਆਂ ਵਾਂਗੂ ਕਈ ਕਹਿੰਦੇ ਨਹੀਂ ਹੁੰਦੇ ਵੀ ਅਸੀਂ ਜੀ ਪੂਰਾ ਕਾਹਦੇ ਵਾਂਗੂ ਖੜੇ ਚਟਾਨ ਵਾਂਗੂ ਖੜੇ ਵੀ ਤੂੰ ਪੱਥਰ ਜ਼ਰੂਰੀ ਬਣਨਾ ਤੂੰ ਬੰਦਿਆਂ ਵਾਂਗੂ ਖੜ ਕਈ ਕਹਿੰਦੇ ਅਸੀਂ ਚਟਾਨ ਵਾਂਗੂ ਖੜੇ ਹਾਂ ਨਾਲ ਤੂੰ ਚਟਾਨ ਚਟੂਨ ਰਹਿਣ ਦੇ ਤੂੰ ਬੰਦਾ ਹੀ ਬਣ ਕੇ ਖੜਿਆ ਰਹਿ ਵੀ ਐਂ ਤੇ ਖੜ ਨਾਲ ਵੀ ਖੜੇ ਹਾਂ ਅਸੀਂ ਮਹੀਨੇ ਵਿੱਚ ਬੰਦਾ ਇੱਕ ਦੋ ਘੰਟੇ ਤੇ ਕੱਢੇ ਟਾਈਮ ਕੱਢੇ
ਕੋਸ਼ਿਸ਼ ਕਰੋ ਦੀਵਾਨ ਸੁਣੋ ਨੈੱਟ ਦੇ ਉੱਤੇ ਸੁਣਿਆ ਕਰੋ ਪਰਮੇਸ਼ਰ.tv ਆ ਇੰਟਰਨੈਟ ਤੇ YouTube ਦੇ ਉੱਤੇ ਲੱਗਦੇ ਸਬਸਕ੍ਰਾਈਬ ਕਰੋ ਚੈਨਲ ਉਹ ਸੁਣਿਆ ਕਰੋ ਦੀਵਾਨ ਸਾਰਾ ਸਾਰਾ ਜੇ ਕੋਈ ਸਵਾਲ ਮਨ ਵਿੱਚ ਆਵੇ ਉਹ ਵੀ ਕਰਿਆ ਕਰੋ ਜਿਹੜੇ ਮੇਰੇ ਵੀਰ ਦੀਵਾਨ ਸੁਣਦੇ ਆ ਉਹ ਟਾਈਮ ਕੱਢ ਕੇ ਮੈਨੂੰ ਮਿਲਣ ਦਾ ਟਾਈਮ ਬਣਾ ਲਓ ਕਿਸੇ ਸੇਵਾਦਾਰਾਂ ਨੂੰ ਕਹਿ ਲਓ ਇਹਨਾਂ ਨੂੰ ਪੁੱਛ ਲਓ ਮਨੌਲੀ ਦੇ ਦਲ ਨੂੰ ਗੱਲ ਕਰ ਲਓ ਵੀ ਅਸੀਂ ਮਿਲਣ ਜਾਣਾ ਗੱਲ ਕਰਾਓ ਕੁਰਾਲੀ ਦਲ ਬਣਿਆ ਚੰਡੀਗੜ੍ਹ ਪੁੱਛ ਲਓ ਜੰਡਪੁਰ ਵਾਲੇ ਮੁੰਡਿਆਂ ਨੂੰ ਪੁੱਛੋ ਜਿਹੜੇ ਜਿਹੜੇ ਇਲਾਕੇ ਦੇ ਸਾਡੇ ਸਿੰਘ ਆ ਵੀ ਅਸੀਂ ਗੱਲ ਕਰਨੀ ਮਿਲਾਓ ਸਾਨੂੰ ਜਿਹੜੇ ਵੀਰ ਕੋਈ ਸਵਾਲ ਹੋਵੇ ਕਿਸੇ ਦਾ ਜ਼ਰੂਰ ਪੁੱਛੋ ਬਹਿ ਕੇ ਗੱਲ ਕਰੋ ਮੇਰੇ ਨਾਲ ਕਈ ਇੱਥੋਂ ਵੀਰ ਘੰਟਾ ਘੰਟਾ ਜਾ ਕੇ ਗੱਲ ਕਰਦੇ ਇੱਦਾਂ ਕੋਲ ਬੈਠਦੇ ਪੁੱਛਦੇ ਆ ਜੇ ਕੋਈ ਮਨ 'ਚ ਡਾਊਟ ਹੁੰਦਾ ਉਹ ਵੀ ਕਲੀਅਰ ਕਰ ਲੈਂਦੇ ਕੋਈ ਸਵਾਲ ਮਨ 'ਚ ਹੁੰਦੇ ਆ ਕਈ ਵਾਰੀ ਸੁਣ ਸੁਣ ਕੇ ਸਵਾਲ ਪੈਦਾ ਹੋ ਜਾਂਦੇ ਉਹ ਕਈ ਬੰਦੇ ਇੱਦਾਂ ਦੀਆਂ ਗੱਲਾਂ ਕਰਦੇ ਕਨਫਿਊਜ਼ ਹੁੰਦਾ ਬੰਦਾ ਵੀ ਯਾਰ ਆਹ ਠੀਕ ਹੈ ਕਿ ਆਹ ਠੀਕ ਹੈ ਸਮਝ ਨਹੀਂ ਆਉਂਦੀ ਵੈਸੇ ਤੇ ਜਿਹੜੇ ਲਗਾਤਾਰ ਦੀਵਾਨ ਸੁਣਦੇ ਆ ਉਹਨਾਂ ਦੇ ਅੰਦਰ ਤੇ ਸਵਾਲ ਆਉਂਦਾ ਹੀ ਨਹੀਂ ਆਪੇ ਕਲੀਅਰ ਹੋਈ ਜਾਂਦੇ ਆ ਜੇ ਸਵਾਲ ਕੋਈ ਆਉਂਦਾ ਵੀ ਹੈ ਤੇ 10-5-7 ਦੀਵਾਨ ਸੁਣਦੇ ਆ ਕਲੀਅਰ ਹੋ ਜਾਂਦਾ ਪਰ ਜੇ ਫਿਰ ਵੀ ਕਿਸੇ ਦੇ ਅੰਦਰ ਕੋਈ ਕਨਫਿਊਜ਼ਿੰਗ ਹੈਗੀ ਹੈ ਉਹ ਜ਼ਰੂਰ ਟਾਈਮ ਕੱਢ ਕੇ ਦਲ ਦੇ ਇੱਥੇ ਦੇ ਵੀਰਾਂ ਨੂੰ ਪੁੱਛ ਲਓ ਵੀ ਅਸੀਂ ਟਾਈਮ ਲੈ ਕੇ ਮਿਲਣਾ ਹੈ ਤੁਸੀਂ ਸਾਡੇ ਨਾਲ ਚੱਲੋ ਸਾਨੂੰ ਮਿਲਾ ਕੇ ਲਿਆਓ ਮੈਂ ਰੋਜ਼ ਉੱਥੇ ਮਿਲਦਾ ਵੈਸੇ ਮੈਂ ਵਿਸਾਖੀ ਤੋਂ ਬਾਅਦ ਤੇ ਪੱਕਾ ਹੀ ਹੈ 6 ਮਹੀਨੇ ਮੈਂ ਆਪਣਾ ਨੰਬਰ ਆਪ ਦੱਸੂ ਵੀ ਆਹ ਨੰਬਰ ਹੈ ਸਾਡਾ ਸਾਡੇ ਬੰਦੇ ਨਾਲ ਗੱਲ ਕਰੋ ਟਾਈਮ ਬਣਾ ਕੇ ਸਾਰਾ ਦਿਨ ਮਿਲਣ ਦਾ ਲਗਾਤਾਰ 6 ਮਹੀਨੇ ਤੇ ਘੱਟ ਤੋਂ ਘੱਟ ਮੈਂ ਬਹਿ ਕੇ ਮਿਲਣਾ ਹੀ ਮਿਲਣਾ ਵੀ ਹਰ ਬੰਦਾ ਮਿਲੇ ਕੋਈ ਕੱਲ ਨੂੰ ਇਹ ਨਾ ਕਵੇ ਵੀ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ ਜਾਂ ਮੇਰੇ ਨਾਲ ਗੱਲ ਨਹੀਂ ਕੀਤੀ ਬੈਠ ਕੇ ਕਿਸੇ ਦੇ ਅੰਦਰ ਦਾ ਕੋਈ ਡਾਊਟ ਹੈ ਉਹ ਕਲੀਅਰ ਕਰੋ ਕੁਝ ਸੁਣਿਓ ਕੁਝ ਸੁਣਾਇਓ ਕੁਝ ਪੁੱਛਿਓ ਕੁਝ ਦੱਸਿਓ ਹਰ ਇੱਕ ਨਾਲ ਗੱਲ ਕਰਾਂ ਇੱਥੇ ਸਟੇਜ ਤੇ ਮੈਂ ਉਹਨਾਂ ਮੈਂ ਬਹਿ ਕੇ ਚਲੇ ਜਾਂਦਾ ਤੁਸੀਂ ਪਤਾ ਨਹੀਂ ਅੰਦਰ ਕੀ ਕੀ ਚੱਲਦਾ ਰਹਿੰਦਾ ਉਹ ਵੀ ਗੱਲ ਕਰੇ ਤਾਂ ਕਰਕੇ ਘੱਟ ਤੋਂ ਘੱਟ ਮੈਂ 6 ਮਹੀਨੇ ਰੱਖੇ ਆ ਉਹਦੇ ਲਈ ਵੀ 6 ਮਹੀਨੇ ਆਪਾਂ ਸਵਾਲ ਜਵਾਬ ਜ਼ਰੂਰ ਕਰਨੇ ਜੇ ਕਿਸੇ ਦੇ ਮਨ ਦਾ ਕੋਈ ਸਵਾਲ ਹੋਵੇ ਉਹ ਵਿਸਾਖੀ ਤੋਂ ਬਾਅਦ ਰੱਖਿਆ ਪਰ ਹੁਣ ਵੀ ਜੇ ਕਿਸੇ ਦੇ ਦਿਮਾਗ 'ਚ ਆਵੇ ਹੁਣ ਮੇਰੇ ਕੋਲ ਟਾਈਮ ਘੱਟ ਹੁੰਦਾ ਦੀਵਾਨਾਂ 'ਚ ਕਈ ਵਾਰੀ ਬਿਜੀ ਹੋਈ ਤਾਂ ਕਰਕੇ ਮੁਸ਼ਕਲ ਹੋ ਜਾਂਦੀ ਹੈ ਤਾਂ ਕਰਕੇ ਟਾਈਮ ਦੇ ਨਹੀਂ ਪਾਈਦਾ ਪਰ ਵਿਸਾਖੀ ਤੋਂ ਬਾਅਦ ਮੈਂ ਪੱਕਾ ਹੀ ਰੱਖਿਆ ਵੀ ਜ਼ਰੂਰ ਟਾਈਮ ਰੱਖਾਂਗੇ ਖੁੱਲ੍ਹਾ ਹਰ ਬੰਦਾ ਗੱਲ ਕਰੇ ਕੁਝ ਦੱਸੇ ਕੁਝ ਪੁੱਛੇ ਹੋ ਸਕਦਾ ਤੁਹਾਡੇ ਤੋਂ ਮੈਂ ਬਹੁਤ ਕੁਝ ਸਿੱਖ ਜਾਂ ਹੋ ਸਕਦਾ ਤੁਹਾਡਾ ਕੋਈ ਸਵਾਲ ਹੱਲ ਹੋ ਜੇ ਕਿਉਂਕਿ ਗਿਆਨ ਇਦਾਂ ਹੀ ਵਿਚਾਰ ਕਰਦੇ ਆ ਫਿਰ ਵੱਧਦਾ ਕੋਈ ਜ਼ਰੂਰੀ ਨਹੀਂ ਕਿ ਮੈਨੂੰ ਸਮਝ ਆ ਮੈਂ ਤੁਹਾਨੂੰ ਹੀ ਸਮਝਾਉਣਾ ਤੁਹਾਡੇ 'ਚੋਂ ਬਹੁਤ ਬੰਦੇ ਆ ਜਿਹੜੇ ਮੈਨੂੰ ਸਮਝਾ ਸਕਦੇ ਆ ਜਿਹੜੇ ਮੈਨੂੰ ਵੀ ਹੋਰ ਤਰੀਕੇ ਨਾਲ ਐਂਗਲ ਨਾਲ ਸੋਚਣਾ ਪੁਆਇੰਟ ਆਫ ਵਿਊ ਕਈ ਬੰਦਿਆਂ ਦਾ ਬਹੁਤ ਕਲੀਅਰ ਹੁੰਦਾ ਬਹੁਤ ਵਧੀਆ ਹੁੰਦਾ ਹੋਰ ਐਂਗਲ ਤੋਂ ਵੀ ਸੋਚਿਆ ਜਾ ਸਕਦਾ ਹੁੰਦਾ ਤਾਂ ਕਰਕੇ ਕੋਸ਼ਿਸ਼ ਕਰੀਏ ਸਾਰੇ ਭੈਣ ਭਰਾ ਨਾਲ ਮਿਲ ਕੇ ਵਿਚਾਰਾਂ ਦੀ ਸਾਂਝ ਕਰੀਏ ਤਕੜੇ ਹੋ ਕੇ ਗਿਆਨ ਲਓ ਅਕਲ ਲਓ ਜਦੋਂ ਦਾ ਮੈਂ ਆਪਾਂ ਗੱਲ ਕਰਦੇ ਹਾਂ ਜਦੋਂ ਦੇ ਗਿਆਨ ਦੇ ਲੜ ਲੱਗੇ ਆ ਸਮਝ ਲਈ ਹੈ ਉਦੋਂ ਬਾਅਦ ਸਾਰੇ ਮਨ ਦੇ ਵਹਿਮ ਭਰਮ ਭੁਲੇਖੇ ਦੂਰ ਹੋ ਗਏ ਡਰ ਖਤਮ ਹੋ ਗਿਆ ਆਨੰਦ ਆ ਗਿਆ ਜ਼ਿੰਦਗੀ ਜਿਉਣ ਦਾ ਚੱਜ ਆ ਗਿਆ ਸੋ ਜਦੋਂ ਤੋਂ ਸੱਚਾ ਗਿਆਨ ਜਦੋਂ ਜ਼ਿੰਦਗੀ ਵਿੱਚ ਆਉਂਦਾ ਹੈ ਨਿਰਗੁਣ ਰਾਖ ਲਿਆ ਸੰਤਨ ਕਾ ਸਤਿਗੁਰ ਢਾਕ ਲਿਆ ਮੋਹਿ ਪਾਪੀ ਪੜਦਾ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਅਰਦਾਸ ਹੁਕਮਨਾਮੇ ਸਾਰੇ ਵੀਰਾਂ ਪ੍ਰਬੰਧਕਾਂ ਦਾ ਬੜਾ ਧੰਨਵਾਦ ਹੈ ਸੇਵਾ ਕਰਨ ਵਾਲੇ ਸੇਵਾਦਾਰਾਂ ਦਾ ਇੱਥੋਂ ਦੀ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਅਗਰਾਈਆਂ ਕਰਕੇ ਮਿਹਨਤ ਕੀਤੀ ਜਿਨ੍ਹਾਂ ਲੰਗਰ ਪਕਾਇਆ ਲੰਗਰ ਛਕਾਇਆ ਲੰਗਰ ਵਰਤਾਇਆ ਸੰਗਤ ਨੂੰ ਲਿਆਂਦਾ ਟਰਾਲੀਆਂ ਵਹੀਕਲ ਬਾਕੀ ਮੇਰੀਆਂ ਭੈਣਾਂ ਨੇ ਜਿਨ੍ਹਾਂ ਜਿਨ੍ਹਾਂ ਵੀਰਾਂ ਨੇ ਜੋ ਜੋ ਸੇਵਾ ਕੀਤੀ ਸਭ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਅੰਮ੍ਰਿਤ ਛਕਣ ਵਾਲਿਆਂ ਦਾ ਜਿਨ੍ਹਾਂ ਨੇ ਦਾਖਲਾ ਲਿਆ ਗੁਰੂ ਘਰ 'ਚ ਨਾਮ ਦਰਜ ਕਰਾਇਆ ਸਾਰਿਆਂ ਵੀਰਾਂ ਪਹਿਰੇਦਾਰਾਂ ਵੀਰਾਂ ਦਾ ਜਿਨ੍ਹਾਂ ਨੇ ਜਿੱਥੇ ਡਿਊਟੀਆਂ ਕੀਤੀਆਂ ਸਾਰਿਆਂ ਦਾ ਹੀ ਬਹੁਤ ਧੰਨਵਾਦ ਤੇ ਆਪਣੇ ਸਾਰਿਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਰਲ ਮਿਲ ਬੈਠਣ ਦਾ ਸਮਾਂ ਦਿੱਤਾ ਸਾਰਿਆਂ ਨੂੰ ਭਾਈ ਬਹੁਤ ਬਹੁਤ ਸਮਾਗਮ ਦੀਆਂ ਗੁਰਪੁਰਬ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਅਰਦਾਸ 'ਚ ਜੁੜੋ ਹੁਕਮਨਾਮੇ ਸੁਣੋ ਫਿਰ ਆਪਾਂ ਘਰੋ ਘਰ ਚਾਲਾ ਪਾਵਾਂਗੇ ਕੋਈ ਵੀ ਰਸਨਾ ਵਾਂਝੀ ਨਾ ਰਵੇ ਗੁਰੂ ਜੀ ਅੱਗੇ ਅੱਗੇ ਜਾਣਗੇ ਆਪਾਂ ਮਗਰ ਮਗਰ ਚੱਲਾਂਗੇ ਹਰੇਕ ਸਿੱਖ ਦਾ ਸਹਿਜ ਪਾਠ ਚੱਲੇ ਭਾਈ ਪਿਆਰਿਓ ਬਾਣੀ ਦਾ ਪਹਿਰਾ ਲਾਓ ਘਰਾਂ 'ਚ ਸਹਿਜ ਪਾਠ ਕਰਿਆ ਕਰੋ ਹਰੇਕ ਸਿੱਖ ਪੋਥੀਆਂ ਲੈ ਕੇ ਆਵੇ ਇਹ ਨਾ ਕਹੋ ਸਾਡਾ ਭਾਰ ਲੈ ਗਿਆ ਰੱਬ ਵੱਖਰਾ ਹੈ ਹੀ ਨਹੀਂ ਅਸੀਂ ਉਹੀ ਇਦਾਂ ਨਹੀਂ ਸਹਿਜ ਪਾਠ ਜ਼ਰੂਰ ਕਰੋ ਮਰਿਆਦਾ 'ਚ ਆਓ ਪੰਜ ਅੰਗ ਰੋਜ਼ ਪੜਿਆ ਕਰੋ ਜੇ ਜੇ ਬਾਣੀ ਨਾਲ ਪਿਆਰ ਕਰਾਂਗੇ ਤਾਂ ਹੀ ਹੈ ਪੰਜ ਅੰਗ ਰੋਜ਼ ਪੜੋ 10 ਮਿੰਟ ਰੋਜ਼ ਕੱਢੋ ਸਹਿਜ ਪਾਠ ਹਰੇਕ ਪੜਿਆ ਲਿਖਿਆ ਸਹਿਜ ਪਾਠ ਕਰੇ ਟੀਕੇ ਲਿਆਓ ਪੋਥੀਆਂ ਘਰੋ ਘਰੀ ਰੱਖੋ ਭੈਣਾਂ ਵੀ ਸਹਿਜ ਪਾਠ ਰੱਖੋ, ਬੱਚਿਆਂ ਦੇ ਜਨਮ ਦਿਨਾਂ ਦੇ ਸਹਿਜ ਪਾਠ ਆਪ ਕਰੋ, ਸਾਲ ਬਾਅਦ ਭੋਗ ਪਾ ਕੇ ਅਗਲੇ ਸਾਲ ਫਿਰ ਆਰੰਭ ਕਰ ਲਿਆ ਕਰੋ। ਹਰੇਕ ਘਰ 'ਚ ਬਾਣੀ ਪੜੋ, ਆਪ ਬਾਣੀ ਦੇ ਲੜ ਲੱਗੋ, ਵਿਚਾਰੇ ਵਿਚਾਲੇ ਜਿਹੜੇ ਵਿਚੋਲੇ ਆ ਸਭ ਖਤਮ ਕਰੋ। ਵਿਚੋਲੇ ਓਹਲੇ ਰੱਖੀ ਜਾਂਦੇ ਆ ਜੀ, ਉਹ ਦੱਸਦੇ ਆ ਜੋ ਦੱਸਣਾ ਚਾਹੁੰਦੇ ਆ, ਉਹ ਨਹੀਂ ਦੱਸਦੇ ਜੋ ਗੁਰੂ ਸਾਹਿਬ ਦੱਸਦੇ ਆ, ਉਹ ਨਹੀਂ ਦੱਸਦੇ ਜੋ ਗੁਰੂ ਸਾਹਿਬ ਦੱਸਦੇ। ਸਾਰੇ ਵਿਚੋਲਿਆਂ ਨੂੰ ਬਾਹਰ ਕੱਢ ਕੇ ਸਿੱਧੇ ਗੁਰਬਾਣੀ ਦੇ ਲੜ ਲੱਗੋ, ਆਪ ਪੜੋ ਸਮਝੋ ਜੀਵਨ ਬਣਾਓ। ਗੱਜ ਕੇ ਆਨੰਦ ਸਾਹਿਬ ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਸ਼ਬਦ ਕਾ ਬਣਿਆ
ਸਭ ਤੋਂ ਪਹਿਲਾਂ ਉਹ ਬਣੀ ਤੇਰਾ ਮਨ ਜੀ ਵਸਾਇਆ ਹੈ ਨਾਨਕ ਆਨੰਦ ਹੋਆ ਸਤਿਗੁਰੂ ਕਿਰਪਾ ਇਹ ਮਨ ਮੇਰੇ ਅੱਜ ਸਦਾ ਰਹੋ ਮਰਦਾਨੇ ਹਰ ਨਾਲ ਰਹੋ ਤੂੰ ਪਾਣ ਮੇਰੇ ਤੂੰ ਸਭ ਸਵਾਰ ਲੰਗੀ ਧਾਰੋ ਕਰੇ ਤੇਰਾ ਕਾਰਜ ਸਭ ਸਵਾਰ ਸਭ ਨਗਲਾ ਸਮਰੱਥ ਸਵਾਤੀ ਸੋ ਕਿਉਂ ਮਨੋ ਵਸਾਰੇ ਹੈ ਨਾਨਕ ਮਾਧੋ ਮੇਰੇ ਸਦਾ ਰਹੋ ਮਰਦਾਨੇ ਸਾਚੇ ਸਾਹਿਬਾਨ ਪਿਆਰ ਕਰਦੇ ਹੈ ਮਾਤਾ ਤੇਰਾ ਸਭ ਸੁਣੈ ਜਿਸਦੇ ਸੁਪਾਰ ਸਦਾ ਸਿਮ ਸਲਾ ਤੇਰੀ ਨਾਮ ਮਨ ਵਸਾਵੇ ਆਪ ਜਿਤੈ ਮਨੋ ਲੁਸਿਆ ਬਾਜੇ ਸ਼ਬਦ ਕਰੇ ਹੈ ਨਾਨਕ ਸੱਚੇ ਸਾਹਿਬ ਪਿਆਰ ਕਰਦੇ ਰਸੀ ਆ ਮੇਰਾ ਰਸਾਰੋ ਸਾਡਾ ਮੇਰਾ ਬਾਜਰਾ ਜਿਨ ਕੁੱਖਾਂ ਸਾਹਿਬ ਗਵਾਨ ਹਰ ਸ਼ਾਮ ਸੁਖ ਮਨਿਆ ਇਸੇ ਮੇਰੀ ਇੱਛਾ ਸਭ ਸੁਜਾਨ ਸਦਾ ਕੁਰਬਾਨੀ ਦਾ ਗੁਰੂ ਰਿਹਾ ਜਿਸਕੀਆਂ ਹੀ ਮੰਦਰੀਆਂ ਹੈ ਨਾਨਕ ਸੁਣੋ ਸਮਝੋ ਸ਼ਬਦ ਕਰੋ ਪਿਆਰੋ ਸੱਚਾ ਨਾ ਮੇਰਾ ਆਧਾਰੋ ਬਾਜੇ ਸ਼ਬਦ ਪ੍ਰਿਤ ਕਰ ਸੁਪਾ ਸਰਕਾਰ ਸੁਪਾ ਸ਼ਬਦ ਵਾਜੇ ਕਲਾ ਜਿਨ ਘਰ ਧਾਰੀਆਂ ਅੱਜ ਤੂੰ ਤੁਰ ਵਸ ਕੀਤੇ ਬਾਲ ਕੰਡ ਕੁਮਾਰਿਆ ਸੁਰ ਕਰਮ ਪਾਇਆ ਤੁਰ ਮੇਰੇ ਸੋ ਸੇ ਨਾਮ ਹਰ ਸਦਾ ਸੁਣ ਹੈ ਨਾਨਕ ਤੈਸ ਹੋ ਆ ਕਿ ਪਾਇਆ ਰਹਿਣ ਵਾਲੀ ਸੁਣ ਸੁਣੋ ਵਟ ਸਰ ਸੁਣ ਸਗਲ ਮਨੋਰ ਆਪ ਨਾਮ ਪਾਇਆ ਤੇ ਸਰ ਦੁਖ ਰੋਗ ਸੰਤਾਪ ਪੁੱਤਰ ਸੁਣੀ ਸੰਤਮਾ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਕੇ ਜਾਣ ਗੁਰ ਤੇ ਪੁਨੀ ਕਹਤੇ ਸਤਗੁਰ ਰਹੇ ਅਪਰ ਜੀਵਨ ਸ੍ਰੀਮੰਤ ਨਾਮ ਗੁਰ ਕਾ ਚਲਾ ਕੇ ਵਾਜੇ ਅਨਹਦ ਗੁਣੇ ਪਵਣ ਗੁਰ ਬਾਣੀ ਦਿੱਤਾ ਮਾਤਾ ਸਰਗ ਹੱਥ ਇਸ ਰਾਤ ਕੋ ਤਾਈ ਪਾਇਆ ਤੇ ਲੈ ਸਾਧ ਲਗਾਤ ਆਈਆਂ ਮੁਰਿਆਈਆਂ ਵਚਨ ਕਰੋ ਹਾਂਜੀ ਦਾ ਪੋਹਾ ਪੜੀ ਜਿਨੀ ਨਾਮ
ਸ਼ਰਾਰਤੀ ਦੇ ਕਈ ਵਿੱਚ ਆ ਜਾਂਦੇ ਆ, ਪਰਸ ਮੋਬਾਈਲ ਗਹਿਣੇ ਸੰਭਾਲਿਓ। ਚੰਡੀਗੜ੍ਹ ਦੇ ਇਲਾਕੇ ਵਿੱਚ ਜਦੋਂ ਵੀ ਦੁਕਾਨ ਲੱਗਦੇ ਆ, ਬਹੁਤ ਬੰਦਿਆਂ ਦੇ ਪਰਸ ਤੇ ਮੋਬਾਈਲ ਕੱਢੇ ਜਾਂਦੇ। ਪੰਜ ਸੱਤ ਬੰਦੇ ਵਿੱਚ ਇਦਾਂ ਦੇ ਆਏ ਹੁੰਦੇ ਆ, ਉਹਨਾਂ ਨੇ ਪਤਾ ਹੀ ਨਹੀਂ ਲੱਗਣ ਦੇਣਾ ਭੀੜ ਵਿੱਚ ਕਦੋਂ ਆਏ। ਜ਼ਰੂਰ ਖਿਆਲ ਰੱਖਿਓ, ਜਦੋਂ ਜਾਓਗੇ ਜਦੋਂ ਨਿਕਲੋਗੇ ਜ਼ਰੂਰ ਖਿਆਲ ਰੱਖਿਓ।
ਜਿਨੀ ਨਾਮ ਤੇ ਆਇਆ ਤੇ ਆਖੇ ਮੁਕੇ ਜਨੇ ਕਿੱਡੀ ਛੁੱਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠਾਕੁਰ ਤੋਂ ਬਹਿ ਅਰਦਾਸ ਜੀ ਉਹ ਪਿੰਡ ਸਭ
ਤੇਰੀ ਰਾਸ
ਮਾਤਾ ਹਮ ਬਰਕਤੇ ਤੁਮਰੀ
ਕਿਰਪਾ ਮੈਂ ਸੁਖ ਕਨੇਰੇ
ਕੋਈ ਨਾ ਜਾ
ਤੁਮਰਾ ਅੰਤ ਉੱਚੇ ਤੇ ਗੂਰ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਗੋਏ ਸੋ